पिंड लौत बंदने अंकवार सर्व करा सुमरत डोलन तेरा खो प्रभु नानक दे करवत फिरत फिरत प्रवे आया परिया तो शरणाए नानक की प्रभ बेनती अपनी भगती लाए प्रभ सब किछ तेरा जे मैं किछ नाही मैं किछ नाही सब किछ तेरा जे मैं किछ नाही मैं किछ नाही
this.
ਕਰਤਾਰ ਸਿੰਘ ਜੀ ਗੱਜ ਕੇ ਬੋਲਣਾ ਸਤਨਾਮ। ਪਿਛਲੇ 5 ਦਿਨਾਂ ਤੋਂ ਲਗਾਤਾਰ ਕੁਝ ਘੰਟਿਆਂ ਲਈ ਹਰ ਰੋਜ਼ ਹੀ ਸਤਸੰਗ ਹੁੰਦਾ ਹੈ, ਭਾਗਾਂ ਕਰਕੇ ਇਹਦੀ ਪ੍ਰਾਪਤੀ ਹੋਈ ਹੈ। ਅੱਜ ਤੋਂ ਬਾਅਦ ਕੱਲ੍ਹ ਦਾ ਜੋ ਸਤਸੰਗ ਹੈ ਉਹ ਇਸ ਪੰਡਾਲ ਦਾ ਆਖਰੀ ਸਤਸੰਗ ਹੈ। ਜਿੰਨੇ ਵੀ ਪ੍ਰੇਮੀ ਸਤਸੰਗ ਦੇ ਵਿੱਚ ਹਨ ਬਹੁਤ ਧਿਆਨ ਨਾਲ ਸਰਵਣ ਕਰ ਰਹੇ ਨੇ, ਯਾਦ ਰੱਖਣ ਦੀ ਕੋਸ਼ਿਸ਼ ਕਰੋ। ਇਹਦੇ ਵਿੱਚ ਬਹੁਤ ਸਾਰੇ ਵਚਨ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਿਧਾਂਤ ਵਿਚਾਰੇ ਜਾ ਰਹੇ ਨੇ ਜੋ ਸਤਿਗੁਰੂ ਹੋਇਆ ਕਰਦਾ ਹੈ। ਮੈਂ ਪਹਿਲੇ ਦਿਨ ਦੱਸਿਆ ਸੀ ਕਿ ਸਤਿਗੁਰੂ ਉਹ ਹੁੰਦਾ ਹੈ ਜਿਹੜਾ ਇਸ ਸਰੀਰ ਦੇ ਵਿੱਚ ਵਾਹਿਗੁਰੂ ਦਿਖਾ ਦੇਵੇ। ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਪੰਚ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ। ਇਹ ਘਰ ਵਾਹਿਗੁਰੂ ਦਾ ਹੈ, ਅੰਗਰੇਜ਼ੀ ਚ ਅਬੋਡ ਆਫ ਗੋਡ ਕਹਿੰਦੇ ਨੇ। ਇਹਦੇ ਚ ਵਾਹਿਗੁਰੂ ਰਹਿੰਦਾ, ਇਹਨੂੰ ਅਸੀਂ ਭੁੱਲੇ ਰਹਿੰਦੇ ਹਾਂ। ਕਿਉਂ ਭੁੱਲ ਗਏ? ਇਹ ਹੋਇਆ ਵੀ ਇਹਦੇ ਵਿੱਚ ਦੋ ਰਹਿੰਦੇ ਨੇ, ਇੱਕ ਤਾਂ ਰਹਿੰਦਾ ਵਾਹਿਗੁਰੂ, ਇੱਕ ਉਹਦਾ ਪਰਛਾਵਾਂ ਰਹਿੰਦਾ। ਨਾਨਕ ਤਰਬਰ ਏਕ ਫਲ ਦੋਏ ਪੰਖੇਰੂ ਆਹੇ, ਆਪ ਤੇ ਜਾਪ ਨਾ ਦਿਸੇ ਨਾ ਪਰਪੰਖੀ ਤਾਹੇ। ਇੱਕ ਤਾਂ ਉਹ ਹੈ ਜਿਹੜਾ ਸਦਾ ਹੀ ਸੁਖੀ ਰਹਿੰਦਾ, ਖੁਸ਼ ਰਹਿੰਦਾ, ਕਿਤੇ ਉਡਾਰੀਆਂ ਨਹੀਂ ਮਾਰਦਾ, ਆਪਣੇ ਆਨੰਦ ਦੇ ਵਿੱਚ ਮਸਤ ਰਹਿੰਦਾ। ਇੱਕ ਪੰਛੀ ਪਰਛਾਵਾਂ ਹੈ ਉਸਦਾ, ਅਣ ਹੋਇਆ, ਉਹਦੀ ਸੱਤਤਾ ਨਹੀਂ ਹੈ, ਲੇਕਿਨ ਹੈਗਾ ਜਿਵੇਂ ਰੱਸੀ ਪਈ ਹੈ ਹਨੇਰੇ ਵਿੱਚ, ਜਥਾ ਹੀ ਪ੍ਰਕਾਸ਼ ਨਹੀਂ ਹੁੰਦਾ, ਉਹਦੇ ਵਿੱਚ ਸੱਪ ਦਾ ਗਿਆਨ ਹੈਗਾ ਵੀ ਸੱਪ ਪਿਆ। ਆਹੀ ਹਾਲ ਸਾਡੇ ਨਾਲ ਹੈ ਤਾਂ ਇਹਦੇ ਚ ਵਾਹਿਗੁਰੂ, ਲੇਕਿਨ ਇੱਕ ਪੰਛੀ ਜਿਹਨੂੰ ਜੀਵਾਤਮਾ ਕਹਿੰਦੇ ਨੇ ਉਹ ਇਹਦੇ ਵਿੱਚ ਹੈਗਾ, ਉਹਨੂੰ ਜੀਵ ਕਹਿੰਦੇ ਨੇ। ਜੇ ਤਾਂ ਇੱਥੇ ਹੀ ਖੜ ਜਾਓ ਫੇਰ ਵੀ ਬਹੁਤ ਉੱਚੀ ਬਾਤ ਹੈ। ਅਸੀਂ ਹੇਠਾਂ ਉਤਰੇ ਆਉਂਦੇ ਹਾਂ, 5 ਪੌੜੀਆਂ ਨੇ ਜਿੱਥੋਂ ਦੀ ਅਸੀਂ ਹੇਠਾਂ ਆਉਂਦੇ ਹਾਂ। ਪਹਿਲੀ ਹੈ ਆਨੰਦ ਦੀ, ਉਹ ਪਰਦਾ ਪੈ ਜਾਂਦਾ ਹੈ, ਜਿਵੇਂ 1000 ਵਾਟ ਦਾ ਬਲਬ ਮਲਦਾ ਜਲਦਾ, ਉੱਤੇ ਗਲੋਬ ਚਾੜ ਦਿੱਤਾ ਚਿੱਟੇ ਰੰਗ ਦਾ, ਪਰ ਉਹਦੀ ਰੋਸ਼ਨੀ ਘੱਟ ਗਈ, ਅੱਖਾਂ 'ਚ ਨਹੀਂ ਹੁਣ ਪੈਂਦੀ। ਦੂਸਰਾ ਗਲੋਬ ਫਿਰ ਚੜ੍ਹਦਾ, ਉਹ ਹੈ ਬੁੱਧੀ ਦਾ ਗਲੋਬ, ਕੋਨਸ਼ੀਅਸਨੈਸ, ਜਿਹੜੀ ਸਾਡੇ ਜਾਗਰਤ ਜਿਹੀ ਹੈ ਨਾ ਉਹਦਾ, ਵੀ ਮੈਂ ਹੋਸ਼ ਵਾਸ 'ਚ, ਜਿਹਨੂੰ ਹੋਸ਼ ਕਹਿੰਦੇ ਹਾਂ। ਤੀਸਰਾ ਹੈ ਮਨ ਦਾ ਗਲੋਬ, ਉਹ ਮਨ ਦਾ ਗਲੋਬ ਆਇਆ ਵੀ ਜਿਵੇਂ ਪਹਿਲਾਂ ਚਿੱਟਾ ਚਾੜ ਦਿੱਤਾ, ਫਿਰ ਪੀਲਾ ਗਾੜਾ ਚਾੜਤਾ, ਫਿਰ ਉਹਦੇ ਉੱਤੇ ਹੋਰ ਗਾੜੇ ਰੰਗ ਦਾ, ਨੀਲੇ ਰੰਗ ਦਾ ਚਾੜਤਾ। ਚੌਥਾ ਹੈਗਾ ਇਹ ਪ੍ਰਾਣ, ਉਹ ਪ੍ਰਾਣਾਂ ਦਾ ਜਿਹੜਾ ਹੈ ਉਹ ਆਇਆ ਜਿਵੇਂ ਕਾਲਾ ਕਾਗਜ਼ ਚਮੇਲਤਾ ਹੋਵੇ ਆਲੇ ਦੁਆਲੇ, ਰੋਸ਼ਨੀ ਘੱਟ ਗਈ, ਮਾੜੀ ਮਾੜੀ ਕਿਤੇ ਦਿਸਦਾ ਹੈ ਵੀ ਕੁਛ ਸ਼ਾਇਦ ਹੋਵੇ। ਪੰਜਵਾਂ ਜਿਹੜਾ ਹੈ ਸਰੀਰ ਦਾ ਪਰਦਾ, ਇਹ ਐਂ ਹੈ ਜਿਵੇਂ ਕੜਾਹ ਬੂਦਾ ਮਾਰ ਦਿਓ ਉੱਤੇ, ਜਾਂ ਮੱਟ ਬੂਦਾ ਮਾਰ ਦਿਓ, ਕੋਈ ਬਰਤਨ ਮਾਰ ਦਿਓ, ਹੁਣ ਰੋਸ਼ਨੀ ਸਾਰੀ ਖਤਮ ਹੋ ਗਈ। ਹੁਣ ਜਿਹੜਾ ਦੇਖੂਗਾ ਉਹ ਰੋਸ਼ਨੀ ਵਾਲੀ ਗੱਲ ਤਾਂ ਉਹਨੇ ਕਰਨੀ ਨਹੀਂ, ਉਹਨੇ ਤਾਂ ਕਹਿਣਾ ਵੀ ਆਹ ਜੀ ਮੱਠ ਮੂਰਦਾ ਮਾਰਿਆ ਹੋਇਆ, ਮੱਠ ਮਾਰਿਆ ਹੋਇਆ ਮੂਰਦਾ, ਮੱਠ ਪਿਆ ਇਹ ਬਿਲਕੁਲ ਐਵੇਂ ਜਿਵੇਂ ਹੈ। ਹੁਣ ਅਸੀਂ ਉਹਨੂੰ ਵੀ ਭੁੱਲ ਗਏ ਵੀ ਅਸੀਂ ਜੀਵ ਆਤਮਾ ਸੀ, ਹੁਣ ਅਸੀਂ ਆ ਗਏ ਸਰੀਰ ਤੇ। ਸਰੀਰ ਤੇ ਪ੍ਰੈਕਟੀਕਲੀ ਕਿਵੇਂ ਆ ਗਏ ਜੀ? ਮੇਰਾ ਨਾਮ ਫਲਾਣਾ ਸਿੰਘ ਹੈ ਜੀ, ਮੇਰਾ ਫਲਾਣਾ ਪਿੰਡ ਹੈ ਜੀ, ਮੇਰਾ ਫਲਾਣਾ ਪੁੱਤਰ ਹੈ ਜੀ, ਮੇਰੀ ਫਲਾਣੀ ਜ਼ਮੀਨ ਹੈ। ਉਹ ਸਰੀਰ ਦੇ ਤਾਂ ਸੰਬੰਧੀ ਹੈਗੇ ਜਿੰਨਾ ਚਿਰ ਇੱਥੇ ਸਰੀਰ ਤੇ ਰਹਿਣਾ, ਲੇਕਿਨ ਉਹ ਸਾਥ ਜਿੱਥੇ ਮੈਂ ਹਾਂ ਉੱਥੇ ਸੰਬੰਧ ਨਹੀਂ ਹੈ ਕੋਈ ਵੀ। ਜਿਹੜੀ ਉਹਦੇ ਉੱਤੇ ਆਤਮਾ ਹੈ ਉਹ ਸਾਰਿਆਂ ਦੇ ਅੰਦਰ ਇੱਕੋ ਹੀ ਹੈ, ਜੀਵ ਅੱਡ ਅੱਡ ਨੇ, ਆਤਮਾ ਇੱਕੋ ਹੀ ਹੈ। ਸੋ ਇਹ ਥੋੜ੍ਹਾ ਭੁਲੇਖਾ ਪਿਆ ਹੋਇਆ, ਭੁਲੇਖਾ ਪੈਣ ਦੇ ਨਾਲ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਹੈਗਾ ਪਰਮੇਸ਼ੁਰ ਸਾਰਿਆਂ ਦੇ ਵਿੱਚ। ਮਹਾਰਾਜ ਕਹਿੰਦੇ ਇੱਕ ਦਰਖਤ ਦੇ ਉੱਤੇ ਫਲ ਹੈ, ਇੱਕ ਦੋ ਪੰਖੇਰੂ ਨੇ, ਇੱਕ ਤਾਂ ਕੁਛ ਨਹੀਂ ਕਰ ਰਿਹਾ, ਇੱਕ ਉਡਾਰੀਆਂ ਮਾਰਦਾ, ਪੰਛੀ ਬਿਰਖ ਸੁਹਾਵੜੇ ਉਡੇ ਦਹਿ ਦਿਸ ਜਾਏ। ਜੇ ਤਾਂ ਉਡੇ ਦੁੱਖ ਕਣੋਂ ਦਾਜੇ ਤੇਵਰ, ਜਿੰਨੀਆਂ ਉਡਾਰੀਆਂ ਮਾਰਦਾ ਉਨਾ ਹੀ ਦੁੱਖ ਪੈਦਾ ਹੋ ਰਿਹਾ, ਕਿਉਂਕਿ ਉਹ ਜੀਵ ਕਹਿ ਕੇ ਨਹੀਂ ਮਾਰਦਾ, ਸਰੀਰ ਕਹਿ ਕੇ ਉਡਾਰੀਆਂ ਮਾਰਦਾ। ਕਿੰਨੀ ਭੁੱਲ ਪੈ ਗਈ ਸਾਡੇ ਤੇ, ਅਸੀਂ ਸਰੀਰ ਸਮਝਣਾ ਸ਼ੁਰੂ ਕਰਤਾ ਸਾਡੇ ਤਿੰਨ ਹੱਥ ਦਾ। ਇਸ ਸਰੀਰ ਤਾਂ ਕਦੇ ਬੱਚਾ ਹੁੰਦਾ, ਕਦੇ ਜਵਾਨ ਹੁੰਦਾ, ਕਦੇ ਬੁੱਢਾ ਹੋ ਜਾਂਦਾ, ਫਿਰ ਤੁਰ ਜਾਂਦਾ ਇੱਥੇ ਸਾਰਿਆਂ ਦੇ ਸਾਹਮਣੇ, ਉਹਨੂੰ ਸ਼ਮਸ਼ਾਨ ਭੂਮੀ ਚ ਲਿਜਾ ਕੇ ਜਾਲ ਦਿੰਦੇ ਨੇ, ਕੋਈ ਦੱਬ ਦਿੰਦਾ, ਕੋਈ ਪਾਣੀ ਸੁੱਟ ਦਿੰਦਾ। ਇਹ ਤਾਂ ਕੋਈ ਚੀਜ਼ ਨਹੀਂ ਹੋਈ, ਫਿਰ ਪਤਾ ਲੱਗਦਾ ਵੀ ਇਹਦੇ ਨਾਲ ਸਾਡਾ ਕੋਈ ਮੋਹ ਨਹੀਂ ਹੈਗਾ। ਉਹ ਜਿਹੜਾ ਵਿੱਚੋਂ ਨਿਕਲਿਆ ਫਿਰ ਉਹਨੂੰ ਹਾਕਾ ਮਾਰਦੇ ਨੇ, ਫਿਰ ਕਹਿੰਦੇ ਨੇ ਤੂੰ ਆ ਜਾ, ਕਿੱਥੇ ਚਲਿਆ ਗਿਆ ਤੂੰ। ਜੇ ਸਰੀਰ ਦਾ ਹੀ ਹੋਵੇ ਤਾਂ ਫਿਰ ਤਾਂ ਪਤਾ ਵੀ ਇੱਥੇ ਜਾ ਰਹੇ ਆਏ ਸੀਗੇ, ਜਾ ਕੇ ਸ਼ਮਸ਼ਾਨ ਭੂਮੀ 'ਚ ਨਹੀਂ। ਫਿਰ ਉਹ ਤੋਂ ਬਾਅਦ ਵੀ ਸਾਨੂੰ ਗਿਆਨ ਆਉਂਦਾ ਵੀ ਕਿਤੇ ਹੈਗਾ ਉਹ ਟਿਕਿਆ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਥੋੜ੍ਹਾ ਜਿਹਾ ਭੁਲੇਖਾ ਹੈ ਇੱਥੇ, ਜਦੋਂ ਆਪਾਂ ਪੜ੍ਹਿਆ ਇਹਦੇ 'ਚ ਇਹੀ ਹੈ ਵੀ ਹੇ ਪ੍ਰਭੂ ਮੈਂ ਤਾਂ ਹਾਂ ਨਹੀਂ ਕੁਛ ਵੀ, ਇਹ ਮੇਰੀ ਮੈਂ ਜਿਹੜੀ ਹੈ ਮਸਨੂਈ ਹੈ, ਬਨਾਵਟੀ ਹੈ, ਇਤਿਹਾਸ ਹੋਇਆ ਹੋਇਆ। ਜਿਵੇਂ ਰੱਸੀ ਪਈ ਹੈ ਹਨੇਰੇ 'ਚ ਅਤੇ ਇਤਿਹਾਸ ਹੋ ਗਿਆ ਵੀ ਸੱਪ ਪਿਆ, ਐਵੇਂ ਜਿਵੇਂ ਇਹ ਨਹੀਂ ਭੁੱਲਦਾ ਹੁਣ ਅਸੀਂ ਇਹ ਜ਼ੋਰ ਲਾਉਂਦੇ ਹਾਂ, ਇਹ ਭੁੱਲਦਾ ਹੀ ਨਹੀਂ ਕਿਸੇ ਨੂੰ। ਇਹਦੇ ਵਾਸਤੇ ਜਿਹੜੇ ਸਾਧਨ ਨੇ ਨਾ, ਉਹਦੀ ਗੱਲ ਚੱਲ ਰਹੀ ਹੈ ਪੰਜ ਦਿਨ ਤੋਂ। ਉਹ ਹੈ ਵੀ ਵੱਡਾ ਸਾਧਨ ਜਿੱਥੇ ਹੁਣ ਅਸੀਂ ਪਹੁੰਚਿਆ, ਉਹ ਹੈ ਵੀ ਗੁਰੂ ਦਾ। ਗੁਰੂ ਹੁੰਦਾ ਸਮਰੱਥ, ਜਿਸ ਦੇ ਬਾਰੇ ਪ੍ਰਮਾਣ ਹੈ ਕਿ ਜਿਹੜਾ ਸਤਿਗੁਰੂ ਹੈ ਉਹਨੂੰ ਉਹਦੇ ਅੰਦਰ ਕੋਈ ਵੈਰ ਨਹੀਂ ਹੁੰਦਾ, ਨਿਰਾਲੇ ਉਹਦੇ ਕੌਤਕ ਹੁੰਦੇ ਨੇ। ਉਹਦੇ ਬਾਰੇ ਅਸੀਂ ਕੁਛ ਜਾਣ ਨਹੀਂ ਸਕਦੇ, ਅਗੰਮ ਹੁੰਦਾ। ਧਰਤੀ ਹੁੰਦੀ ਹੈ ਉਹ ਧਰਮ ਦੀ, ਉੱਥੋਂ ਧਰਮ ਪੈਦਾ ਹੁੰਦਾ, ਅਧਰਮ ਨਹੀਂ ਸਤਿਗੁਰੂ ਕੋਲੋਂ ਪੈਦਾ ਹੁੰਦਾ। ਜਿਹੋ ਜਿਹੇ ਬੀਜਦੇ ਉਹੋ ਜਿਹਾ ਫਲ ਮਿਲ ਜਾਂਦਾ। ਫਿਰ ਇਹ ਆ ਕਿ ਉਹਨੂੰ ਪਰਖਣਾ ਕਿਵੇਂ ਹੈ, ਉਹ ਸ਼ੀਸ਼ਾ ਹੈ, ਜਿਹੋ ਜਿਹਾ ਮੂੰਹ ਕਰਕੇ ਦੇਖੋਗੇ ਉਹੋ ਜਿਹਾ ਹੀ ਦਿਸੂਗਾ। ਜੇ ਦੰਦੀਆਂ ਜੜਾ ਕੇ ਕੋਈ ਦੇਖਦਾ ਉਹਨੂੰ ਦੰਦੀਆਂ ਜੜਾ ਕੇ, ਜੇ ਅਸ਼ਰਧਾ ਨਾਲ ਦੇਖਦਾ ਸ਼ਰਧਾ ਨਾਲ, ਜੇ ਸ਼ਰਧਾ ਪਿਆਰ ਨਾਲ ਦੇਖਦਾ ਪਿਆਰ ਨਾਲ, ਉਹੋ ਜਿਹੀ ਨਜ਼ਰ ਆਉਂਦਾ ਹੈ। ਉਹਦੇ ਬਾਰੇ ਐਸਾ ਫਰਮਾਨ ਹੈ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਸਤਿਗੁਰ ਪੁਰਖ ਕਾ ਮਹਿ ਨਿਰਭੈ ਮਹਤਾ। ਜਾਣਾ ਜਾਣੋ ਇਹ ਧਰਤੀ ਧਰਮ ਕੀ ਜਾਣੋ ਧਰਤੀ ਧਰਮ ਕੀ ਸੱਚੀ ਜਾਣਾ ਜਿਹਾ ਵਿੱਚ ਸੁਣੈ ਜਿਹਾ ਵਿੱਚ ਸੁਣੈ ਹਰ ਧਰਮ ਸਮਾਨਾ ਜੋ ਕਰ ਨਿਰਮਲ ਆਰਸੀ ਨਿਰਮਲ ਆਰਸੀ ਦੇਖਣ ਵਾਲਾ ਜਿਹਾ ਮੁਕਰ ਭਾਲੀ ਹੈ ਗਿਆਨ ਖਤਮ ਕਰ ਦੇਵੇ ਪਰਮੇਸ਼ਰ ਨੂੰ ਮਿਲਾ ਦੇਵੇ ਚਾਹੀਦੀਆਂ ਸਾਡਾ ਮਿਲਾਪ ਗੁਰੂ ਨਾਲ ਕਿਵੇਂ ਹੋ ਸਕਦਾ ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ ਉਹ ਇਸ ਨੂੰ ਅਡੋਪਟ ਕਰ ਲੈਂਦੇ ਨੇ ਅਪਣਾ ਲੈਂਦੇ ਨੇ ਵੀ ਹਾਂ ਮੈਂ ਵੀ ਪਰਮੇਸ਼ਰ ਨੂੰ ਮਿਲਣਾ ਮੇਰੀ ਲੰਘ ਗਈ ਉਮਰ ਗਾਉਂਦੇ ਦੀ ਉਹ ਲੰਘ ਗਈ ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਕੀ ਮਰਿਆ ਤਾਂ ਹੈ ਨਹੀਂ ਆਉਂਦੀ ਵਾਰੀ ਵੀ ਲੰਘਦੀ ਤੁਰੀ ਜਾਏ ਰੋਜ਼ ਹੀ ਜਾਂਦੀ ਹੈ ਰੋਜ਼ 24,000 ਸਵਾਸ ਘੱਟ ਜਾਂਦਾ ਹੀਰ ਮੁੱਕ ਜਾਣੇ ਨੇ ਮੁੱਕਦੇ ਤੁਰੇ ਆਏ ਨੇ ਸਭ ਦੇ ਲੇਕਿਨ ਗੱਲ ਨਹੀਂ ਬਣਦੀ ਉਨੀ ਸਾਡੇ ਅੰਦਰ ਸੀਰੀਅਸ ਥਿੰਕਿੰਗ ਨਹੀਂ ਆਉਂਦੀ ਅਪਰੋਚ ਨਹੀਂ ਆਉਂਦੀ ਵੀ ਵੱਡਾ ਇੰਪੋਰਟੈਂਟ ਮਸਲਾ ਹੈ ਇੱਥੋਂ ਸੰਸਾਰ ਤੋਂ ਚਲੇ ਜਾਣਾ ਬਣਿਆ ਕੁਛ ਨਹੀਂ ਫੇਰ ਕਿੱਥੇ ਜਾਣਾ ਕੀ ਪਤਾ ਵੀ ਕਿੱਥੇ ਘੁੰਮਦੇ ਫਿਰੀਏ ਕਿਹਦੇ ਪਸ਼ੂ ਦੇ ਪੇਟ 'ਚ ਚਲੇ ਜਾਈਏ ਜਾਂ ਕਿਸੇ ਗਰੀਬ ਦੇ ਘਰ ਚਲੇ ਜਾਈਏ ਮੁਰਾਦਾਬਾਦ ਇੱਕ ਬਹੁਤ ਬੜਾ ਅਮੀਰ ਮੋਹਨ ਲਾਲ ਕੋਲਡ ਡਰਿੰਕਸ ਦਾ ਮਾਲਕ ਸੀ ਉੱਥੇ ਹੁੰਦਾ ਮੈਂ ਉਹਨਾਂ ਦਿਨਾਂ 'ਚ ਉਹ ਚੜ੍ਹਾਈ ਕਰ ਗਿਆ ਚੜ੍ਹਾਈ ਕਰਿਆ ਹੋਇਆ ਪਤਾ ਨਹੀਂ ਬੀਜਿਆ ਘੱਟ ਸੀ ਉਹਨੇ ਕਿਉਂਕਿ ਬੀਜਣਾ ਪੈਂਦਾ ਹੁਣ ਵੀ ਜੇ ਭਲਾ ਰੱਬ ਨਹੀਂ ਮਿਲਦਾ ਤਾਂ ਬੀਜ ਤਾਂ ਲਈਏ ਗਾਂ ਖਾਣ ਨੂੰ ਅੱਗੇ ਭੁੱਖਾ ਕਿਆ ਖਾਏ ਹੁਣ ਬੱਤਾ ਹਰ ਨਾਮ ਨਾ ਬੀਜੇ ਤਾਂ ਨਾਮ ਬੀਜਤਾ ਫਿਰ ਤਾਂ ਬਹੁਤਾ ਹੀ ਫਲੀਭੂਤ ਹੋਊਗਾ ਜੇ ਭਲਾ ਪੈਸਾ ਟੱਕਾ ਵੀ ਬੀਜਤਾ ਕਹਿੰਦੇ ਨੇ ਬਈ ਆਮ ਹਾਲਤਾਂ 'ਚ 10 ਗੁਣਾ ਇੱਥੇ ਮਿਲਦਾ ਹੁੰਦਾ 70 ਗੁਣਾ ਦਰਗਾਹ 'ਚ ਮਿਲਦਾ ਪਰ ਇਹਦੇ 'ਚ ਐਕਸੈਪਸ਼ਨ ਹੈ ਵੀ ਜੇ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਹੱਥੀਂ ਦਾਨ ਹੋ ਜਾਵੇ ਉਹ ਸੋਚ ਕੇ ਕਰਦਾ ਉਹਦਾ ਦਿੱਤਾ ਹੋਇਆ ਕਹਿੰਦੇ ਹਜ਼ਾਰਾਂ ਗੁਣਾ ਵੀ ਵੱਧ ਜਾਇਆ ਕਰਦਾ ਇੱਥੇ ਵੀ ਵੱਧ ਜਾਂਦਾ ਹਜ਼ਾਰਾਂ ਗੁਣਾ ਦੁਰਗਾਹ 'ਚ ਵੀ ਬੇਅੰਤ ਵੱਧ ਜਾਂਦਾ ਉਹਨੇ ਪਤਾ ਨਹੀਂ ਬੀਜਿਆ ਨਹੀਂ ਸੀ ਕੋਲਡ ਡਰਿੰਕਸ ਦਾ ਵਪਾਰ ਕਰਦਾ ਸੀ ਉਹ ਜਾ ਕੇ ਇੱਕ ਮਾਸਟਰ ਦੇ ਬਦਾਈਓਂ ਪੈਦਾ ਹੋ ਗਿਆ ਗਰੀਬ ਮਾਸਟਰ ਵੀ ਸੀ ਉਹ ਝੌਂਪੀ 'ਚ ਰਹਿਣ ਵਾਲਾ ਉਹ ਕੁਦਰਤ ਐਸੀ ਵੀ ਉਹਦਾ ਜਿਹੜਾ ਬਟਨ ਸੀ ਰੈੱਡ ਉਹ ਪਰਮੇਸ਼ਰ ਤੋਂ ਦਬਣਾ ਰਹਿ ਗਿਆ ਉਹਨੂੰ ਯਾਦ ਰਿਹਾ ਪਿਛਲਾ ਜਿਵੇਂ ਟੇਪ ਰਿਕਾਰਡ ਹੁੰਦੀ ਹੈ ਨਾ ਉਹ ਜੇ ਨਾ ਬਟਨ ਦੱਬੋ ਦੂਜਾ ਰਿਕਾਰਡ ਹੋ ਜਾਵੇ ਉੱਤੇ ਤਾਂ ਉਹ ਪਿਛਲਾ ਹੇਠਲਾ ਹੀ ਬੋਲੀ ਜਾਂਦਾ ਕੋਈ ਐਸਾ ਹੀ ਸਿਸਟਮ ਹੈ ਉਹ ਜਦ ਬੋਲਣ ਲੱਗਿਆ 4 ਸਾਲ ਦਾ ਪਿਤਾ ਉਹਦਾ ਮਾਸਟਰ ਸੀ ਗਰੀਬ ਜਿਹਾ ਉਹ ਵੀ ਝੌਂਪੜੀ 'ਚ ਰਹਿੰਦਾ ਸੀ ਥੋੜ੍ਹੀ ਜਿਹੀ ਤਨਖਾਹ ਸੀ ਯੂਪੀ 'ਚ ਵੈਸੇ ਹੀ ਤਨਖਾਹ ਥੋੜ੍ਹੀਆਂ ਸੀ ਪਹਿਲਾਂ ਉਹ ਇੱਕ ਗੱਲ ਕਹਿ ਜਾ ਕਰੇ ਮੇਰਾ ਘਰ ਤਾਂ ਬਹੁਤ ਵਧੀਆ ਇਹ ਮੇਰਾ ਘਰ ਨਹੀਂ ਮੈਂ ਤਾਂ ਮੁਰਾਦਾਬਾਦ ਦੇ ਰਹਿਣ ਵਾਲਾ ਮੈਨੂੰ ਕਿੱਥੇ ਲੈ ਆਏ ਤੁਸੀਂ ਇੱਕ ਦਿਨ ਸਾਰੇ ਟੀਚਰਾਂ ਦੇ ਸਾਹਮਣੇ ਇਹ ਗੱਲਾਂ ਕਰ ਰਿਹਾ ਸੀ ਉਹ ਸਾਰੇ ਟੀਚਰਾਂ ਨੇ ਕਿਹਾ ਵੀ ਮੁਰਾਦਾਬਾਦ ਕਿਹੜਾ ਦੂਰ ਹੈ ਲੈ ਚੱਲਦੇ ਆਪਾਂ ਛੁੱਟੀ ਸੀ ਉਹ ਛੁੱਟੀ ਵਾਲੇ ਦਿਨ ਜਿਸ ਵਕਤ ਲੈ ਕੇ ਤੁਰੇ ਮੁਰਾਦਾਬਾਦ ਆਇਆ, ਕਹਿੰਦਾ ਆ ਗਿਆ ਮੁਰਾਦਾਬਾਦ, ਯਾਦ ਉਹਦੇ ਪੂਰਾ। ਕਹਿੰਦੇ ਲੈ ਚੱਲੇਗਾ? ਕਹਿੰਦਾ ਹਾਂ। ਮੂਰੇ ਮੂਰੇ ਉਹ ਲਿਆ 4 ਸਾਲ ਦਾ, ਪਿੱਛੇ ਬੇਅੰਤ ਦੁਨੀਆਂ ਰਲ ਗਈ, ਉੱਥੋਂ ਹੀ ਰਲ ਗਈ, ਮੇਲਾ ਬਣ ਗਿਆ, ਜਲੂਸ ਏ ਬਣ ਗਿਆ। ਉਹ ਇੱਕ ਬਾਜ਼ਾਰ ਹੈ ਵੱਡਾ ਚੌੜਾ ਜਿਹਾ, ਉਹਨੂੰ ਬੁੱਧ ਬਾਜ਼ਾਰ ਕਹਿੰਦੇ ਨੇ, ਉਹਦੇ ਵਿੱਚ ਹੀ ਤੁਰ ਪਿਆ। ਉਹ ਕਹਾਂ ਇੱਕ ਆਇਰਨ ਮਰਚੈਂਟ ਸੀ, ਉਹ ਮਸ਼ੀਨਾਂ ਵੇਚਦਾ ਹੁੰਦਾ, ਮੋਟਰਾਂ ਵੇਚਦਾ ਹੁੰਦਾ, ਇੰਜਣ ਵੇਚਦਾ ਹੁੰਦਾ। ਉਹਦਾ ਨਾਮ ਸੀਤਾ ਰਾਮ ਸੀ, ਸੀਤਾ ਰਾਮ। ਉੱਥੇ ਕਹਿੰਦਾ ਮੈਂ ਆਪਣੇ ਮਿੱਤਰ ਨੂੰ ਮਿਲਿਆ। ਮੈਂ ਸਾਰੇ ਹੈਰਾਨ ਹੋਏ, ਕਹਿੰਦੇ ਬੱਚਾ ਕੀ ਕਰਦਾ? ਉਹ ਪੌੜੀਆਂ ਚੜਿਆ, 3 ਪੌੜੀਆਂ ਚੜ ਕੇ ਉਹਦਾ ਉੱਤਾ ਪਹਿਲਾਂ ਸੀਗਾ ਪਲੇਟਫਾਰਮ ਜਾਂ ਫਿਰ ਕਾਂ ਦੁਕਾਨ ਸੀ। ਉੱਥੇ ਜਾ ਕੇ ਹੈਲੋ ਮਿੱਤਰ ਕਰਨ ਲੱਗ ਗਿਆ। ਉਹ ਦੇਖਿਆ ਹੱਥੀ ਜਾਵੇ, ਕਹਿੰਦਾ ਫਿਰ ਸੀਤਾ, ਮੈਂ ਮੋਹਨ ਲਾਲ ਹਾਂ ਸੀਤਾ ਰਾਮ ਜੀ, ਜੇ ਤੇਰੇ ਨਹੀਂ ਯਾਦ ਆਉਂਦਾ ਮੈਂ ਯਾਦ ਕਰਾ ਦਿੰਦਾ ਵੀ ਆਪਾਂ ਗੰਗਾ ਨਹਾਉਣ ਗਏ ਸੀ ਨਾ, ਫਲਾਣੇ ਤੋਂ ਆਪਾਂ ਠਹਿਰੇ ਸੀ। ਉਹ ਸਾਰਾ ਯਾਦ ਉਹਦੇ ਬਿਲਕੁਲ ਹੀ, ਆਪਣੇ ਤਾਂ ਬਚਪਨ ਭੁੱਲ ਜਾਂਦਾ ਵੈਸੇ ਹੀ, ਕੋਈ ਕਹੇ ਤਾਂ ਕਿਤੇ ਯਾਦ ਆਉਂਦਾ। ਕਹਿੰਦਾ ਹੈ ਤਾਂ ਇਹ ਮੋਹਨ ਲਾਲ ਹੈ। ਉਹ ਚੁੱਕ ਕੇ ਕੁਰਸੀ ਤੇ ਬਿਟਾ ਲਿਆ, ਕਹਿੰਦਾ ਮੈਂ ਘਰ ਜਾਣਾ ਹੁਣ। ਉਹ ਵੀ ਨਾਲੇ ਤੁਰ ਪਿਆ। ਉਹ ਘਰ ਜਿਸ ਵਕਤ ਗਏ ਤਾਂ ਉੱਥੇ ਉਹਦੇ ਘਰ ਵਾਲੀ ਖੜੀ ਸੀ। ਉਹ ਕਹਿਣ ਲੱਗਿਆ ਯਾਰ, ਤੁਹਾਡੇ ਨਾਲਦਿਆਂ ਨੇ ਕਿਹਾ ਵੀ ਇਹ ਮਾਸਟਰਾਂ ਨੇ ਵੀ ਇਹ ਐਂ ਕਹਿੰਦਾ ਮੈਂ ਮੋਹਨ ਲਾਲ ਹਾਂ, ਇਹ ਤੁਹਾਡਾ ਘਰ ਮੋਹਨ ਲਾਲ? ਕਹਿੰਦੇ ਹਾਂ। ਉਹ ਕਹਿੰਦਾ ਮੈਂ ਜਾਣਦਾ ਮੇਰੇ ਘਰ ਵਾਲੀ ਹੈ। ਕਹਿੰਦਾ ਜਿਹੜੇ ਮੇਰੇ ਜਿੱਥੇ ਮੈਂ ਪੂਜਾ ਕਰਦਾ ਹੁੰਦਾ, ਤੈਨੂੰ ਮੈਂ ਕਿਹਾ ਸੀ ਵੀ ਉੱਥੇ ਗਰਦ ਝਾੜੀ, ਮੈਂ ਦੇਖਣਾ ਉੱਥੇ ਚੜ ਗਿਆ ਚੁਬਾਰੇ ਦੇ, ਉਹ ਉੱਥੇ ਗਰਦ ਪਈ, ਉਹ ਲੜ ਪਿਆ ਆ ਕੇ, ਡਾਂਟੇ ਉਹਨੂੰ ਬਹੁਤ। ਇਹਨਾਂ ਨੂੰ ਮੁੰਡੇ ਆ ਗਏ, 2 ਮੁੰਡੇ ਸੀ ਉਹਦੇ। ਬਹੂਆਂ ਆ ਗਈਆਂ ਉਹਨੂੰ, ਕਹਿੰਦਾ ਬਹੂ ਪੜ੍ਹਦਾ ਕਰੋ, ਪੜ੍ਹਦਾ ਕਰੋ। ਹੁਣ 4 ਸਾਲ ਦਾ ਮੁੰਡਾ ਹੀ ਨਹੀਂ ਗੱਲਾਂ ਕਰਦਾ, ਬੜਾ ਅਜੀਬ ਲੱਗਦਾ। ਉਹ ਗੱਲਾਂ ਗੁੱਲਾਂ ਹੋਈਆਂ, ਲੰਮੀ ਚੌੜੀ ਬਾਤ ਹੈ। ਉਹ ਦੂਏ ਦਿਨ ਟਾਊਨ ਹਾਲ 'ਚ ਲੈ ਗਏ ਉਹਨੂੰ। ਉੱਥੇ ਗਏ ਤਾਂ ਉਹਨੂੰ ਪੁੱਛਣਾ, ਸਵਾਲ ਕਰਨੇ ਸ਼ੁਰੂ ਕਰਤੇ। ਉਹ ਜਿੰਨਾ ਕੁ ਉਹਦੇ ਆਸ ਸੀ ਉਹ ਦੱਸੀ ਜਾਂਦਾ ਸੀ। ਪਿਛਲਾ ਜਨਮ ਤਾਂ ਉਹਨੇ ਸਾਰਾ ਹੀ ਦੱਸਤਾ ਵੀ ਮੈਂ ਮੋਹਨ ਲਾਲ ਸੀ, ਐਂ ਰਹਿੰਦਾ ਸੀ, ਐਂ ਰਹਿੰਦਾ ਸੀ। ਹੁਣ ਕਹਿੰਦਾ ਮੈਂ ਗਰੀਬ ਮਾਸਟਰ ਦੇ ਘਰ ਚੱਲ ਹੈਗਾ, ਉਹਦੇ ਕੋਲ ਤਾਂ ਰਜਾਈ ਵੀ ਨਹੀਂ ਲੈਣ ਨੂੰ, ਭੁੱਜਿਆ ਹੀ ਸੋਨੇ ਆ ਸੀ। ਉਹਦੇ ਬਾਅਦ ਫਿਰ ਉਹਨੇ ਲੜਕਿਆਂ ਨੂੰ ਕਿਹਾ ਵੀ ਜਿਹੜਾ ਮੇਰਾ ਕੋਲਡ ਡਰਿੰਕਸ ਦਾ ਨੁਸਖਾ ਸੀ ਉਹ ਤੁਹਾਨੂੰ ਲੱਭ ਗਿਆ? ਉਹ ਕਹਿੰਦੇ ਨਹੀਂ, ਕਹਿੰਦਾ ਮੇਰੇ ਟੇਬਲ ਦੇ ਦਰਾਜ਼ 'ਚ ਪਿਆ, ਫੜ ਕੇ ਦੇ। ਉਹ ਟਾਊਨ ਹਾਲ 'ਚ ਵੀ ਜਾਇਆ, ਸਾਰੇ ਸ਼ਹਿਰ 'ਚ ਰੌਲਾ ਪੈ ਗਿਆ, ਦੂਰ ਦੂਰ ਤੋਂ ਬੰਦੇ ਆਏ। ਉਹਦੇ ਬਾਅਦ ਉਹ ਕਹਿੰਦਾ ਮੈਂ ਨਹੀਂ ਜਾਣਾ, ਇਹ ਮੇਰਾ ਘਰ ਹੈ, ਮੈਂ ਬਣਾਇਆ ਇਹ। ਉਹ ਲੜਕੇ ਕਹਿੰਦੇ ਵੀ ਹੁਣ ਤੂੰ ਤਾਂ ਇੱਥੇ ਤਾਂ ਤੇਰਾ ਸਵਾਦ ਹੀ ਪੈਦਾ ਨਹੀਂ ਹੁੰਦਾ ਰਹਿਣ ਦਾ, ਜਿੱਥੇ ਹੁਣ ਤਾਂ ਸਾਡੇ 'ਚ ਤਾਂ ਤੇਰਾ ਕਿਰਿਆ ਬਾਹਰਾ ਸਭ ਕਰ ਚੁੱਕੇ ਹਾਂ, ਹੁਣ ਇਹ ਤੇ ਉਹਨੂੰ ਨਹੀਂ ਅਸੀਂ ਮੁੜ ਕੇ ਐਕਸੈਪਟ ਕਰ ਸਕਦੇ। ਦੇਖੋ ਤੁਸੀਂ ਵਿਚਾਰ ਕੇ ਦੇਖ ਲਓ, ਕੋਈ ਕਰ ਲੂ ਬਜ਼ੁਰਗ ਆਦਮੀ ਛੋਟਾ ਜਿਹਾ ਜਵਾਕ ਬਣ ਕੇ ਕੋਈ ਨਹੀਂ ਰਹਿੰਦਾ ਵੀ ਇਹਨੂੰ ਫਿਰ ਜ਼ਮੀਨ ਦਾ ਹੱਕ ਹੈ, ਕਿਹਦਾ ਕਿੱਥੇ ਹੱਕਦਾਰ ਹੋਊ, ਕਾਨੂੰਨ ਨੇ ਮੰਨਣਾ ਨਹੀਂ ਇਹਨੂੰ ਕੋਈ। ਅਖੀਰ ਹੋਇਆ ਕਹਿੰਦੇ ਵੀ ਮਾਸਟਰ ਜੀ ਤੁਸੀਂ ਇਹਨੂੰ ਲੈ ਜਾਓ। ਮੇਰੇ ਕਹਿਣ ਦਾ ਮਤਲਬ ਇਹ ਹੈ, ਇਹ ਕੋਈ ਡੈਫੀਨੇਟ ਨਹੀਂ ਹੈ ਵੀ ਸਾਨੂੰ ਅਸੀਂ ਇਹੋ ਜਿਹੇ ਹਾਲਾਤ 'ਚ ਰਹਿ ਪਾਵਾਂਗੇ। ਉਹ ਬੀਜਿਆ ਹੋਇਆ, ਜੇ ਵੱਧ ਗਿਆ ਵੱਧ ਵੀ ਜਾਣਾ, ਘੱਟ ਵੀ ਜਾਣਾ, ਇਹਨੂੰ ਨਾ ਐਕਸਪੈਕਟ ਕਰਦੇ ਹੋਏ ਹੁਣ ਨੂੰ ਸੰਭਾਲੀਏ, ਜਿਹੜੀ ਹੁਣ ਸਾਡੇ ਹੱਥ ਵਿੱਚ ਟਾਈਮ ਹੈ ਇਹਨੇ ਤਾਂ ਸੰਭਾਲਣ ਵਾਸਤੇ। ਆਹ ਜਨਮ ਦੇ ਅੰਦਰ ਅੰਦਰ ਕਹਿੰਦੇ ਹਾਂ ਵੀ ਇਸ ਵਾਰੀ ਜੇ ਵਾਹਿਗੁਰੂ ਮਿਲ ਜਾਵੇ, ਹੈ ਤਾਂ ਔਖਾ ਨਹੀਂ ਹੈ ਵਾਹਿਗੁਰੂ ਮਿਲਣਾ, ਆਪਣੇ ਆਪ ਨੂੰ ਸੋਧਣਾ ਪੈਂਦਾ, ਸਾਫ਼ ਕਰਨਾ ਪੈਂਦਾ। ਮਾਮਾ ਮਨਸੋਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਬੀਰਾ, ਮਨ ਤਾਂ ਮਿਲਿਆ ਨਾ ਕੋਈ। ਜੇ ਤਾਂ ਮਨ ਸੋਧ ਲਿਆ ਫਿਰ ਤਾਂ ਗਾਹਾਂ ਚੱਲ ਪੈਂਦਾ। ਸੋ ਉਹਦੇ ਬਾਰੇ ਆਪਾਂ 5 ਦਿਨ ਦੇ ਪਿੱਛੇ ਵਿਚਾਰ ਕਰਦੇ ਤੁਰੇ ਆ ਰਹੇ ਹਾਂ। ਅੱਜ ਜੋ ਆਪਾਂ ਵਿਚਾਰ ਕਰਨੀ ਆ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਹੈ, ਉਹਨੂੰ ਵੀ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਵੀ ਸਿੱਖ ਤੇ ਗੁਰੂ ਦਾ ਰਿਲੇਸ਼ਨ ਕਿੱਥੇ ਜਾ ਕੇ ਨੇੜੇ ਆਉਂਦਾ, ਦੂਰ ਕਿੱਥੇ ਜਾ ਕੇ ਹੁੰਦਾ। ਇਹ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਤੋਂ ਰਾਜਾ ਮੇਦਨੀ ਪ੍ਰਕਾਸ਼ ਨੇ ਬੁਲਾਏ ਵੀ ਮਹਾਰਾਜ ਇੱਥੇ ਰੋਜ਼ ਇਹ ਭੀਮ ਸੈਨ ਝਗੜਾ ਕਰੀ ਜਾਂਦਾ, ਕੁਛ ਦਿਨ ਤੁਸੀਂ ਆਓ ਮੇਰੇ ਰਾਜ ਵਿੱਚ ਚੱਲੋ। ਉੱਥੇ ਜੇ ਤੁਹਾਨੂੰ ਰਹਿਸ਼ ਅੱਛੀ ਲੱਗੇ ਇਹਦੇ ਨਾਲ ਉਹ ਅੱਛੀ ਹੈ ਜਿੱਥੇ ਤੁਸੀਂ ਠਹਿਰੇ ਹੋਏ ਹੋ। ਵੈਸੇ ਤਾਂ ਆਨੰਦਪੁਰ ਸਾਹਿਬ ਦੀ ਰਹਿਸ਼ ਬਹੁਤ ਵਧੀਆ ਸੀ, ਪਾਣੀ ਚੱਲਦਾ ਸੀ, ਪਹਾੜ ਸੀ ਰਮਲੇਕ ਉੱਤੇ, ਉੱਥੇ ਲੈ ਗਿਆ ਮਹਾਰਾਜ ਜੀ ਨੂੰ। ਸੀ ਤਾਂ ਬੜਾ ਦੂਰ, ਉੱਥੇ ਮਹਾਰਾਜ ਜੀ ਨੇ ਦੇਖ ਕੇ ਜਮਨਾ ਦੇ ਕੰਢੇ, ਉਹਨੇ ਕਿਹਾ ਵੀ ਆਹ ਠੀਕ ਹੈ। ਉੱਥੇ ਕਿਲੇ ਬਣਨੇ ਸ਼ੁਰੂ ਹੋ ਗਏ, ਮਕਾਨ ਬਣਨੇ ਸ਼ੁਰੂ ਹੋ ਗਏ, ਉੱਥੇ ਹੀ ਮਹਾਰਾਜ ਨੇ ਰਿਹਾਇਸ਼ ਕਰ ਲਈ। ਪਰ ਉਹ ਪੰਜਾਬ ਤੋਂ ਦੂਰ ਸੀ, ਮਹਾਰਾਜ ਦੀ ਜਿਹੜੀ ਸਿੱਖੀ ਸਾਹਿਬ ਜੀ ਬਹੁਤੀ ਸੀ ਉਹ ਇੱਧਰ ਸੀਗੀ, ਈਰਾਨ ਤੱਕ, ਮੁਸਲਮਾਨ ਕੰਟਰੀਆਂ 'ਚ ਪੰਜਾਬ ਵਿੱਚ ਜਾਂ ਹੇਠਾਂ ਸੀ। ਉਹਨਾਂ ਨੂੰ ਥੋੜ੍ਹੀ ਤਕਲੀਫ ਸੀ ਕਿਉਂਕਿ ਰਸਤੇ ਜੰਗਲ ਸੀਗੇ ਜ਼ਿਆਦੇ। ਅੱਜ ਇੱਕ ਜਥਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਿਹਾ, ਜਿਹਦੇ ਚਾਰ ਬੀਬੀਆਂ ਨੇ, ਚਾਰ ਬੱਚੇ ਨੇ, ਦੋ ਭਾਈ ਨੇ। ਉਹਨਾਂ ਦੇ ਨਾਲ ਜੰਗਲਾਂ 'ਚ ਡਾਕੂ ਆਮ ਰਿਹਾ ਕਰਦੇ ਸੀ, ਕਰਦੇ ਨੇ, ਬੋਲ ਬੁਲਾਰਾ ਹੋਏਗਾ, ਮੈਂ ਫਿਰਦਾ ਤੁਰਦਾ ਬਚਾ ਰਿਹਾ ਕਰਾਂਗਾ। ਬ੍ਰਹਮ ਗਿਆਨ ਇਹ ਨਹੀਂ ਹੁੰਦਾ ਵੀ ਬ੍ਰਹਮ ਗਿਆਨੀ ਹੋ ਗਿਆ ਤਾਂ ਹੁਣ ਚੁੱਪ ਕਰਕੇ ਬਹਿ ਗਿਆ। ਬ੍ਰਹਮ ਗਿਆਨੀ ਹੈ ਸੱਚੋਂ ਉਹਰੇ ਸਭ ਕੋ ਉੱਪਰ ਸੱਚ ਆਚਾਰ। ਵਾਹਿਗੁਰੂ ਨੂੰ ਰੀਅਲਾਈਜ਼ ਤਾਂ ਕਰ ਲਿਆ ਵੀ ਸਭ ਵਿੱਚ ਹੈ, ਫਿਰ ਵਰਤ ਕੇ ਦਿਖਾਓ ਉਸ ਤਰ੍ਹਾਂ ਦੇ ਨਾਲ ਵੀ ਸਭ ਵਿੱਚ ਹੈ। ਆਪਣੀ ਜਿਹੜੀ ਨਿੱਜੀ ਘੇਰਾ ਉਹਨੂੰ ਚੌੜਾ ਕਰਕੇ ਦਿਖਾਓ, ਉਹਦੇ ਵਿੱਚ ਲਓ ਸਾਰੇ ਸੰਸਾਰ ਨੂੰ। ਉਹ ਜਿਸ ਵਕਤ ਉੱਥੇ ਪਹੁੰਚਦਾ ਜਥਾ, ਚਾਰ ਪੰਜ ਡਾਕੂ ਸ਼ਸਤਰ ਬੜੇ ਖਤਰਨਾਕ ਨੇ ਉਹਨਾਂ ਕੋਲ, ਦੂਰੋਂ ਹੀ ਦਬਕਾ ਮਾਰਿਆ, ਕਹਿੰਦੇ ਠਹਿਰ ਜਾਓ, ਜੋ ਕੁਛ ਹੈ ਰੱਖ ਦਿਓ, ਸਾਨੂੰ ਪਤਾ ਵੀ ਤੁਸੀਂ ਪੋਟੇ ਸਾਹਿਬ ਵਾਲੇ ਗੁਰੂ ਦੇ ਜਾ ਰਹੇ ਹੋ ਭੇਟਾ ਦੇਣ, ਇੱਥੇ ਹੀ ਰੱਖ ਦਿਓ ਜੋ ਕੁਛ ਹੈ। ਉਸ ਵੇਲੇ ਉਹਨਾਂ ਨੇ ਹਾਲ ਪਹਾਰਾ ਕਰਿਆ ਵੀ ਕੋਈ ਸਾਡੀ ਆਵਾਜ਼ ਸੁਣਦਾ ਹੋਵੇ ਸਾਡੀ ਮਦਦ ਕਰੋ। ਇਹਦੇ ਕੰਨ 'ਚ ਜਦ ਆਵਾਜ਼ ਪਈ ਇਹ ਇਕਦਮ ਗੁਰਮੁਖ ਪਿਆਰਾ ਤੁਰ ਗਿਆ, ਸ਼ਸਤਰਧਾਰੀ ਸੀ, ਸ਼ਸਤਰ ਕੱਢਿਆ, ਲੜਿਆ, ਉਹਨਾਂ ਦੇ ਵੀ ਬੰਦੇ ਜ਼ਖਮੀ ਕਰਦੇ ਪਰ ਆਪ ਬਹੁਤ ਬੁਰਾ ਜ਼ਖਮ ਲੱਗਿਆ ਉਹਦੇ, ਨੱਠ ਗਏ ਉਹ। ਉਸ ਵੇਲੇ ਇਸ ਖਿਆਲ ਨਾਲ ਕਿ ਮੈਂ ਛੇਤੀ ਪਾਣੀ ਪੀ ਲਾਂ, ਕੋਈ ਬਲੱਡ ਮੇਰਾ ਜਾ ਰਿਹਾ, ਮੈਂ ਇਹਦਾ ਕੋਈ ਬੰਦੋਬਸਤ ਕਰ ਲਾਂ। ਨੇੜੇ ਹੀ ਸੀ ਰਾਏਪੁਰ ਰਾਣੀ, ਉੱਥੇ ਖੂਹ 'ਤੇ ਆ ਗਿਆ, ਉੱਥੇ ਪਾਣੀ ਭਰ ਰਹੇ ਸੀ। ਇੱਕ ਬੀਬੀ ਸੀ, ਇੱਕ ਭਾਈ ਸੀ, ਦੋਵੇਂ ਪਤੀ ਪਤਨੀ ਸੀ। ਉਹਨਾਂ ਨੂੰ ਬਹੁਤ ਪ੍ਰੇਮ ਲੱਗਿਆ ਹੋਇਆ ਸੀ, ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸੀ। ਉਹਨਾਂ ਨੇ ਉਪਾਸ਼ਨਾ ਵਿੱਚ ਪਾ ਦਿੱਤੇ ਉਹ, ਬਾਹਰੀ ਉਪਾਸ਼ਨਾ 'ਚ। ਉਹ ਬੀਬੀ ਜਿਹੜੀ ਸੀ ਉਹ ਬਹੁਤ ਸੋਹਣੀ ਸਿਤਾਰ ਵਗੈਰਾ ਵਜਾਉਂਦੀ, ਉਹਨੇ ਭਜਨ ਗਾਉਣੇ, ਉਹਨੇ ਵੀ ਗਾਉਣੇ, ਪਰ ਉਹ ਮਰਿਆਦਾ ਕਰਦੇ ਸੀ ਵੀ ਠਾਕਰ ਦਾ ਇਸ਼ਨਾਨ ਕਰਾ, ਫਿਰ ਭੋਗ ਲਾ, ਫਿਰ ਬੜਾ ਲੰਮਾ ਚੌੜਾ ਕੰਮ ਹੁੰਦਾ ਹੈ, ਉਹਦੇ ਮੁਤਾਬਕ ਇਹ ਕਰ ਰਹੇ ਸੀ। ਉਹ ਪਾਣੀ ਭਰਦੇ ਸੀ, ਇੱਧਰੋਂ ਗੁਰਮੁਖ ਪਿਆਰੇ ਨੇ ਜਾ ਕੇ ਆਵਾਜ਼ ਦਿੱਤੀ, ਪਾਣੀ 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 ਪਿਲਾਓ ਮੈਨੂੰ। ਉਹਨਾਂ ਨੇ ਵੀ ਸੁਣ ਲਈ ਵੀ ਜ਼ਖਮੀ ਹੈ, ਖੂਨ ਨਿਕਲ ਰਿਹਾ। ਉਹ ਕਹਿੰਦਾ ਉਹ ਪਿਆਰੇ ਹੋ, ਮੈਨੂੰ ਪਾਣੀ ਪਿਲਾ ਦਿਓ, ਮੈਨੂੰ ਤੁਸੀਂ ਕੋਈ ਲੱਗਦੇ ਹੋ ਵੀ ਰੱਬ ਨੂੰ ਮੰਨਣ ਵਾਲੇ ਹੋ। ਉਹ ਕਹਿੰਦੇ ਪਾਣੀ ਤਾਂ ਤੈਨੂੰ ਪਿਲਾ ਦਿੰਦੇ, ਪਰ ਅਸੀਂ ਤਾਂ ਪਹਿਲਾਂ ਦੇਵਤੇ ਨੂੰ ਭੋਗ ਲਵਾਉਣਾ, ਦੇਵਤੇ ਦਾ ਇਸ਼ਨਾਨ ਕਰਾਉਣਾ, ਉਹਦੇ ਬਾਅਦ ਅਸੀਂ ਆਏ ਹੁਣੇ ਪਾਣੀ ਪਿਲਾ ਦਾਂਗੇ। ਲਗਨ ਉਹਨਾਂ ਨੂੰ ਵੀ ਲੱਗੀ ਹੋਈ ਸੀ ਪਰ ਗਲਤ ਲਗਨ ਸੀ। ਉਸ ਵੇਲੇ ਉਹਨੇ ਕਿਹਾ ਉਹ ਪਿਆਰਿਓ, ਪਰਮੇਸ਼ਰ ਐਂ ਨਹੀਂ ਮਿਲਦਾ ਜਿਵੇਂ ਤੁਸੀਂ ਪੱਥਰਾਂ 'ਚੋਂ ਪਾਲਦੇ ਹੋ। ਉਹ ਜਿਹਨੂੰ ਮਿਲਣਾ ਪਹਿਲਾਂ ਉਹਦੇ ਜਾਣੋਂ ਦਾ ਸਹੀ ਕਿੱਥੇ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਆ। ਤੇਰੇ ਅੰਦਰ ਹਰੀ ਦਾ ਬਾਸਾ, ਖੋਜ ਮਿਲ ਕੇ ਸਾਧੂਆਂ ਨੂੰ, ਖੋਜ ਮਿਲ ਕੇ ਸਾਧੂਆਂ ਨੂੰ, ਸਤਿ ਸ਼੍ਰੀ ਅਕਾਲ।
ਸਾਚਾ ਬਾਦਸ਼ਾਹ ਪੁਰਖ ਅਗਨੰਦਰ ਅਸਰ ਥਾਨ ਸਦਾ ਨਰਮਾਇਲਾ ਪੇ ਆਪ ਪਾਏਗਾ। ਉਹ ਪਿਆਰਿਆ ਜਿਹਨੂੰ ਤੂੰ ਪਾਣੀ ਪਿਲਾਉਣਾ ਉਹੀ ਮੰਗ ਰਿਹਾ ਤੇਤੇ ਪਾਣੀ, ਪਾਣੀ ਦੀ ਘੁੱਟ ਪਿਲਾ ਸੇਰੀ ਮੈਨੂੰ। ਲੇਕਿਨ ਉਹ ਗੱਲ ਸਮਝੀ ਨਹੀਂ ਸੀ, ਉਹ ਆਪਣੇ ਜਿਹੜਾ ਪ੍ਰਤੀਕ ਸੀ ਜਿਹਨੂੰ ਮੰਨਦਾ ਸੀ ਮੂਰਤੀ ਨੂੰ, ਉਸੇ ਨੂੰ ਪਰਮੇਸ਼ੁਰ ਦੇਖਦਾ ਸੀ, ਹੋਰ ਉਹਨੂੰ ਅਜੇ ਅੱਖ ਨਹੀਂ ਸੀ ਖੁੱਲੀ ਵੀ ਪਰਮੇਸ਼ੁਰ ਤਾਂ ਸਾਰੀ ਸੰਸਾਰ ਵਿੱਚ ਹੈ। ਪੂਰਾ ਨਹੀਂ ਸੀ ਮਹਾਤਮਾ ਮਿਲਿਆ ਕੋਈ, ਅਧੂਰਾ ਗਿਆਨ ਸੀ, ਅਧੂਰੇ ਪਾਸੇ ਲਾਤੇ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਘਰ ਦਰ ਮੰਦਰ ਜਾਣਾ ਜਾਣਾ ਸੋਈ ਜਿਸ ਪੂਰੇ ਗੁਰਦੇ ਸੋਝੀ ਹੋਈ। ਇਹਦੇ ਵਿੱਚ ਉਸ ਦਾ ਹੀ ਵਿਸ਼ਵਾਸ ਆਊ ਜਿਹਦਾ ਸਤਿਗੁਰੂ ਪੂਰਾ, ਪੂਰੇ ਗੁਰੂ ਨੇ ਸੋਝੀ ਦੇ ਦਿੱਤੀ। ਕਾਇਆਗੜ੍ਹ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖ਼ਤ ਰਚਾਇਆ ਉਹਨੇ, ਤਖ਼ਤ ਰਚਾਇਆ ਇਹ ਸਰੀਰ ਦੇ ਵਿੱਚ ਆਪ ਬੈਠਾ ਵਾਹਿਗੁਰੂ। ਤਨ ਬਿਰਕਾ ਇੱਕ ਹੀ ਸੰਗ ਬਾਦਸ਼ਾਹ, ਜੀਵ ਵੀ ਇਹਦੇ ਵਿੱਚ ਹੈ ਤੇ ਵਾਹਿਗੁਰੂ ਵੀ ਇਹਦੇ ਵਿੱਚ ਹੈ, ਫਿਰ ਫਰਕ ਕੀ ਪੈ ਗਿਆ? ਕਹਿੰਦੇ ਵਿੱਚ ਹਉਮੈ ਪੜਦਾ ਪਾਈ, ਮੈਂ ਦਾ ਪੜਦਾ ਪੈ ਗਿਆ ਇਹਦੇ ਵਿੱਚ। ਗੁਰਪੂਰੇ ਹਉਮੈ ਪੀਤ ਖੋਈ ਜਾਂ ਨਾਨਕ ਮਿਲੇ ਬਨਵਾਰੀ, ਪੂਰਾ ਗੁਰੂ ਉਸ ਹਉਮੈ ਭੀਤ ਨੂੰ ਮੈਂ ਦੇ ਪਰਦੇ ਨੂੰ ਤੋੜ ਦਿੰਦਾ। ਸੋ ਉਸ ਗੁਰਸਿੱਖ ਨੇ ਜਾਂਦੇ ਜਾਂਦੇ ਨੇ ਬੋਲ ਟੁੱਟਿਆ ਹੋਇਆ, ਵਿਚਾਰੇ ਦਾ ਖੂਨ ਜਾ ਰਿਹਾ ਸੀ ਸਰੀਰ ਚੋਂ, ਨਾ ਤਾਂ ਇਹਨਾਂ ਨੇ ਇਹ ਕਰਿਆ ਵੀ ਖੂਨ ਇਹਦਾ ਪੱਟੀ ਬੰਨੀ ਹੈ, ਖੂਨ ਰੋਕਦੀ ਹੈ, ਨੇੜੇ ਤੇੜੇ ਕੋਈ ਹੈ ਨਹੀਂ ਸੀ, ਨਾ ਇਹ ਕਰਿਆ ਵੀ ਇਹਦੇ ਦੋ ਘੁੱਟ ਪਾਣੀ ਦੇ ਪਾ ਦਈਏ, ਚਲੋ ਪਿੱਛੋਂ ਜਾ ਕੇ ਠਾਕਰ ਦਾ ਇਸ਼ਨਾਨ ਕਰਾ ਦਾਂਗੇ, ਉਹਦੇ 'ਚ ਕਿਹੜਾ ਕੋਈ ਫਰਕ ਪੈਂਦਾ। ਇਹਨੂੰ ਹੱਠ ਧਰਮੀ ਵਾਲਾ ਮਜ਼ਹਬ ਕਹਿੰਦੇ, ਮਤ ਕਹਿੰਦੇ ਨੇ ਹੱਠ ਧਰਮੀ। ਇਹਦੇ 'ਚ ਫਲੈਕਸੇਸ਼ਨ ਨਹੀਂ ਹੋਇਆ ਕਰਦੀ, ਫਲੈਕਚੁਏਸ਼ਨ ਨਹੀਂ ਹੁੰਦੀ। ਹੱਠ ਧਰਮ ਹੁੰਦਾ ਵੀ ਜਿਹੜਾ ਕਹਿਤਾ ਵੀ ਮੈਂ ਤਾਂ ਜੀ ਐਂ ਕਰਨਾ, ਇਹਦੂ ਪਹਿਲਾਂ ਮੈਂ ਕੁਝ ਨਹੀਂ ਕਰ ਸਕਦਾ। ਗੁਰੂ ਘਰ 'ਚ ਬੇਅੰਤ ਮਸਾਲਾ ਨੇ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸ੍ਰੀਨਗਰ ਗਏ ਹੋਏ ਨੇ, ਉੱਥੇ ਮਾਤਾ ਨੂੰ ਦਰਸ਼ਨ ਦੇਣ ਗਏ ਨੇ। ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਪਹਿਲਗਾਮ ਦੀ ਸੰਗਤ ਫਲ ਲੈ ਕੇ ਸ਼ਹਿਦ ਲੈ ਕੇ ਆ ਰਹੀ ਹੈ ਤੇ ਸ਼ਬਦ ਪੜ੍ਹਦੇ ਆ ਰਹੇ ਨੇ ਜਥੇ ਦੇ ਰੂਪ 'ਚ। ਗਾਹਾਂ ਇੱਕ ਗੁਰਸਿੱਖ ਬੈਠਾ ਸੀ, ਉਹਨੇ ਪੁੱਛਿਆ ਇਹ ਕੌਣ ਨੇ? ਕਹਿੰਦੇ ਜੀ ਗੁਰੂ ਛੇਵੇਂ ਪਾਤਸ਼ਾਹ ਵੱਲ ਨੂੰ ਜਾ ਰਹੇ ਨੇ ਇਹ ਸ੍ਰੀਨਗਰ। ਉੱਠ ਕੇ ਆ ਕੇ ਉਹ ਪੁੱਛਿਆ ਵੀ ਆਹ ਕੀ ਹੈ ਤੁਹਾਡੇ ਕੋਲ? ਕਹਿੰਦੇ ਜੀ ਫਲ ਨੇ ਇਹ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਨੇ ਨੇ। ਇਹਦੇ 'ਚ ਕੀ ਹੈ? ਕਹਿੰਦੇ ਜੇ ਸ਼ਹਿਦ ਹੈ, ਹੱਥ ਕੱਟਦਾ ਉਹਨੇ, ਕਹਿੰਦਾ ਥੋੜ੍ਹਾ ਜਿਹਾ ਮੈਨੂੰ ਦੇ ਦਿਓ, ਮੇਰੇ ਖੰਘ ਹੋਈ ਹੋਈ ਹੈ ਗਲ 'ਚ, ਗਲ ਦੁਖਦਾ ਮੇਰਾ, ਦੇ ਦਿਓ ਥੋੜ੍ਹਾ ਜਿਹਾ। ਉਹ ਜਥੇਦਾਰ ਬੋਲਿਆ, ਕਹਿੰਦਾ ਵਾਹ ਵੇ ਤੇਰੇ, ਪਹਿਲਾਂ ਸਤਿਗੁਰੂ ਨੂੰ ਭੋਗ ਲਵਾਉਣਾ, ਫੇਰ ਕਹਾਂ ਦਿੱਤਾ ਜਾ ਸਕਦਾ। ਕਹਿੰਦਾ ਚੰਗਾ ਤੁਹਾਡੀ ਮਰਜ਼ੀ। ਉੱਥੋਂ ਜਥਾ ਲੰਘਿਆ ਆਇਆ, ਆ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮਸਤਕ ਨਵਾਇਆ, ਫਲ ਵੀ ਰੱਖ ਦਿੱਤੇ ਅਤੇ ਸ਼ਹਿਦ ਵੀ ਰੱਖ ਦਿੱਤਾ ਬਰਤਨ 'ਚ ਪਾਇਆ ਹੋਇਆ, ਲਾਲ ਕੱਪੜੇ ਨਾਲ ਢੱਕਿਆ ਹੋਇਆ। ਉਹ ਦੀਵਾਨ ਦੀ ਸ਼ਬਦ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਕਹਿਣ ਲੱਗੇ, ਭਾਈ ਇਹ ਸੰਗਤ ਕਿੱਥੋਂ ਆਈ ਹੈ? ਕਹਿੰਦੇ ਜੀ ਪਹਿਲਗਾਮ ਤੋਂ ਆਈ ਹੈ। ਇਹਦੇ ਵਿੱਚ ਕੀ ਹੈ ਕਿ ਇਹ ਦੁਰਗੰਧ ਕਿਉਂ ਆ ਰਹੀ ਹੈ, ਇਹ ਟੋਕਰੇ 'ਚ ਕੀ ਹੈ? ਸਾਰੇ ਹੈਰਾਨ ਹੋ ਗਏ, ਦੁਰਗੰਧ, ਫਲਾਂ ਦੀ ਤਾਂ ਸੁਗੰਧੀ ਆਉਣੀ ਹੁੰਦੀ ਹੈ। ਉਹ ਕਹਿਣ ਲੱਗੇ, ਸੱਚੇ ਪਾਤਸ਼ਾਹ ਫਲ ਲਿਆਉਂਦੇ ਨੇ ਬਾਗ 'ਚੋਂ ਤੋੜ ਕੇ ਤਾਜ਼ੇ। ਕਹਿੰਦੇ ਦਿਖਾਓ ਤਾਂ। ਜਦ ਦਿਖਾਇਆ ਸਾਰੇ ਗਲੇ ਹੋਏ, ਇੱਕ ਮਿਲਾ ਜਿਹੜਾ ਅਸਲੀ ਹਾਲਤ 'ਚ। ਕਹਿੰਦੇ ਭਾਈ ਇਹ ਜੇ ਗਲੇ ਹੋਏ ਤਾਂ ਗੁਰੂ ਪੀਰਾਂ ਕੋਲ ਨਹੀਂ ਲਿਆਈ ਦੇ, ਹੁਣ ਸੰਗਤ 'ਚ ਕਿਵੇਂ ਵੰਡ ਦਾਂਗੇ ਅਸੀਂ? ਇਹ ਤਾਂ ਸਾਰੇ ਸਿੱਟਣ ਯੋਗ ਹੋ ਗਏ। ਆਹ ਕੀ ਆ? ਕਹਿੰਦੇ ਸੱਚੇ ਪਾਤਸ਼ਾਹ ਬੜੇ ਢੰਗ ਦੇ ਨਾਲ ਸ਼ਹਿਦ ਕੱਢਿਆ, ਇਹ ਘੁੱਟ ਕੇ ਨਹੀਂ ਕੱਢਿਆ, ਬੱਚੇ ਨਹੀਂ ਇਹਦੇ ਵਿੱਚ ਹੈ, ਛੱਡ ਛੱਡ ਕਰਕੇ ਕੱਢਿਆ, ਹਲਾ ਹਲਾ ਕੇ ਦਿਖਾਓ ਭਾਈ। ਜਦ ਦਿਖਾਇਆ ਤਾਂ ਉਹਦੇ 'ਚ ਕੀੜੇ ਹੀ ਕੀੜੇ ਕੁਰਬਲ ਕੁਰਬਲ ਕਰਦੇ ਫਿਰਦੇ। ਮਹਾਰਾਜ ਕਹਿੰਦੇ ਆਹ ਲਿਆਂਦਾ ਸਾਨੂੰ? ਰੋਣ ਲੱਗ ਗਿਆ ਜਥੇਦਾਰ ਵੀ, ਜਥੇ ਵਾਲੇ ਵੀ ਸੱਚੇ ਪਾਤਸ਼ਾਹ ਕੀ ਭਾਣਾ ਵਰਤ ਗਿਆ, ਅਸੀਂ ਤਾਂ ਤਾਜ਼ਾ ਫਲ ਤੋੜ ਕੇ ਲਿਆਏ ਹਾਂ, ਤਾਜ਼ਾ ਸ਼ਹਿਦ, ਸੁਗੰਧੀ ਆਉਂਦੀ ਸੀ ਇਹ ਸ਼ਹਿਦ ਦੀ, ਕਿਉਂਕਿ ਉਹਨਾਂ ਫਲਾਂ ਦਾ ਸ਼ਹਿਦ ਆ ਜਿਹੜੇ ਸੁਗੰਧੀਦਾਰ ਹੁੰਦੇ ਨੇ। ਇਹ ਕੀ ਹੋ ਗਿਆ ਸੱਚੇ ਪਾਤਸ਼ਾਹ, ਸਾਨੂੰ ਨਹੀਂ ਸਮਝ ਆਉਂਦੀ। ਮਹਾਰਾਜ ਕਹਿੰਦੇ ਪਿਆਰਿਓ, ਸੋਹਣਾ ਕੀ ਸੀ, ਜਦ ਅਸੀਂ ਹੱਥ ਕੱਢ ਕੇ ਮੰਗਿਆ ਸੀ ਨਾ, ਤੁਸੀਂ ਉਸ ਵੇਲੇ ਸਾਨੂੰ ਦਿੱਤਾ ਨਹੀਂ ਸੀ। ਸਾਰੇ ਹੈਰਾਨ ਹੋ ਗਏ ਵੀ ਗੁਰੂ ਮਹਾਰਾਜ ਤੁਸੀਂ ਹੱਥ ਕੱਢ ਕੇ ਮੰਗਿਆ ਸੀ? ਕਹਿੰਦੇ ਹਾਂ, ਤੁਹਾਡੇ ਫਲ ਮੰਗਿਆ ਸੀ, ਨਾਲੇ ਮੰਗਿਆ ਸੀਗਾ ਸ਼ਹਿਦ। ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਡੀ ਤਾਂ ਸਮਝ ਨਹੀਂ ਆ ਰਿਹਾ, ਉੱਥੇ ਇੱਕ ਸਿੱਖ ਨੇ ਮੰਗਿਆ ਸੀ, ਭਾਈ ਕੱਟੂ ਨੇ, ਉਹ ਕਹਿਣ ਲੱਗੇ ਉਹ ਪਿਆਰ ਪ੍ਰੇਮੀਓ, ਤੁਹਾਨੂੰ ਸਿੱਖੀ ਦੀ ਸਮਝ ਨਹੀਂ ਆਈ। ਜਿਹੜੇ ਸਿੱਖ ਵੇਦ ਵਸਤਾ ਦੇ ਨੇ, ਹਰ ਵਕਤ ਬਾਣੀ ਪੜ੍ਹਦੇ ਆ, ਹਰ ਵਕਤ ਗੁਰੂ ਨਾਲ ਪਿਆਰ ਕਰਦੇ ਆ, ਉਹ ਗੁਰੂ ਦਾ ਰੂਪ ਹੋਇਆ ਕਰਦੇ ਨੇ, ਗੁਰੂ ਤੋਂ ਵੱਖਰੇ ਨਹੀਂ ਹੋਇਆ ਕਰਦੇ। ਇਸ ਤਰ੍ਹਾਂ ਪੜ੍ਹ ਲਓ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਕੇ ਗੇੜੇ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਕੇ ਗੇੜੇ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਕੇ ਜਿਹੜੇ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਕੇ ਜਿਹੜੇ, ਮੇਰੇ ਹੀ ਬਣ ਕੇ ਜਿਹੜੇ।
ਤੇਰੇ ਹੀ ਬਣ ਗਏ ਜਿਹੜੇ ਮੇਰਾ ਜੀ ਰੂਪ ਹੈ ਮੇਰੇ ਹੀ ਬਣ ਗਏ ਜਿਹੜੇ
ਸਾਨੂੰ ਮੇਰੋ ਨਿਜ ਰੂਪ ਜਿਹੜੇ ਹਰ ਵਕਤ ਬੰਦਗੀ ਕਰਦੇ ਨੇ ਭਜਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਿਹਨਾਂ ਦੇ ਮੁਖ ਤੋਂ ਨਿਕਲਦਾ ਹੈ ਤੇ ਪਰਮੇਸ਼ਰ ਦੇ ਧਿਆਨ ਚ ਰਹਿੰਦੇ ਨੇ ਮੇਰੇ ਵਾਸਤੇ ਸਭ ਕੁਛ ਆਪਣਾ ਜੀਵਨ ਉਹਨਾਂ ਨੇ ਕੁਰਬਾਨ ਕਰਿਆ ਹੋਇਆ ਉਹ ਪਿਆਰੇ ਉਹ ਮੇਰਾ ਔਰ ਉਹਨਾਂ ਚ ਕੋਈ ਫਰਕ ਨਹੀਂ ਹੁੰਦਾ ਉਹਨਾਂ ਦੇ ਦਰਸ਼ਨ ਨੇ ਜਿਹੜੇ ਦਰਸ਼ਨ ਨਿਮਕ ਤਾਪ ਤ੍ਰਈ ਮੋਚਨ ਤਿੰਨ ਤਾਪਾਂ ਦਾ ਨਾਸ਼ ਕਰ ਦਿੰਦਾ ਜੇ ਕੋਈ ਉਹਨਾਂ ਦਾ ਦਰਸ਼ਨ ਕਰੇ ਪਰ ਸਤ ਮੁਕਤ ਕਰਤ ਗ੍ਰਹਿ ਕੂਪ ਉਹ ਅੰਨੇ ਖੂਹ ਚੋਂ ਕੱਢ ਕੇ ਮੁਕਤ ਕਰਨ ਦੀ ਸਮਰੱਥਾ ਰੱਖਦੇ ਨੇ ਉਹਦਾ ਭਾਈ ਕੱਟੂ ਤਾਂ ਮੇਰਾ ਰੂਪ ਹੈ ਮੇਰੇ ਚ ਰਹਿੰਦਾ ਭੇਦ ਵਸਤਾਂ ਦਾ ਗੁਰਸਿੱਖ ਹੈ ਜਾਂ ਜਥੇਦਾਰ ਨੇ ਬਹੁਤ ਕਿਹਾ ਵੀ ਮਹਾਰਾਜ ਸਾਡਾ ਤਾਂ ਮਨ ਬਹੁਤ ਅਫਸੋਸ ਨਾਲ ਭਰ ਗਿਆ ਜਾਂ ਉਹ ਕਹਿੰਦੇ ਭਾਈ ਕੱਟੂ ਨੂੰ ਪ੍ਰਸੰਨ ਕਿਹਾ ਉਹ ਕਰਕੇ ਗਾਓ ਮੁੜ ਕੇ ਜਥਾ ਫੇਰ ਮੁੜਿਆ ਪ੍ਰਸ਼ਾਦ ਜਿਵੇਂ ਟੋਕਰਾ ਚੱਕ ਲਿਆ ਜਿਵੇਂ ਸ਼ਹਿਦ ਚੱਕ ਲਿਆ ਉਹ ਭਾਈ ਕੱਟੂ ਜੀ ਦੇ ਕੋਲ ਗਏ ਉਹ ਕਹਿੰਦੇ ਮੈਨੂੰ ਤਾਂ ਜਦ ਪਤਾ ਨਹੀਂ ਕਿਉਂ ਲੱਗੀ ਸੀ ਭੁੱਖ ਹੁਣ ਤਾਂ ਮੈਨੂੰ ਭੁੱਖੇ ਨਹੀਂ ਰਹੀ ਕੋਈ ਜਦ ਨਹੀਂ ਜਦ ਪਤਾ ਨਹੀਂ ਕਿਉਂ ਲੱਗ ਗਈ ਮੈਂ ਕਹਿੰਦਾ ਸੋਚਦਾ ਸੀ ਤੁਸੀਂ ਦਿੱਤਾ ਹੀ ਨਾ ਉਸ ਵੇਲੇ ਉਹਨਾਂ ਨੇ ਕਿਹਾ ਵੀ ਉਹ ਤਾਂ ਥਾਓ ਗਲ ਕੇ ਕਿਰਪਾ ਕਰੀ ਫੇਰ ਮਹਾਰਾਜ ਕੋਲ ਲਿਆਂਦੇ ਸੋ ਗੁਰੂ ਜਿਹੜਾ ਹੈ ਨਾ ਆਪਣੇ ਪਿਆਰੇ ਸਿੱਖ ਤੋਂ ਵੱਖਰਾ ਨਹੀਂ ਹੋਇਆ ਕਰਦਾ ਕਦੇ ਵੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਆਤਮ ਰਸ ਦੇ ਜਾਣੀ ਸੋਏ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ ਸੋ ਉਸ ਵੇਲੇ ਉਹ ਗੁਰਸਿੱਖ ਨੇ ਕਿਹਾ ਉਹ ਪਿਆਰਿਓ ਤੁਸੀਂ ਰੱਬ ਦੇ ਰੱਬ ਨੂੰ ਰਜਾਉਣਾ ਉੱਥੋਂ ਨਹੀਂ ਰੱਬ ਮਿਲਣਾ ਚਾਹੇ ਸਾਰੀ ਜ਼ਿੰਦਗੀ ਜ਼ੋਰ ਲਾਈ ਜਾਓ ਇਹਦਾ ਸਮਰੱਥ ਗੁਰੂ ਮਿਲੇਗਾ ਉਹ ਤੁਹਾਨੂੰ ਉਹਨੇ ਕੰਧ ਤੋੜਨੀ ਆ ਹੋ ਮੈਂ ਦੀ ਹੋਰ ਕੋਈ ਤੋੜੇ ਨਹੀਂ ਸਕਦਾ ਹੋ ਭੀਤ ਪਏ ਉਹ ਹੈ ਵਿੱਚੋਂ ਸੁੰਤ ਦੇਸ਼ ਨਿਕਟਾਇਓ ਬਾਂਬੀਰੀ ਕੇ ਪਾਤ ਪਾਰ ਦੋ ਬਿਨ ਪੇ ਖੇਤ ਰਾਇਓ ਉਸ ਵੇਲੇ ਹੱਠ ਧਰਮੀ ਸੀਗਾ ਮੰਨ ਜਾਂਦਾ ਬੰਦਾ ਕਹਿੰਦਾ ਚਲੋ ਕੋਈ ਨਹੀਂ ਥੋੜ੍ਹਾ ਜਿਹਾ ਠਹਿਰ ਜਾਂਦੇ ਹਾਂ ਨਾ ਕਹਿੰਦੇ ਉਹਨਾਂ ਦੇ ਨਿਮਿੱਤ ਪਾਣੀ ਭਰਿਆ ਇੱਕ ਪਾਸੇ ਮੂਰਤੀ ਹੈ ਅਤੇ ਇੱਕ ਪਾਸੇ ਜਿਉਂਦਾ ਬੰਦਾ ਵਾਹਿਗੁਰੂ ਆ ਜਿਹਦੇ 'ਚ ਬੋਲਦਾ ਪਛਾਣ ਨਾ ਹੋ ਸਕੀ ਨਾ ਹੋਣ ਕਰਕੇ ਕਹਿੰਦੇ ਅਸੀਂ ਆਏ ਹੁਣ ਫਿਰ ਦੁਬਾਰਾ ਪਾਣੀ ਕੱਢਾਂਗੇ ਪਿਲਾ ਦਾਂਗੇ ਉਹ ਕਹਿੰਦਾ ਓਏ ਐਂ ਰੱਬ ਨਹੀਂ ਮਿਲਣਾ ਰੱਬ ਨਹੀਂ ਮਿਲਣਾ ਇਸ ਤਰ੍ਹਾਂ ਨਹੀਂ ਮਿਲਣਾ ਰੱਬ ਨਹੀਂ ਹੋ ਜੇ ਮਿਲਣਾ ਉਹ ਆਵਾਜ਼ ਉਹਨਾਂ ਦੇ ਕੰਨਾਂ 'ਚ ਬੈਠ ਗਈ ਆਈ ਜਾਂਦੀ ਘਰ ਗਏ ਜਾ ਕੇ ਥੋੜ੍ਹਾ ਬਹੁਤ ਇਸ਼ਨਾਨ ਕਰਾਇਆ ਉਹਦੇ ਮੂਹਰੇ ਫਿਰ ਬੈਠ ਕੇ ਭਜਨ ਕਰਦੇ ਹੁੰਦੇ ਫੁੱਲ ਚਾੜਨੇ ਬੜਾ ਕੁਛ ਕਰਦੇ ਨੇ ਉਪਾਸ਼ਨਾ ਦਾ ਲੰਮਾ ਚੌੜਾ ਕੰਮ ਹੁੰਦਾ ਉਹ ਅੱਜ ਰਸੇ ਨਹੀਂ ਆ ਰਿਹਾ ਕਿਸੇ ਦੇ ਆਵਾਜ਼ ਆਈ ਜਾਂਦੀ ਹੈ ਉਹ ਛੇਤੀ ਛੇਤੀ ਜਦ ਨਿਬੇੜ ਕੇ ਵਾਪਸ ਗਏ ਉਹੀ ਡੋਲ ਲਿਆ ਅਤੇ ਪਾਣੀ ਕੱਢਣ ਵਾਸਤੇ ਖੂਹ 'ਤੇ ਪਹੁੰਚਦੇ ਨੇ ਉਸ ਵੇਲੇ ਉੱਥੇ ਬਹੁਤ ਇਕੱਠ ਹੋਇਆ ਪਿਆ ਉਹ ਜਥਾ ਜਿਹੜਾ ਦੱਸਦਾ ਸੀ ਉਹ ਟੋਲਦਾ ਟੋਲਦਾ ਆ ਗਿਆ ਉਹ ਉੱਥੇ ਕਹਿ ਰਹੇ ਨੇ ਵੀ ਇਹਨੇ ਇਹ ਗੁਰਸਿੱਖ ਨੇ ਸਾਡੀ ਜਾਨ ਬਚਾ ਤੀ ਇਹ ਵਿਚਾਰਾ ਪਤਾ ਪਾਣੀ ਪਾਣੀ ਕਰਦਾ ਉੱਥੋਂ ਤੁਰਿਆ ਸੀ ਰਾਏਪੁਰ ਦੀ ਰਾਣੀ ਵੀ ਆ ਗਈ ਉਹਦੇ ਮਨ 'ਚ ਬਹੁਤ ਅਫਸੋਸ ਵੀ ਮੇਰੇ ਰਾਜ ਵਿੱਚ ਗੁਰੂ ਕੰਦਗੀ ਧਰ ਪਾਤਸ਼ਾਹ ਦਾ ਇੱਕ ਪੁੱਗਿਆ ਹੋਇਆ ਸਿੱਖ ਬੀਤਰਾ ਬ੍ਰਹਮ ਗਿਆਨ ਅਵਸਥਾ ਦਾ ਇੱਕ ਪਾਣੀ ਨਹੀਂ ਘੁੱਟ ਬਦਲੇ ਚ ਲੈ ਗਿਆ ਅੱਖਾਂ 'ਚ ਹੰਝੂ ਜਾ ਰਹੇ ਨੇ ਉਹਦੇ ਬੜਾ ਅਫਸੋਸ ਕਰਦੀ ਹੈ ਕਹਿੰਦੀ ਗੁਰਸਿੱਖਾ ਜੇ ਹੁਣ ਤੂੰ ਬੋਲ ਕੇ ਕਹਿ ਦੇਵੇਂ ਇੱਕ ਘੁੱਟ ਨਹੀਂ ਮੈਂ ਖੂਹ ਲਵਾ ਦੂੰਗੀ ਇੱਥੇ ਤੇਰੇ ਵਾਸਤੇ ਇੰਨੀ ਮਾੜੀ ਗੱਲ ਇਹ ਵੀ ਆ ਕੇ ਸੁਣੀ ਜਾਂਦੇ ਨੇ ਕਹਿੰਦੇ ਕਿਹੋ ਜਿਹਾ ਕਠੋਰ ਸੀ ਬੰਦਾ ਬਈ ਦੋ ਘੁੱਟਾਂ ਪਾਣੀ ਦੇ ਨਾ ਪਿਲਾ ਸਕਿਆ ਤੇ ਗੁਰਸਿੱਖ ਨੇ ਆਪਣੀ ਜਾਨ ਦੇ ਤੀ ਹੁਣ ਜਿਹੜਾ ਇਸ ਤਰ੍ਹਾਂ ਦਾ ਪਰਉਪਕਾਰੀ ਸਿੱਖ ਹੈ ਸਿੱਖ ਹਮੇਸ਼ਾ ਗੁਰੂ ਦੇ ਨਾਲ ਜੁੜਿਆ ਰਹਿੰਦਾ ਤੁਸੀਂ ਵੀ ਮੈਂ ਵੀ ਇਹ ਅਸੀਂ ਆਪ ਉਹ ਤੋਂ ਵੱਖਰੇ ਹੁੰਦੇ ਹਾਂ ਗੁਰੂ ਨਹੀਂ ਸਾਡੇ ਤੋਂ ਵੱਖਰਾ ਹੁੰਦਾ ਕਦੇ ਵੀ ਉਹ ਜਾਣਦਾ ਉਹਦੀ ਨਿਗਾਹ 'ਚ ਹੁੰਦਾ ਆਪਣਾ ਹਰ ਸਿੱਖ ਨਿਗਾਹ 'ਚ ਹੁੰਦਾ ਕਹੇ ਜੀ ਕਿਵੇਂ ਹੁੰਦਾ? ਭਾਈ ਜੋਗਾ ਸਿੰਘ ਨੇ ਹੁਸ਼ਿਆਰਪੁਰ ਆ ਕੇ ਉਹ ਗੁਰੂ ਨਾਲੋਂ ਲਿਵ ਟੁੱਟ ਗਈ। ਉਹਦੀ ਕਹਿਣ ਲੱਗਿਆ ਵੀ ਮੇਰੇ ਵਰਗੀ ਕਰਨੀ ਕੋਈ ਨਹੀਂ ਕਰ ਸਕਦਾ, ਮੈਂ ਦੋ ਲਾਵਾਂ ਵਿਚਾਲੇ ਛੱਡ ਕੇ ਆ ਰਿਹਾ ਹੁਕਮ ਮੰਨ ਰਹੇ। ਉਹ ਮੈਂ ਉਹਨਾਂ ਨਾਲ ਗੁਰੂ ਤੋਂ ਟੁੱਟ ਗਿਆ, ਗੁਰੂ ਤੋਂ ਟੁੱਟਿਆ ਤਾਂ ਕਾਮ ਨੇ ਘੇਰ ਲਿਆ, ਬੇਸ਼ਵਾ ਦੇ ਦਰ ਤੇ ਵਾਰ ਵਾਰ ਜਾਂਦਾ। ਉਧਰ ਗੁਰੂ ਕੀ ਕਰਦਾ? ਆਪਣਾ ਸਰੂਪ ਬਣਾ ਕੇ ਖੜਾ ਕਰਦਾ। ਅਖੀਰ ਜਦ 2 ਵੱਜ ਕੇ ਕਹਿੰਦਾ ਉਹ ਲੱਗਦਾ ਤਾਂ ਤੂੰ ਸਿੱਖ ਹੈ, ਗੁਰੂ ਕਲਗੀਧਰ ਦਾ। ਤੇ ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਆ, ਬੰਦਗੀ ਕਰਦੇ ਆ, ਤੂੰ ਕਿਹੜਾ ਨਰਕ ਦੇ ਵਿੱਚ ਗਿਰਨ ਲੱਗਿਆ ਹੋਇਆ ਇੱਥੇ? ਫਿਰ ਹੋਸ਼ ਆਈ, ਗੁਰੂ ਨੇ ਰੱਖ ਲਿਆ ਸਿੱਖ ਨੂੰ, ਰੱਖਦਾ ਉਹ ਵੀ ਰੱਖਦਾ। ਭਾਈ ਮਨ ਸੁਖ ਲੰਕਾ ਚ ਜਹਾਜ਼ ਲਈ ਜਾ ਰਿਹਾ, ਲੰਕਾ ਨੂੰ ਸਮੁੰਦਰ ਵਿੱਚ ਜਹਾਜ਼ ਬਰੇਤੇ ਤੇ ਆ ਚੜਿਆ। ਜਵਾਰ ਭਾਟਾ ਮਹੀਨੇ ਬਾਅਦ ਆਉਂਦਾ ਹੈ, ਉਸ ਵੇਲੇ ਜਦ ਚੜ ਰਿਹਾ ਉਸ ਵੇਲੇ ਅਰਦਾਸਾਂ ਕਰ ਰਿਹਾ ਵੀ ਹੇ ਗੁਰੂ ਨਾਨਕ ਹੁਣ ਮੇਰਾ ਬੇੜਾ ਬੰਨੇ ਲਾ। ਗੁਰੂ ਨਾਨਕ ਪਾਤਸ਼ਾਹ ਬਰਾਜੇ ਹੋਏ ਨੇ ਚਾਰਪਾਈ ਤੇ। ਮਾਤਾ ਜੀ ਕਹਿਣ ਲੱਗੇ, ਉਹਨਾਂ ਦੇ ਆਪਣੇ ਨੌਕਰਾਣੀ ਸੀ ਬੀਬੀ ਤੁਲਸਾਂ, ਕਹਿੰਦੇ ਤੁਲਸਾਂ ਨਾਨਕ ਨੂੰ ਜਗਾ ਕੇ ਲਿਆ ਨਾ, ਲੈ ਕੇ ਆ, ਉੱਥੇ ਆਰਾਮ ਕਰ ਰਹੇ ਨੇ। ਉੱਥੇ ਗਈ ਤਾਂ ਉਹਨੇ ਆਵਾਜ਼ ਨਾ ਦਿੱਤੀ, ਕਿਉਂਕਿ ਗੁਰੂ ਪੀਰਾਂ ਸੰਤਾਂ ਨੂੰ ਆਵਾਜ਼ ਲੈ ਕੇ ਨਹੀਂ ਜਗਾਈਦਾ ਹੁੰਦਾ, ਉਹਦਾ ਇੱਕ ਭੇਤ ਹੈ ਜਿਹੜਾ ਸਾਰਿਆਂ ਨੂੰ ਨਹੀਂ ਪਤਾ। ਉਹ ਇਹ ਹੁੰਦਾ ਵੀ ਉਹ ਦਿਸਦੇ ਤਾਂ ਸੁੱਤੇ ਨੇ, ਪਰ ਉਹਨਾਂ ਦਾ ਜਿਹੜਾ ਸੂਖਸ਼ਮ ਸਰੀਰ ਹੁੰਦਾ ਵਿੱਚੋਂ ਨਿਕਲ ਕੇ ਕਿਸੇ ਦੀ ਮਦਦ ਕਰਨ ਗਿਆ ਹੁੰਦਾ, ਕਿਸੇ ਨੂੰ ਦਰਸ਼ਨ ਦੇਣ ਗਿਆ ਹੁੰਦਾ, ਉਹਦੇ ਬਾਰੇ ਫਿਰ ਉਹ ਕੋਈ ਖੜਕਾ ਖੁੜਕਾ ਕਰਕੇ ਕਿਸੇ ਹੋਰ ਤਰੀਕੇ ਨਾਲ ਜਗਾਇਆ ਜਾਂਦਾ। ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਪੁੱਛਿਆ, ਮੇਰੇ ਨਾਲ ਇਸ ਤਰ੍ਹਾਂ ਹੀ ਬੱਤੀ ਸੀ, ਮੈਂ ਸਰੀਰ ਚੋਂ ਨਿਕਲ ਗਿਆ, ਆਪਣਾ ਸਰੀਰ ਵੀ ਦੇਖ ਲਿਆ, ਰਾੜੇ ਸਾਹਿਬ ਹੀ ਪਿਆ ਸੀ। ਉਹ ਮੈਂ ਚਲਿਆ ਗਿਆ ਵੀ ਮਹਾਰਾਜ ਵੱਲ ਨੂੰ ਜਾਵਾਂ, ਫਿਰ ਮੈਂ ਕਿਹਾ ਨੰਬਰ ਨਾ ਭੁੱਲ ਜਾਵਾਂ, ਮੁੜ ਕੇ ਆ ਕੇ ਫਿਰ ਨੰਬਰ ਨੋਟ ਕਰਿਆ। ਉਹ ਸਰੀਰ ਮੇਰਾ ਉੱਧਰ ਪਿਆ, ਇੱਕ ਸਰੀਰ ਬਾਹਰ ਵਿੱਚੋਂ ਨਿਕਲ ਕੇ ਤੁਰਿਆ ਫਿਰੇ। ਉਹ ਬੰਦੇ ਮੈਂ ਦੇਖ ਲਏ, ਉਹ ਜਦ ਮੈਂ ਮਹਾਰਾਜ ਜੀ ਵੱਲ ਨੂੰ ਜਾਣ ਲੱਗਿਆ, ਮੈਂ ਕਿਹਾ ਉਹ ਸਮਾਧੀ 'ਚ ਨੇ ਹੁਣ ਮੁੜੇ ਆਉਣਾ। ਜਦ ਮੁੜ ਕੇ ਆਇਆ ਉਹ ਦਰਵਾਜ਼ੇ 'ਚ ਹੀ, ਮੈਂ ਅੰਦਰ ਹੋ ਗਿਆ, ਮੁੜ ਕੇ ਸਰੀਰ 'ਤੇ ਜਾ ਪਿਆ, ਉਹ ਫਿਰ ਮੁੜ ਕੇ ਆ ਗਈ। ਉਹ 'ਚ ਮੈਂ ਨੱਠ ਕੇ ਦੇਖਿਆ ਵੀ ਜਿਹੜੇ ਜਿਹੜੇ ਮੈਨੂੰ ਦਿਸੇ ਸੀ ਵੀ ਉਹ ਠੀਕ ਨੇ, ਉਹ ਜਿਵੇਂ ਸੀ। ਮਹਾਰਾਜ ਨੂੰ ਕਿਹਾ ਵੀ ਮਹਾਰਾਜ ਮੈਨੂੰ ਅੱਜ ਮੇਰੇ ਨਾਲ ਆਇਆ ਹੋਇਆ। ਕਹਿੰਦੇ ਵਾਹ, ਇੱਕੋ ਦਿਨ 'ਚ ਘਬਰਾ ਗਿਆ। ਮੈਂ ਕਿਉਂ ਮਹਾਰਾਜ? ਕਹਿੰਦੇ ਰੋਜ਼ ਜਾਂਦੇ ਹਾਂ, ਪੈਂਦੇ ਨਹੀਂ ਹਾਂ, ਤੁਹਾਨੂੰ ਪਤਾ ਲੱਗਦਾ ਵੀ ਪੈਂਦੇ ਨੇ। ਕਹਿੰਦੇ ਦੁਨੀਆ ਕੀ ਜਾਣੇ, ਫੱਕਰ ਸੌਂਦੇ ਆ, ਸੁੱਤੇ ਆ ਕਿ ਜਾਗਦੇ। ਕਹਿੰਦੇ ਅਸੀਂ ਚਲੇ ਜਾਂਦੇ ਹੁੰਦੇ ਹਾਂ, ਬਹੁਤ ਨਾ ਪਾਸਪੋਰਟ ਦੀ ਲੋੜ ਹੈ, ਨਾ ਕਿਸੇ ਹੋਰ ਜਹਾਜ਼ ਦੇ ਟਿਕਟ ਦੀ ਲੋੜ ਹੈ। ਫਿਰ ਮੈਂ ਸਰੀਰ ਕਿਵੇਂ ਰਹਿੰਦਾ ਮਹਾਰਾਜ? ਕਹਿੰਦੇ ਕਹਿਣ ਲੱਗੀ, ਚੁੱਪ ਕਰਕੇ ਕਹਿੰਦੇ ਮਾਤਾ ਜੀ ਕਹਿਣ ਲੱਗੇ, ਤੂੰ ਲਿਆਈ ਨਾ। ਕਹਿੰਦੀ ਮੈਂ ਉਹਨਾਂ ਨੂੰ ਕਿੱਥੋਂ ਲਿਆ? ਮੈਂ ਉਹ ਤਾਂ ਲੰਕਾ ਦੇ ਕੋਲ ਸਮੁੰਦਰ 'ਚ ਜਹਾਜ਼ ਕਢਾ ਰਹੇ ਨੇ ਮਨਸੁਖ ਦਾ। ਮਾਤਾ ਜੀ ਨੇ ਆਪ ਜਾ ਕੇ ਆਵਾਜ਼ ਮਾਰੀ, ਨਾਲ ਕਿਹਾ ਬੇਟਾ ਅੱਗੇ ਤਾਂ ਲੋਕ ਇਹ ਕਹਿੰਦੇ ਸੀ, ਹੁਣ ਤਾਂ ਘਰ ਦੇ ਜਿਹੜੇ ਹੈ ਕਰਮਚਾਰੀ ਉਹ ਵੀ ਆ ਗੱਲਾਂ ਕਰਨ ਲੱਗ ਗਏ। ਮਹਾਰਾਜ ਕਹਿੰਦੇ ਤਾਂ ਚੱਲੀ ਹੈ, ਬੇਬੇ ਨਾਨਕੀ ਜੀ ਕੋਲ ਸੀ। ਕਹਿੰਦੇ ਨਾ ਵੀਰ ਜੀ, ਕਹਾ ਨਾ ਕੋਈ ਸ਼ਬਦ ਕਹਿ ਰਿਹਾ, ਕਿਉਂਕਿ ਬਹੁਤ ਮਾਣ ਹੁੰਦਾ ਮਹਾਂਪੁਰਸ਼ਾਂ ਦਾ ਬਚਨ। ਉਹ ਕਹਿੰਦੇ ਬੀਬਾ, ਇਹਨੇ ਭੇਤ ਨਹੀਂ ਲੁਕੋਇਆ, ਇਹਨੂੰ ਅਸੀਂ ਉਸ ਅਵਸਥਾ 'ਚ ਬਚਾ ਤਾ ਵੀ ਜਿੱਥੇ ਆਪਣਾ ਭੇਤ ਲੁਕੋ ਲਵੇ। ਹੁਣ ਜੀ ਖਦਾਏ ਦੇ ਭੇਤ ਨਾ ਕਿਸੇ ਦੇ ਰੌਲਾ ਪਾਉਂਦੇ ਨੇ, ਇਸ਼ਤਿਹਾਰ ਨਹੀਂ ਕੱਢਦੇ ਫਿਰਦੇ, ਮੈਨੂੰ ਰੱਬ ਮਿਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਸਿੱਖ ਦੇ ਨਾਲ ਰਹਿੰਦਾ, ਜਿੱਥੇ ਵੀ ਔਖ ਆਉਂਦੀ ਹੈ ਸਿੱਖ ਨੂੰ ਉੱਥੇ ਸਹਾਇਤਾ ਕਰਦਾ। ਸਿੱਖ ਅੰਦਰੋਂ ਜੁੜਿਆ ਹੋਇਆ ਹੋਣਾ ਚਾਹੀਦਾ ਗੁਰੂ ਨਾਲ, ਅਭੇਦ ਅਵਸਥਾ ਦਾ ਗੁਰਸ। ਇਹ ਬੀਤ ਰਾਗ ਅਭੇਦ ਅਵਸਥਾ ਦਾ ਗੁਰਸਿੱਖ ਸੀ, ਪਾਣੀ ਦੀ ਇੱਕ ਘੁੱਟ ਨਾ ਮਿਲੀ, ਇਹਦੀ ਪੀੜਾ ਕਿੱਥੇ ਪਹੁੰਚਦੀ? ਇਹ ਪੌੜੇ ਸਾਹਿਬ ਪਹੁੰਚਦੀ ਆ। ਗੁਰੂ ਮਹਾਰਾਜ ਜੀ ਬੈਠੇ ਨੇ ਇਕਦਮ, ਅੱਛਾ ਇਸ ਤਰ੍ਹਾਂ ਉਹਨਾਂ ਦੇ ਮੁਖ ਤੋਂ ਨਿਕਲਿਆ, ਕਿਉਂਕਿ ਪੀੜਾ ਪਛਾਣ ਲਈ ਹੈ। ਪੜ ਲਓ, ਪੀੜਾ ਪਛਾਣ ਦੀ ਸਤਿਗੁਰ ਨੇ ਪਿਆਰੇ ਸਿੱਖ ਦੀ, ਪੀੜਾ ਪਛਾਣ ਦੀ ਸਤਿਗੁਰ ਨੇ ਪਿਆਰੇ ਸਿੱਖ ਦੀ, ਪੀੜਾ ਪਛਾਣ ਦੀ ਸਤਿਗੁਰ ਨੇ ਪਿਆਰੇ
ਛਾਣ ਦੀ ਸਤਿਗੁਰ ਨੇ ਪਿਆਰੇ ਸਿੱਖ ਦੀ ਇਰਾ ਪਛਾਣ ਦੀ ਸਤਿਗੁਰ ਨੇ ਆਪਣੇ ਸਿੱਖ 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 ਦੇ
ਸਿੱਖ ਨੂੰ ਐਡੀ ਬੜੀ ਕੁਰਬਾਨੀ ਦਿੱਤੀ ਤੇ ਉਹ ਬਿਲਕੁਲ ਇੰਨੇ ਮੂੜ ਹੋ ਗਏ, ਬਚਨ ਆ ਗਿਆ ਸਿੱਖ ਦਾ ਦਰਸ਼ਨ ਨਹੀਂ ਜੇ ਦੇਣ ਲੱਗਾ। ਇਧਰਲੇ ਪਾਸੇ ਰਾਣੀ ਵੀ ਰੋ ਰਹੀ ਹੈ, ਹੰਝੂ ਜਾ ਰਹੇ ਨੇ, ਕਹਿੰਦੀ ਗੁਰਸਿੱਖਾ ਜੇ ਤੈਂ ਪਾਣੀ ਮੰਗਿਆ ਮੇਰੇ ਰਾਜ ਵਿੱਚ ਆ ਕੇ ਇੱਕ ਘੁੱਟ ਪਾਣੀ ਕਰਕੇ ਤੂੰ ਚਲਿਆ ਗਿਆ, ਮੈਨੂੰ ਪਤਾ ਲੱਗਦਾ ਮੈਂ ਖੂਹ ਲਵਾ ਦਿੰਦੀ, ਪਾਣੀ ਦਾ ਹੜ ਵਗਾ ਦਿੰਦੀ, ਐਡਾ ਮਾੜਾ ਕੰਮ ਮੇਰੇ ਰਾਜ ਵਿੱਚ ਹੋਇਆ। ਲੋਕ ਵੀ ਅਫਸੋਸ ਕਰ ਰਹੇ ਨੇ, ਜਥਾ ਰੋ ਰਿਹਾ ਵੀ ਇਹਨੇ ਸਾਡੇ ਵਾਸਤੇ ਜਾਨ ਦਿੱਤੀ ਹੈ, ਨਹੀਂ ਅੱਜ ਸਾਡੀ ਕੋਈ ਖੈਰ ਨਹੀਂ ਸੀ। ਉਹਦੇ ਬਾਅਦ ਖਿੰਡ ਗਏ, ਇਹ ਵੀ ਖੜੇ ਸੁਣੀ ਜਾਂਦੇ ਨੇ। ਇਹਨਾਂ ਦੇ ਮਨ ਵਿੱਚ ਬੜੀ ਲਗਨ ਸੀ ਵੀ ਅਸੀਂ ਰੱਬ ਨੂੰ ਮਿਲਣਾ, ਉਹਦੇ ਵਾਸਤੇ ਉਪਾਸ਼ਨਾ ਮੂਰਤੀ ਪੂਜਾ ਦੇ ਵਿੱਚ ਉਪਾਸ਼ਨਾ ਦੀ ਕਾਂਡ ਹੁੰਦਾ ਹੈ, ਉਹਦੇ ਲੱਗੇ ਹੋਏ। ਪਰ ਹੁਣ ਰਸ ਵੀ ਹਟ ਗਿਆ, ਸ਼ਬਦ ਦਾ ਰਸ ਨਹੀਂ ਆਉਂਦਾ। ਕੀਰਤਨ ਕਰਦੀ ਸੀ ਬੀਬੀ ਮੋਣਾ, ਉਹ ਕੀਰਤਨ ਦੀਆਂ ਤਾਰਾਂ ਉਖੜ ਜਾਂਦੀਆਂ ਨੇ, ਤਾਰ ਨਹੀਂ ਬਣਦਾ, ਇੱਕੋ ਗੱਲ ਆਈ ਜਾਂਦੀ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ। ਅਖੀਰ ਦੋਹਾਂ ਨੇ ਕਿਹਾ ਵੀ ਆਪਾਂ ਤਾਂ ਰਹਿ ਗਏ, ਹੁਣ ਤਾਂ ਭੁੱਲਦਾ ਹੀ ਨਹੀਂ, ਉਹਨੂੰ ਪਾਣੀ ਕਿੱਥੋਂ ਪਿਲਾਈਏ, ਉਹ ਤਾਂ ਚਲਿਆ ਗਿਆ, ਕੀ ਤੋਂ ਬਖਸ਼ਾ ਜੀ। ਕਿਸੇ ਗੁਰਸਿੱਖ ਨੂੰ ਜਾ ਕੇ ਆਪਣੀ ਦੱਸੀ ਸਾਰੀ ਹੱਡ ਬੀਤੀ ਵੀ ਐਂ ਸਾਤੋਂ ਪਾਣੀ ਮੰਗਿਆ ਸੀ, ਇਹ ਪਾਪ ਸਾਡੇ ਸਿਰ ਚੜ ਗਿਆ, ਅਸੀਂ ਬੜੀ ਭਾਰੀ ਭੁੱਲ ਕਰੀ। ਉਹ ਕਹਿਣ ਲੱਗਿਆ ਪਿਆਰਿਓ, ਤੁਹਾਡਾ ਤਾਂ ਇਹ ਮਾਤਾ, ਇਹਦੇ 'ਤੇ ਅਸੀਂ ਕੁਛ ਕਹਿ ਨਹੀਂ ਸਕਦੇ। ਹਰ ਬੰਦੇ ਨੂੰ ਆਪਣੇ ਤਰੀਕੇ ਨਾਲ ਰੱਬ ਨੂੰ ਪੂਜਣ ਦੀ ਖੁੱਲ ਹੁੰਦੀ ਹੈ, ਪਰ ਇਹ ਆ ਵੀ ਜਿਉਂਦਾ ਪਰਮੇਸ਼ੁਰ ਆਇਆ ਹੋਇਆ, ਗੁਰੂ ਪਰਮੇਸ਼ੁਰ ਏਕੋ ਜਾਨ, ਗੁਰੂ ਦਸਵੇਂ ਪਾਤਸ਼ਾਹ, ਤੁਸੀਂ ਜਾ ਕੇ ਉਹਨਾਂ 'ਤੇ ਭੁੱਲ ਬਖਸ਼ਾਓ। ਗੱਲ ਬਹੁਤ ਮਾੜੀ ਕਰੀ ਹੈ ਤੁਸੀਂ, ਥੋੜ੍ਹੀ ਨਹੀਂ ਕਰੀ, ਉੱਥੇ ਜਾ ਕੇ ਭੁੱਲ ਬਖਸ਼ਾਓ। ਕਹਿੰਦੇ ਕਿਵੇਂ ਜਾਈਏ, ਕਿਹੜਾ ਮੂੰਹ ਲੈ ਕੇ ਜਾਈਏ? ਕਹਿੰਦਾ ਮਰ ਕੇ ਜਾਓ, ਮੁਰਦੇ ਹੋ ਕੇ ਜਾਓ, ਚਰਨਾਂ 'ਤੇ ਪੈ ਜਾਓ, ਟਹਿ ਜਾਓ, ਜਾ ਕੇ ਬਖਸ਼ ਦੂਗਾ ਉਹ ਤੁਹਾਨੂੰ। ਉਸ ਵੇਲੇ ਜਿੰਨੇ ਦਿਨ ਇੱਥੇ ਰਹੇ ਨਾ ਤਾਂ ਪੂਜਾ ਦਾ ਕੋਈ ਰਸ ਆਉਂਦਾ, ਨਾ ਚਿੱਤ ਲੱਗਦਾ, ਇੱਕੋ ਆਵਾਜ਼ ਆਈ ਜਾਂਦੀ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ, ਇਸ ਤਰ੍ਹਾਂ ਦਰਸ਼ਨ ਨਹੀਂ ਜੇ ਦੇਣ ਲੱਗਾ। ਅਖੀਰ ਖਬਰ ਆਈ ਗੁਰੂ ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਨੂੰ ਤਿਆਰੀ ਕਰਕੇ ਆ ਰਹੇ ਨੇ। ਰਾਣੀ ਨੇ ਬੜੇ ਗੇਟ ਵਗੈਰਾ ਬਣਾਏ, ਫੁੱਲਾਂ ਦਾ ਇੰਤਜ਼ਾਮ ਕਰਿਆ, ਅਤੇ ਗੁਰੂ ਮਹਾਰਾਜ ਦੀ ਪਹਿਲਾਂ ਫੌਜ ਆ ਰਹੀ ਹੈ, ਗੁਰਸਿੱਖ ਆ ਰਹੇ ਨੇ, ਸਭ ਤੋਂ ਪਿੱਛੇ ਗੁਰੂ ਮਹਾਰਾਜ ਨੇ, ਲਾਈਨਾਂ ਲੱਗੀਆਂ ਖੜੀਆਂ ਨੇ, ਅਤੇ ਗੁਰੂ ਮਹਾਰਾਜ ਦੇ ਦਰਸ਼ਨ ਜਿਸ ਜਿਸ ਨੂੰ ਹੋ ਹੀ ਜਾਂਦੇ ਨੇ, ਨਮਸਕਾਰ ਕਰੀ ਜਾਂਦਾ। ਇਹ ਬਿਲਕੁਲ ਗੇਟ ਕੋਲ ਖੜ ਕੇ ਆ ਕੇ ਵੀ ਇੱਥੇ ਚੰਗੀ ਤਰ੍ਹਾਂ ਦਰਸ਼ਨ ਹੋ ਜਾਣਗੇ। ਅਮੀਰ ਆਦਮੀ ਸੀ, ਮੰਨੇ ਪਰਮੰਨੇ ਸੀ ਉਹ ਸ਼ਹਿਰ ਦੇ, ਲੇਕਿਨ ਗੁਰੂ ਸਾਹਿਬ ਜਿਸ ਵਕਤ ਗੇਟ ਦੇ ਨੇੜੇ ਆਏ, ਉੱਥੋਂ ਘੋੜਾ ਮੋੜ ਲਿਆ, ਖੇਤਾਂ 'ਚ ਹੋ ਕੇ ਪਾਰ ਲੰਘੇ, ਅਤੇ ਉਹ ਟੋਕਾ ਸਾਹਿਬ ਨਾਲ ਗੁਰਦੁਆਰਾ, ਉੱਥੇ ਦਰਿਆ ਦਾ ਕੰਢੇ 'ਤੇ ਜਾ ਕੇ ਕੈਂਪ ਸੀ। ਉਹ ਰਾਣੀ ਨੂੰ ਵੀ ਨਹੀਂ ਮਿਲੇ ਅਤੇ ਆਪ ਸਿੱਧੇ ਹੀ ਉੱਥੇ ਪਹੁੰਚ ਗਏ। ਸਾਰੇ ਦਰਸ਼ਨਾਂ ਦੀਆਂ ਗੱਲਾਂ ਕਰਦੇ ਨੇ, ਹੁਣ ਇਹਨਾਂ ਦੇ ਕਹਿੰਦੇ ਲੈ ਵੀ ਦਰਸ਼ਨ ਨਹੀਂ ਹੋਏ ਸਾਨੂੰ, ਗੁਰੂ ਸਾਹਿਬ ਦੇ ਦਰਸ਼ਨ ਹੁਣ ਨਹੀਂ ਹੋਣੇ ਸਾਨੂੰ ਦਰਸ਼ਨ, ਦਿਨ ਟੁੱਟ ਗਿਆ ਇਹਨਾਂ ਦਾ। ਕੋਸ਼ਿਸ਼ ਕਰੀ ਵੀ ਉੱਥੇ ਜਾ ਕੇ ਕਰੀ, ਉੱਥੇ ਬਿਨਾਂ ਕਰ ਸਕੇ। ਅਖੀਰ ਇਹ ਹੋਇਆ ਵੀ ਗੁਰਸਿੱਖ ਦੀ ਸਲਾਹ ਮੰਨੋ, ਸਭ ਕੁਛ ਛੱਡੋ, ਮੁਰਦੇ ਹੋ ਜਾਓ, ਮੁਰਦਾ ਹੋ ਕੇ ਉਹਨਾਂ ਦੇ ਚਰਨਾਂ 'ਤੇ ਟੈਪੋ, ਬਖਸ਼ ਦੇਣਗੇ, ਬੜਾ ਭਾਰੀ ਪਾਪ ਹੋ ਗਿਆ। ਉਸ ਵੇਲੇ ਆਪਣਾ ਘਰ ਬਾਰ ਸਭ ਵੇਚ ਕੇ ਦਾਨ ਕਰਤਾ, ਪੁੰਨ ਕਰਤਾ, ਇੱਕ ਸਤਾਰ ਆਪਣੇ ਲੈ ਲਈ, ਪਹਿਨੇ ਹੋਏ ਕੱਪੜੇ ਲੈ ਲਏ, ਕੁਛ ਆਰਟ ਜਾਣਦੇ ਸੀ, ਟੋਕਰੀਆਂ ਵਗੈਰਾ ਬਣਾ ਲੈਣੀਆਂ, ਬਾਂਸ ਦੀਆਂ ਹੋਰ ਚੀਜ਼ਾਂ ਬਣਾ ਲੈਣੀਆਂ, ਕਹਿੰਦੇ ਇਹ ਵੇਚ ਕੇ ਆਪਾਂ ਰੋਟੀ ਖਾ ਲਿਆ ਕਰਾਂਗੇ। ਦੋਹਾਂ ਦੀ ਲਗਨ ਬਰਾਬਰ ਸੀ। ਆਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ, ਕਾਰੋਬਾਰ ਵੇਚ ਦਿੱਤਾ। ਉੱਥੇ ਮਨ ਵਿੱਚ ਆਇਆ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਵਿਛਾਵਾਂਗੇ, ਰੋਵਾਂਗੇ, ਚਰਨ ਫੜਾਂਗੇ, ਵੀ ਮਹਾਰਾਜ ਪੁੰਨ ਹੋ ਗਈ ਸਾਤੇ। ਉਸ ਵੇਲੇ ਕੇਸਰਾ ਸਿੰਘ ਮਾਲੀ ਸੀ, ਇਹ ਵੀ ਜਾਣਦੇ ਸੀਗੇ ਬਹੁਤ ਸੋਹਣੇ ਫੁੱਲਾਂ ਦਾ ਕੰਮ, ਉੱਥੇ ਚਲੇ ਗਏ। ਉਹ ਕਹਿਣ ਲੱਗੇ ਜਾ ਕੇ ਵੀ ਗੁਰਸਿੱਖਾਂ ਅਸੀਂ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨੇ, ਕਹਿੰਦਾ ਇਹ ਤਾਂ ਬਈ ਹੁੰਦੇ ਨਹੀਂ ਹੁੰਦੇ, ਇਹ ਤਾਂ ਛੋਟੇ ਤੋਂ ਛੋਟੇ ਸੰਤ ਦੇ ਵੀ ਨਹੀਂ ਹੁੰਦੇ, ਉਹ ਤਾਂ ਗੁਰੂ ਨੇ, ਉਹਨਾਂ ਦਾ ਆਪਣੇ ਮੌਜ ਹੈ, ਕੀ ਗੱਲ ਕੀ ਹੈ। ਸਾਰੀ ਗੱਲ ਦੱਸੀ ਵੀ ਸਾਤੇ ਆਹ ਬੜੀ ਭਾਰੀ ਭੁੱਲ ਹੋ ਗਈ, ਅਤੇ ਗੁਰਸਿੱਖ ਨੇ ਇਹ ਗੱਲ ਕਹਿ ਦਿੱਤੀ ਹੈ, ਸਾਡੇ ਕੰਨਾਂ 'ਚ ਗੂੰਜੀ ਜਾਂਦੀ ਹੈ। ਉਹ ਕਹਿਣ ਲੱਗਾ ਵੀ ਤੁਹਾਡਾ ਮਾਮਲਾ ਗੰਭੀਰ ਹੈ, ਜਿੰਨਾ ਚਿਰ ਗੁਰੂ ਮਹਾਰਾਜ ਨੂੰ ਪੁੱਛ ਨਹੀਂ ਲੈਂਦੇ ਉਨੀ ਦੇਰ ਤੱਕ ਉਹਨਾਂ ਨੇ ਦਰਸ਼ਨ ਨਹੀਂ ਤੁਹਾਨੂੰ ਦੇਣੇ ਹੈਗੇ। ਦੂਸਰਾ ਵੀ ਤੁਸੀਂ ਇੱਥੇ ਠਹਿਰਨਾ, ਉਹਦੇ ਵਾਸਤੇ ਤੁਹਾਨੂੰ ਸੇਵਾ ਕਰਨੀ ਪੈਣੀ ਹੈ, ਅਤੇ ਸੇਵਾ ਤੋਂ ਗੁਰੂ ਪ੍ਰਸੰਨ ਹੁੰਦੇ ਨੇ। ਕਿਹੜਾ ਕੰਮ ਜਾਣਦੇ ਹੋ? ਕਹਿਣ ਲੱਗੇ ਅਸੀਂ ਤਾਂ ਜੀ ਕੀਰਤਨ ਵੀ ਜਾਣਦੇ ਹਾਂ, ਪਰ ਆਪਣੇ ਤਰੀਕੇ ਦਾ ਜਾਣਦੇ ਹਾਂ। ਦੂਸਰਾ ਅਸੀਂ ਫੁੱਲਾਂ ਬੂਟਿਆਂ ਦਾ, ਦਰਖਤਾਂ, ਇਹ ਬਾਗ ਦਾ ਕੰਮ ਸਾਨੂੰ ਬਹੁਤ ਚੰਗਾ ਆਉਂਦਾ। ਉਹ ਕਹਿਣ ਲੱਗਿਆ ਵੀ ਇੱਥੇ ਤੁਸੀਂ ਸੇਵਾ ਕਰੋ, ਮਹਾਰਾਜ ਇੱਥੇ ਆਉਂਦੇ ਨੇ 10 ਦਿਨੀ 15 ਦਿਨੀ, ਜਦ ਉਹਨਾਂ ਦੀ ਮੌਜ ਹੋਈ ਇੱਥੇ ਮੈਂ ਬੇਨਤੀ ਕਰੂੰਗਾ, ਫਿਰ ਤੁਹਾਨੂੰ ਮੈਂ ਮਹਾਰਾਜ ਨੇ ਆਗਿਆ ਦਿੱਤੀ ਤਾਂ ਤੁਹਾਨੂੰ ਬੁਲਾ ਲੂੰਗਾ, ਇੱਥੇ ਆਪਣੀ ਚੌਂਪੜੀ ਪਾ ਲਓ। ਚੌਂਪੜੀ ਪਾ ਕੇ ਰਹਿਣ ਲੱਗ ਗਏ, ਨੀਵੇਂ ਥਾਂ ਚੌਂਪੜੀ ਪਾ ਲਈ ਅਤੇ ਬਾਗ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ। ਕਾਰੀਗਰ ਸੀ ਕਮਾਲ ਦਾ, ਜਿਹੜੇ ਥੋੜ੍ਹੇ ਦਿਨਾਂ 'ਚ ਹੁਲੀਆ ਬਦਲ ਦਿੱਤਾ, ਸੜਕਾਂ ਨਵੀਆਂ ਬਣਾ ਦਿੱਤੀਆਂ, ਨਾਲੇ ਬਣਾ, ਖਾਲੇ ਖੂਲੇ ਬਣਾ ਤੇ, ਕਿਆਰੀਆਂ ਬਣਾ ਤੀਆਂ, ਫੁੱਲ ਲਾ ਤੇ। ਗੁਰੂ ਮਹਾਰਾਜ ਆਏ 15 ਦਿਨਾਂ ਬਾਅਦ, ਅਤੇ ਉਹਨਾਂ ਨੇ ਆ ਕੇ ਜਿਸ ਵਾਰ ਦੇਖਿਆ, ਕਹਿੰਦੇ ਕੇਸਰਾ ਸਿੰਘ ਬਾਗ ਦੇ ਵਿੱਚ ਤਾਂ ਬੜੀ ਰੌਣਕ ਹੋਈ ਪਈ ਹੈ, ਕੀ ਗੱਲ ਹੈ? ਕਹਿੰਦਾ ਸੱਚੇ ਪਾਤਸ਼ਾਹ ਗੱਲ ਤਾਂ ਇਹ ਹੈ ਵੀ ਰਾਏਪੁਰ ਤੋਂ ਇੱਕ ਬੜੇ ਅਮੀਰ ਖਾਨਦਾਨ ਦੇ ਬੰਦੇ ਆਏ ਹੋਏ ਨੇ, ਬਹੁਤ ਅਮੀਰ, ਸਭ ਕੁਛ ਵੇਚ ਕੇ ਆਏ ਨੇ, ਅਤੇ ਉਹ ਇਹ ਸੇਵਾ ਕਰਦੇ ਨੇ। ਮੇਰੀ ਸੇਵਾ ਨਹੀਂ ਹੈ ਮਹਾਰਾਜ, ਇਹ ਉਹਨਾਂ ਦੀ ਸੇਵਾ, ਆਪ ਦੇ ਦਰਸ਼ਨਾਂ ਦੀ ਲੋਚਾ ਕਰ ਰਹੇ ਨੇ। ਮਹਾਰਾਜ ਚੁੱਪ ਕਰਕੇ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਕਹਿੰਦੇ ਕਾਫੀ ਦੇਰ ਤੋਂ ਬਾਅਦ, ਕਹਿੰਦੇ ਕੇਸਰਾ ਸਿੰਘ ਦੇਖ ਬਈ ਪਿਆਰਿਆ, ਦਰਸ਼ਨ ਤਾਂ ਨਹੀਂ ਉਹਨਾਂ ਨੂੰ ਹੋਣੇ, ਉਹਨਾਂ ਨੂੰ ਕਹਿ ਦੀ ਵੀ ਉਹ ਨਾ ਸਾਨੂੰ ਦਰਸ਼ਨ ਦੇਣ ਤਾਂ ਨਾ ਸਾਡਾ ਦਰਸ਼ਨ ਕਰਨ। ਇਸ ਗੱਲ ਦੀ ਮਨਾਹੀ, ਸੇਵਾ ਤੋਂ ਅਸੀਂ ਹਟਾਉਂਦੇ ਨਹੀਂ। ਜਦੋਂ ਅਸੀਂ ਕਦੇ ਆਈਏ ਪਹਿਲਾਂ ਹੀ ਪਤਾ ਲੱਗ ਜਾਂਦਾ ਗੁਰੂ ਸਾਹਿਬ ਕਿਤੇ ਚੁੱਪ ਕਰਕੇ ਸਾਡੇ ਮੰਗਣ ਜਾ ਵੜਦੇ ਸੀ, ਪਤਾ ਲੱਗ ਜਾਂਦਾ ਵੀ ਮਹਾਰਾਜ ਆ ਰਹੇ ਨੇ, ਥੋੜ੍ਹੀ ਦੇਰ ਨੂੰ ਆ ਰਹੇ ਨੇ, ਪਹਿਲਾਂ ਹੀ ਜਾ ਕੇ ਦੱਸ ਦਿੰਦੇ ਸੀ, ਤਿਆਰੀਆਂ ਹੋ ਜਾਂਦੀਆਂ ਸੀ। ਉਸ ਵੇਲੇ ਬੜਾ ਅਫਸੋਸ ਆਇਆ ਵੀ ਇੰਨੇ ਸੋਹਣੇ ਸੇਵਾਦਾਰ ਇੰਨਾ ਹੈ, ਕਿੰਨੇ ਸੋਹਣੇ ਨੇ, ਸੁਰੱਖੇ ਨੇ, ਅਮੀਰ ਨੇ, ਵੀ ਹੁਕਮ ਹੋ ਗਿਆ ਵੀ ਦਰਸ਼ਨ ਨਹੀਂ ਕਰ ਸਕਦੇ। ਉਸ ਵੇਲੇ ਜਦੋਂ ਮਹਾਰਾਜ ਚਲੇ ਗਏ ਸਾਰੇ ਬਾਗ 'ਚ ਘੁੰਮ ਕੇ, ਉਹ ਆਏ ਆ ਕੇ ਕਹਿਣ ਲੱਗੇ ਵੀ ਸਾਡੀ ਕੋਈ ਗੱਲ ਹੋਈ ਸਾਡੇ ਬਾਰੇ? ਰੋਣ ਲੱਗ ਗਿਆ, ਅੱਖਾਂ 'ਚ ਹੰਝੂ ਆ ਗਏ ਕੇਸਰਾ ਸਿੰਘ ਨੇ। ਕਹਿੰਦਾ ਪਿਆਰੇ ਹੋ, ਮੈਂ ਕੀ ਕਰ ਸਕਦਾ, ਤੁਹਾਡੇ ਤੇ ਕੋਈ ਐਸੀ ਜ਼ਬਰਦਸਤ ਭੁੱਲ ਹੋਈ ਹੈ ਵੀ ਗੱਲ ਸੁਣਦੀ ਸਾਰ ਗੁਰੂ ਕਰ ਗਈ ਤਰ ਪਾਤਸ਼ਾਹ ਚੁੱਪ ਕਰ ਗਏ। ਕਾਫੀ ਦੇਰ ਚੁੱਪ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸੇਵਾ ਤਾਂ ਕਰ ਸਕਦੇ ਨੇ ਪਰ ਨਾ ਦਰਸ਼ਨ ਸਾਨੂੰ ਦੇਣ ਅਤੇ ਨਾ ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਹੁਣ ਤੁਹਾਡੀ ਮਰਜ਼ੀ ਹੈ, ਰਹੋ ਨਾ ਰਹੋ, ਅਤੇ ਇਹ ਹੋਇਆ ਇਹ ਕਰੇਗਾ ਵੀ ਤੁਸੀਂ ਆਪਣੇ ਤੁਹਾਡੇ ਮਕਾਨ ਹੈਗਾ, ਝੌਂਪੜੀ ਪਾਈ ਹੋਈ ਹੈ ਤੁਸੀਂ, ਜਦ ਗੁਰੂ ਮਹਾਰਾਜ ਇੱਧਰ ਆਉਣ ਤੁਹਾਨੂੰ ਉੱਥੇ ਜਾ ਕੇ ਬੈਠਣਾ ਪਿਆ ਕਰੇਗਾ, ਨਾ ਚੋਰੀ ਦਰਸ਼ਨ ਕਰਨੇ ਨੇ ਕਿਉਂਕਿ ਹੁਕਮ ਨਹੀਂ ਦਰਸ਼ਨ ਦਾ ਤੁਹਾਨੂੰ, ਤੁਹਾਡੇ ਕੋਈ ਬਹੁਤ ਬੜੀ ਭੁੱਲ ਹੋ ਗਈ ਜਿਹੜੀ ਪਾਤਸ਼ਾਹ ਤੱਕ ਪਹੁੰਚੀ ਹੋਈ ਹੈ। ਹੁਣ ਉਹਨਾਂ ਕੋਲ ਕੋਈ ਚਾਰਾ ਨਹੀਂ ਸਵਾਰੇ। ਜਦੋਂ ਆਦਮੀ ਨਿਰਾਸ਼ ਹੋ ਜਾਵੇ ਤਾਂ ਇੱਕ ਚੀਜ਼ ਉਹਦੇ ਬਸ ਵਿੱਚ ਰਹਿ ਜਾਂਦੀ ਹੈ, ਉਹ ਹੈ ਅੱਖਾਂ ਦਾ ਪਾਣੀ, ਵਿਰਾਗ ਵਿੱਚ ਆਉਣਾ, ਰੋਣਾ। ਉਸ ਵੇਲੇ ਦਰਸ਼ਨਾਂ ਦੀ ਖਿੱਚ ਪੈਂਦੀ ਹੈ ਅਤੇ ਐਂ ਲੱਗਦਾ ਵੀ ਅਸੀਂ ਦਰਸ਼ਨਾਂ ਤੋਂ ਬਗੈਰ ਸਾਡ ਚੜ੍ਹਾਈ ਕਰ ਜਾਂਗੇ, ਅਤੇ ਉਹਨਾਂ ਦੇ ਅੰਦਰੋਂ ਜਿਹੜੇ ਭਾਵ ਨੇ ਇਸ ਤਰ੍ਹਾਂ ਦੇ ਨਿਕਲਦੇ ਆ। ਬੜੋ ਪਿਆਰ ਨਾਲ ਜਿੰਦ ਬਚਦੀ ਨਹੀਂ ਗੁਰਦਰਸ ਬਿਨਾ, 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 ਜੈਸੇ ਤੀਰ ਬਿਨ ਮਛਲੀ ਮਛਲੀ ਨਹੀਂ ਗੁਰਦਰਸ ਬਿਨਾ, ਮਛਲੀ ਨਹੀਂ ਗੁਰਦਰਸ ਬਿਨਾ, ਜੈਸੇ ਤੀਰ ਬਿਨ ਮਛਲੀ ਬਚਦੀ ਨਹੀਂ ਗੁਰਦਰਸ ਬਿਨਾ, ਜਿੰਦ ਬਚਦੀ ਨਹੀਂ ਗੁਰਦਰਸ ਬਿਨਾ, ਜੋ ਮਛਲੀ ਬਿਨ ਪਾਣੀ ਹੈ ਜੀਵਨ ਭਾਵੈ, ਬੂੰਦ ਪੀਉਣਾ ਚੱਕ ਕੋ, ਮਛਲੀ ਬਿਨ ਪਾਣੀ ਮੂੰਹ ਬਿਨੂ ਨਾ ਚਾਤਰ ਕੋ, ਬਿਉਣਾ ਚਾਤਰ ਕੋ, ਕਰਕੇ ਬਤਾਵੇ ਸਾਦ ਕਰਕੇ ਵੇਦਿਆ, ਸਾਦ ਕਰਕੇ ਵੇਦਿਆ, ਸਾਨੂੰ ਪਿਓ ਚੁਕਾਵੇ
ਅਭੈ ਲੋਭੀ ਕੁਝ ਮਾਜਕਾ ਪਵਰ ਲੋਭੀ ਕੁਝ ਮਾਜਕਾ ਮੇਰੇ ਆਪ ਬਣਾਵੇ ਸੰਤ ਜਨਾ ਹਰ ਪ੍ਰੀਤ ਤਿਉਂ ਸੰਤ ਜਨਾ ਹਰ ਪ੍ਰੀਤ ਦਰਸ ਭਾਵੇ ਜੋ ਮਛਲੀ ਬਿਨ ਪਾਣੀਐ
ਪੰਜ ਮਸਾਲਾ ਮਹਾਰਾਜ ਨੇ ਪ੍ਰੀਤ ਦੀਆਂ ਦਿੱਤੀਆਂ ਮੱਛੀ ਦੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿੰਦੀ ਦੂਸਰੀ ਚਾਤਰਿਕ ਦੀ ਵੀ ਉਹਨੂੰ ਜਦ ਤੱਕ ਸ਼ਾਂਤੀ ਵੀ ਬੋਧ ਨਹੀਂ ਮਿਲਦੀ ਉਹਦਾ ਪੁਕਾਰ ਨਹੀਂ ਬੰਦ ਹੋਇਆ ਕਰਦੀ ਤੀਸਰੀ ਹਰਨ ਦੀ ਦਿੱਤੀ ਹੈ ਕੰਡੇੜੇ ਦਾ ਸ਼ਬਦ ਸੁਣ ਕੇ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦਾ ਸੀ ਸਿੱਧਾ ਉੱਥੇ ਚਲਾ ਜਾਂਦਾ ਲਿਟਣ ਲੱਗ ਜਾਂਦਾ ਚੌਥੀ ਭੌਰੇ ਦੀ ਦਿੱਤੀ ਹੈ ਫੁੱਲ ਵਿੱਚ ਚਲਿਆ ਜਾਂਦਾ ਫਿਰ ਸੁਗੰਧੀ ਦੇ ਵਿੱਚ ਇੰਨਾ ਮਸਤ ਹੁੰਦਾ ਫੁੱਲ ਬੰਦ ਹੋ ਜਾਂਦਾ ਅਤੇ ਉਹ ਵਿੱਚੇ ਹੀ ਮਰ ਜਾਂਦਾ ਸਵੇਰ ਇਵੇਂ ਜਿਵੇਂ ਮਹਾਰਾਜ ਕਹਿੰਦੇ ਸੰਤਾਂ ਦੀ ਪ੍ਰੀਤ ਆਪਣੇ ਗੁਰੂ ਨਾਲ ਹੋਇਆ ਕਰਦੀ ਹੈ ਗੁਰਸਿੱਖਾਂ ਦੀ ਪ੍ਰੀਤ ਹੁੰਦੀ ਹੈ ਉਹ ਵੀ ਉਸੇ ਤਰ੍ਹਾਂ ਹੀ ਹਾਲ ਹੁੰਦਾ ਉਹਨਾਂ ਦਾ ਜੇ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਉਹ ਵੀ ਜਿਉਂਦੇ ਨਹੀਂ ਰਹਿੰਦੇ ਜਿਉਣਾ ਔਖਾ ਹੋ ਜਾਇਆ ਕਰਦਾ ਸੋ ਇਸ ਤਰ੍ਹਾਂ ਦੀ ਹਾਲਤ ਉਹਨਾਂ ਦੀ ਹੋ ਰਹੀ ਹੈ ਇੱਕ ਤਰ੍ਹਾਂ ਦੇ ਜਿਵੇਂ ਬੋਰੇ ਜੇ ਹੋ ਗਏ ਹੁੰਦੇ ਨੇ ਇਸ ਤਰ੍ਹਾਂ ਨਾ ਕੱਪੜਾ ਬਦਲਣਾ ਨਾ ਕੋਈ ਇਹ ਸੁਧ ਰਹੀ ਵੀ ਅਸੀਂ ਅਮੀਰ ਹਾਂ ਹਰ ਵਕਤ ਸੇਵਾ ਕਰਨੀ ਉਸ ਤੋਂ ਬਾਅਦ ਆਪਣੇ ਛੱਪਰੀ 'ਚ ਜਾ ਕੇ ਉਹਨਾਂ ਨੇ ਬਹੁਤ ਹੀ ਬਿਰੇ ਦੇ ਸ਼ਬਦ ਪੜ੍ਹਨੇ ਔਰ ਐਸੀ ਹਾਲਤ ਹੋ ਗਈ ਐਸੀ ਕੱਪੜ ਭੋਗ ਡਰਾਉਣੇ ਲੱਗਦੇ ਸਤਿਗੁਰ ਤੇਰੇ ਦਰਸ ਬਿਨਾ ਭੋਗ ਡਰਾਉਣੇ ਲੱਗਦੇ ਸਤਿਗੁਰ ਤੇਰੇ ਦਰਸ ਬਿਨਾ ਸਤਿਗੁਰ ਤੇਰੇ ਦਰਸ ਬਿਨਾ ਭੋਗ ਡਰਾਉਣੇ ਲੱਗਦੇ ਸਤਿਗੁਰ ਤੇਰੇ ਦਰਸ ਬਿਨਾ
Thank you.
ਲੱਗਦੇ
ਤਉ ਨਾਲ ਵਿਆਹ ਨਿਉ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਜਿਚਰ ਪੀਰੀ ਨਾ ਦੇਖ। ਐਸੀ ਬਿਰਹੋਂ ਦੀ ਹਾਲਤ ਹੋ ਗਈ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ। ਖਿੱਚ ਪੈ ਰਹੀ ਹੈ ਸੀਨੇ ਚ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਉਹਨਾਂ ਦਾ ਹਰ ਵਕਤ ਨੈਣਾ ਨੇ ਬਹਿਣਾ ਹੀ ਬਹਿਣਾ ਹੈ, ਜਿਨ੍ਹਾਂ ਦੇ ਅੰਦਰ ਖਿੱਚ ਪਈ ਹੋਈ ਹੈ ਪਿਆਰੇ ਦੀ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲੋਂ ਉਹਦੇ ਮੁਕਾਮ ਨਾ ਕੋਈ ਟੋਰ ਪਏ ਨਿਤ ਰਹਿੰਦੇ। ਸੋ ਐਸੀ ਹਾਲਤ, ਜਦ ਇਹ ਜੇ ਸ਼ਬਦ ਐਸੀਆਂ ਭਾਵਨਾਵਾਂ ਦੇ ਭਰੇ ਹੋਏ ਕੇਸਰਾ ਸਿੰਘ ਜੀ ਸੁਣਦੇ ਨੇ, ਬੈਠ ਜਾਂਦੇ ਨੇ ਉਸ ਵੇਲੇ ਚੁੱਪ ਕਰਕੇ, ਕੰਨ ਉਧਰ ਹੁੰਦਾ ਤੇ ਨੇਤਰਾਂ ਚੋਂ ਜਲ ਜਾਣ ਲੱਗ ਜਾਂਦਾ ਵੀ ਕਿੰਨੀ ਮਜਬੂਰੀ ਹੈ। ਸਤਿਗੁਰੂ ਦਾ ਹੁਕਮ ਹੋ ਗਿਆ ਵੀ ਦਰਸ਼ਨ ਦੇਣਾ ਨੀ, ਦਰਸ਼ਨ ਕਰਨਾ, ਸੇਵਾ ਦਾ ਹੋ ਗਿਆ। ਉਹ ਪ੍ਰਸੰਨ ਨੇ ਇਸ ਗੱਲ ਦੇ ਉੱਤੇ ਵੀ ਚਾਹੇ ਸਾਨੂੰ ਧੱਕੇ ਮਿਲਣ, ਚਾਹੇ ਸਾਨੂੰ ਕੋਈ ਧੀ ਦੇਵੇ, ਭਾਈ ਗੁਰੂ ਦਾ ਨਿਗਾਹ 'ਚ ਤਾਂ ਅਸੀਂ ਹੈਗੇ ਨਾ, ਕੋਈ ਗੱਲ ਨਹੀਂ ਹੈ, ਸਾਨੂੰ ਮਨਜ਼ੂਰ ਹੈ ਇਹ ਚੀਜ਼। ਕਿਵੇਂ ਹੋਏਗਾ ਇਹਨੂੰ ਦਰਸ਼ਨ ਕਿਵੇਂ ਹੋਣਗੇ? ਮਾਤਾ ਜੀ ਨੂੰ ਫੁੱਲ ਇੰਨੇ ਸੋਹਣੇ ਕਰੁੱਤੇ ਫੁੱਲ ਪੈਦਾ ਕਰਨ ਲੱਗ ਗਏ। ਫੁੱਲ ਜਦ ਮਾਤਾ ਜੀ ਨੂੰ ਸਿਹਰੇ ਵਾਸਤੇ ਦਿੰਦੇ ਨੇ ਗੁਰੂ ਦਸ਼ਮੇਸ਼ ਪਿਤਾ ਦੇ, ਔਰ ਆਪ ਹਰ ਰੋਜ਼ ਸਵੇਰੇ ਦੀਵਾਨ ਤੋਂ ਬਾਅਦ ਮਹਾਰਾਜ ਦੇ ਗੱਲ ਫੁੱਲਾਂ ਦਾ ਸਿਹਰਾ ਪਾਉਂਦੇ ਸੀ। ਉਹ ਫੁੱਲ ਬਹੁਤ ਚੰਗੇ ਮਜ਼ਬੂਤ ਆਉਣੇ ਸ਼ੁਰੂ ਹੋ ਗਏ। ਮਾਤਾ ਜੀ ਬਹੁਤ ਖੁਸ਼ ਹੋ ਗਏ ਵੀ ਫੁੱਲ ਬੜੇ ਸੁਥਰੇ ਆ ਰਹੇ ਨੇ। ਕਿਸ ਤਰ੍ਹਾਂ ਸੇ ਕਹਿਣ ਲੱਗੇ ਜੀ ਉਹ ਨਵੇਂ ਆਏ ਨੇ, ਉਹ ਤਾਂ ਬਰਾਕੀ ਨੇ ਵਿਚਾਰੇ, ਪਤਾ ਨਹੀਂ ਉਹਨਾਂ ਦੀ ਅੱਖਾਂ ਦੇ ਜਿਹੜੇ ਹੰਝੂਆਂ ਚੋਂ ਪਾਣੀ ਜਾਂਦਾ ਉਹ ਫੁੱਲਾਂ ਤੇ ਗਿਰ ਪੈਂਦਾ, ਪਤਾ ਨਹੀਂ ਉਹਨਾਂ ਦੀ ਕਾਰੀਗਰੀ ਐਸੀ ਹੈ ਵੀ ਇਹ ਤਾਂ ਰੰਗ ਲੱਗਿਆ ਪਿਆ ਜਦੋਂ ਦੇ ਆਏ ਨੇ। ਬਾਗ ਬਾਗ ਉਹ ਬਾਗ ਨਹੀਂ ਰਿਹਾ ਜਿਹੜਾ ਪਹਿਲਾਂ ਸੀ, ਮੈਂ ਵੀ ਜ਼ੋਰ ਲਾਉਂਦਾ ਸੀ ਫਿਰ ਮੈਂ ਇੰਨੀ ਖੂਬਸੂਰਤੀ ਬਾਗ 'ਚ ਨਹੀਂ ਸੀ ਲਿਆ ਸਕਿਆ। ਉਸ ਵੇਲੇ ਮਾਤਾ ਜੀ ਤੋਂ ਜੀ ਕਦੇ ਕਦੇ ਬਾਗ ਵਿੱਚ ਆਪ ਆਉਣਾ ਸ਼ੁਰੂ ਕਰਤਾ। ਅੱਜ ਆਪ ਬਾਗ ਵਿੱਚ ਆਏ, ਕਹਿਣ ਲੱਗੇ ਕਿੱਥੇ ਨੇ ਉਹ? ਕਹਿੰਦੇ ਮਹਾਰਾਜ ਉਹਨਾਂ ਨੇ ਝੌਂਪੜੀ ਪਾਈ ਹੋਈ ਆ ਇਹ ਨੀਵੇਂ ਥਾਂ ਉੱਥੇ। ਮਾਤਾ ਜੀ ਉੱਥੇ ਚਲੇ ਜਾਂਦੇ ਨੇ, ਜਾ ਕੇ ਆਵਾਜ਼ ਆ ਰਹੀ ਹੈ ਉਹਦੇ ਵਿੱਚੋਂ, ਕਦੋਂ ਹੋਣਗੇ ਦਦਾਰੇ ਤੇਰੇ, ਕਦੋਂ ਹੋਣਗੇ ਦਦਾਰੇ ਤੇਰੇ, ਅੱਖੀਆਂ ਤਰਸਦੀਆਂ ਸਾਹਿਬਾ ਸਾਹਿਬਾ, ਅੱਖੀਆਂ ਤਰਸਦੀਆਂ ਕਦੋਂ ਹੋਣਗੇ। ਦਾਰੇ ਤੇਰੇ ਕਦੋਂ ਹੋਣਗੇ, ਹੋਣਗੇ ਦਾਰੇ ਤੇਰੇ, ਅੱਖੀਆਂ ਤਰਸਦੀਆਂ ਸਾਹਿਬਾ ਸਾਹਿਬਾ, ਅੱਖੀਆਂ ਤਰਸਦੀਆਂ ਕਦੋਂ ਹੋਣਗੇ। ਹੋਣਗੇ ਦਾਰੇ ਤੇਰੇ ਕਦੋਂ ਹੋਣਗੇ,
ਕਦੋਂ ਹੋਣਗੇ ਹੋਣਗੇ ਦਦਾਰੇ ਤੇਰੇ ਅੱਖੀਆਂ ਤਰਸਦੀਆਂ ਸਾਹਿਬਾ ਸਾਹਿਬਾ ਅੱਖੀਆਂ ਤਰਸਦੀਆਂ ਕਦੋਂ ਹੋਣਗੇ ਜੇ ਤੂੰ ਵਤੇ ਅੰਗਣੇ ਹਮ ਤਰਤ ਸੁਹਾਵੀ ਹੋ ਇੱਕ ਸਕੰਦੇ ਵਾਰੀ ਮੇਰੀ ਬਾਤ ਨਾ ਪੁੱਛੇ ਕੋਈ
ਵਾਰ 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 ਰਾਤ ਹੋ ਰਿਹਾ ਹੈ ਬਾਣੀ ਦਾ ਮਾਤਾ ਜੀ ਬਾਹਰ ਖੜੇ ਸੁਣ ਰਹੇ ਨੇ ਇੰਨਾ ਉਹਦੇ ਵਿੱਚ ਦਰਦ ਹੈ ਇੰਨੀ ਖਿੱਚ ਹੈ ਬੋਲ ਦੇ ਅੰਦਰ ਮਾਤਾ ਜੀ ਦੇ ਵੀ ਨੇਤਰਾਂ 'ਚ ਹੰਝੂ ਆਉਣ ਲੱਗ ਕਹਿਣ ਲੱਗੇ ਕਿੰਨੇ ਮਜ਼ਬੂਰ ਨੇ ਇਹ ਉੱਧਰ ਸਾਹਿਬ ਦਰਸ਼ਨ ਨਹੀਂ ਦੇ ਰਹੇ ਪਤਾ ਨਹੀਂ ਕੀ ਭੁੱਲ ਹੋ ਗਈ ਅਤੇ ਇੱਧਰ ਇਹਨਾਂ ਦੇ ਮਨ ਦੀ ਖਿੱਚ ਇੰਨੀ ਜ਼ਬਰਦਸਤ ਹੈ ਕਿ ਸੁਣੀ ਵੀ ਨਹੀਂ ਜਾ ਸਕਦੀ ਜਿਹੜਾ ਸੁਣਦਾ ਉਹਦੇ ਵੀ ਨੇਤਰਾਂ 'ਚੋਂ ਜਲ ਆ ਜਾਂਦਾ ਇਹਨਾਂ ਨੂੰ ਦੂਸਰਾ ਉਹਨਾਂ ਨੇ ਫਿਰ ਇਸ ਤਰ੍ਹਾਂ ਨਾਲ ਪੜ੍ਹਿਆ ਅੱਧੋ ਅੱਧ ਪੜ੍ਹਿਓ ਭਾਈ
ਇੱਕ ਘੜੀ ਦਾ ਵਿਛੋੜਾ ਮੇਰੇ ਮਾਲਕਾਂ ਪਿਆਰੇ ਬਈ ਜੁਗਾਂ ਦੇ ਸਮਾਨ ਬੀਤਦਾ
ਘੜੀ ਦਿਨ ਸਮੋਹ ਕੋ ਬਹੁਤ ਤਿਹਾਰੇ ਮਾਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸਮੋਹ ਕੋ ਕਮੂ ਨਾ ਵਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੱਜਣ ਮੋਹ ਕੋ ਪਿਰੇ ਮਿਲਾ ਕੋਈ ਹੈ ਜਿਹੜਾ ਮਿਲਾ ਦੇਵੇ ਚਾਰ ਬਹਿਰ ਚੋ ਜੁਗੇ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣ ਪੰਜ ਦੂਤ ਮਿਲ ਪਿਰੋਂ ਵਿਛੋੜੀ ਪਰਮ ਪਰਮ ਰੋਵੇ ਹਾਥ ਵਿਛੋੜੀ ਐਸੀ ਅਵਸਥਾ ਮਾਤਾ ਜੀ ਨੇ ਉਹਨਾਂ ਦੀ ਝੌਂਪੜੀ ਤੋਂ ਬਾਹਰ ਖੜੇ ਹੋ ਕੇ ਸੁਣੀ ਦਰਬ ਕੇ ਉਹ ਮਨ ਵਿੱਚ ਆਇਆ ਵੀ ਪਤਾ ਨਹੀਂ ਇਹਨਾਂ ਤੋਂ ਕੀ ਕੋਈ ਗੁਨਾਹ ਹੋ ਗਿਆ ਵੀ ਗੁਰੂ ਦਸ਼ਮੇਸ਼ ਪਿਤਾ ਤਾਂ ਕਦੇ ਵੀ ਨਹੀਂ ਕਿਸੇ ਨੂੰ ਬਚਦੇ ਦਰਸ਼ਨ ਜਾ ਕੇ ਦਿੰਦੇ ਨੇ ਜਿੱਥੇ ਕੋਈ ਯਾਦ ਕਰਦਾ ਉੱਥੇ ਆਪ ਚਲੇ ਜਾਂਦੇ ਨੇ ਅਤੇ ਇਹਨਾਂ ਨੂੰ ਕਿਉਂ ਮਨਾ ਕਰਤਾ ਉਹਨਾਂ ਦੀ ਜਿਹੜੀ ਹਾਲਤ ਹੈ ਆਪਾਂ ਕਹਿ ਕੇ ਨਹੀਂ ਸੁਣਾ ਸਕਦੇ ਇਹ ਤਾਂ ਜਿਹਨਾਂ ਨੂੰ ਇਹ ਗੱਲਾਂ ਲੱਗ ਜਾਂਦੀਆਂ, ਬਰਾਗ ਲੱਗ ਜੇ, ਉਸ ਨੂੰ ਇਹ ਪਤਾ ਹੁੰਦਾ। ਐਸਾ ਮਹਾਰਾਜ ਦੇ ਵਿੱਚ ਫਰਮਾਨ ਆਉਂਦਾ, ਦੁੱਧ ਪੜੇ ਜਿਸ ਲੱਗੀਆਂ ਸੋਈ ਤਰ ਜਾੜ, ਜਿਹਦੀ ਲੱਗੀ ਕੌਣ ਜਾੜਦ, ਰਾਮ ਭਗਤ ਅਣੀਆਂ ਨੇ ਤੀਰ, ਇੱਕ ਤਾਂ ਸਿੱਧੇ ਤੀਰ ਹੁੰਦੇ ਨੇ, ਕਣੀਆਂ ਵਾਲੇ ਹੁੰਦੇ ਨੇ, ਪਿੱਛੇ ਹੁੰਦਾ ਉਹਦੇ, ਉਹ ਜੇ ਆਦਮੀ ਦੇ ਲੱਗਦਾ ਨਾੜਾ ਵੀ ਨਾਲੇ ਲੈ ਕੇ ਤੁਰ ਜਾਂਦਾ। ਸੋ ਐਸੀ ਉਹਨਾਂ ਦੀ ਹਾਲਤ ਅਨੁਭਵ ਕਰ ਰਹੀ ਹੈ ਮਾਤਾ ਜੀ, ਅੱਖਾਂ ਦੇ ਵਿੱਚ ਨੀਰ ਆ ਰਿਹਾ, ਵੀ ਕਿੰਨੇ ਮਜ਼ਬੂਰ ਨੇ ਵਿਚਾਰੇ। ਫਿਰ ਦੇਖਣ ਵਾਖਣ ਨੂੰ ਬਹੁਤ ਸੁੰਦਰ ਨੇ, ਸੁਹਾਣੇ ਆ, ਅਮੀਰ ਪੁਰਸ਼ ਨੇ, ਉਹ ਕਿਹੜੀ ਗਲਤੀ ਹੋ ਗਈ ਜਿਹੜੀ ਗਲਤੀ ਕਰਕੇ ਦਰਸ਼ਨ ਤੋਂ ਮਨਾ ਕਰ ਅੱਜ ਸਿਹਰਾ ਲੈ ਕੇ ਆਈ, ਗੁਰੂ ਦਸਵੇਂ ਪਾਤਸ਼ਾਹ ਦਾ ਪੇਸ਼ ਕਰਿਆ। ਮਹਾਰਾਜ ਉਸ ਵਕਤ ਸਤਸੰਗ ਚੋਂ ਉੱਠ ਕੇ ਮਹਿਲਾਂ ਚ ਗਏ, ਉੱਥੇ ਆਪਣੇ ਸਮਾਂ ਲਿਆ ਵੀ ਮਹਾਰਾਜ ਮੈਂ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ। ਕਹਿੰਦੇ ਦੱਸੋ। ਕਹਿਣ ਲੱਗੇ ਬਾਗ ਦੇ ਵਿੱਚ ਇੱਕ ਜੋੜਾ ਆਇਆ, ਸੋਹਣਾ ਮੋਹਣਾ ਉਹਨਾਂ ਦਾ ਨਾਂ ਹੈ, ਰਾਏਪੁਰ ਦੇ ਰਹਿਣ ਵਾਲੇ, ਅਮੀਰ ਖਾਨਦਾਨ ਦੇ, ਆਪਣਾ ਸਭ ਕੁਝ ਵੇਚ ਵੱਟ ਕੇ ਆਏ ਨੇ, ਗਰੀਬੀ ਤਾਰੀ ਹੋਈ ਹੈ ਉਹਨਾਂ ਦੇ ਵਸਤਰ ਦੇਖੋ, ਕਦੇ ਕੋਈ ਅਨੁਮਾਨ ਹੀ ਨਹੀਂ ਕਰ ਸਕਦਾ ਵੀ ਇਹ ਅਮੀਰ ਵੀ ਹੋਣਗੇ। ਪਾਤਸ਼ਾਹ ਜਿਹੜਾ ਉਹਨਾਂ ਦਾ ਹੂਕ ਹੈ, ਹਿਰਦੇ ਦੀ ਆਵਾਜ਼ ਨਿਕਲਦੀ ਹੈ, ਉਹ ਤਾਂ ਪੰਛੀ ਵੀ ਖੜੇ ਹੋ ਜਾਂਦੇ ਨੇ ਜਦੋਂ ਉਹ ਬਿਰਹੇ ਦੀ ਆਵਾਜ਼ ਲਾਪਦੇ ਨੇ। ਬਹੁਤ ਵਧੀਆ ਰਾਗ ਦੀ ਕਦਰ ਆ ਉਹਨਾਂ ਨੂੰ, ਗਾਉਂਦੇ ਨੇ ਸਰੋਤ ਦੇ ਨਾਲ, ਸੁਣਿਆ ਨਹੀਂ ਜਾਂਦਾ ਮੈਂ ਤੇ ਤਾਂ ਆਪਦਾ, ਆਪਦੇ ਦਰਸ਼ਨ ਕਿਉਂ ਨਹੀਂ ਹੁੰਦੇ, ਕੋਈ ਇਲਾਜ ਦੱਸੋ, ਕਿਉਂਕਿ ਦਰਸ਼ਨਾਂ ਦੇ ਬਗੈਰ ਤਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪਿਰਿਆ ਭਗਵੰਤਾ, ਮੈਂ ਰਹਿਣ ਨਾ ਪਿਆ ਵੈ, ਨੀਂਦ ਨਾ ਵੈ, ਆਪਣੇ ਦੇਖੇ ਗੁਰਦੁਆਰੇ ਜੀਓ, ਆਹ ਹਾਲਤ ਹੋਈ ਪਈ ਹੈ। ਮਹਾਰਾਜ ਨੇ ਖਿੱਚ ਖਾਧੀ, ਕਹਿੰਦੇ ਠੀਕ ਹੈ ਤੁਹਾਡੀ ਗੱਲ, ਪਰ ਮੈਂ ਆਪਣੇ ਸਿੱਖ ਦੇ ਬਚਨ ਦਾ ਬੰਨਿਆ ਹੋਇਆ, ਉਹਦਾ ਬਚਨ ਨਹੀਂ ਮੈਂ ਟਾਲ ਸਕਦਾ। ਇਹਨਾਂ ਨੇ ਜਿਹੜੀ ਭੁੱਲ ਕਰੀ ਹੈ, ਇੱਕ ਘੁੱਟ ਪਾਣੀ ਮੰਗਦਾ ਸੀ ਉਹ, ਪਰਉਪਕਾਰੀ ਗੁਰਸਿੱਖ ਸੀਗਾ, ਆਪਣੀ ਜਾਨ ਦੇ ਤੀ ਦੂਸਰਿਆਂ ਦੀ ਰਕਸ਼ਾ ਵਾਸਤੇ। ਜਥਾ ਆ ਰਿਹਾ ਸੀ ਇੱਥੇ, ਚਾਰ ਬੀਬੀਆਂ, ਚਾਰ ਬੱਚੇ, ਦੋ ਭਾਈ ਸੀ, ਪਤਾ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ ਜੇ ਗੁਰਸਿੱਖ ਨਾ ਆਪਣਾ ਫਰਜ਼ ਪਛਾਣਦਾ। ਇਹ ਪਾਣੀ ਲਈ ਜਾ ਰਹੇ ਸੀ ਆਪਣੇ ਠਾਕਰਾਂ ਵਾਸਤੇ, ਉਹਨੇ ਵਾਸਤਾ ਪਾਇਆ, ਉਹ ਜਿਹੜੇ ਠਾਕਰ ਨੂੰ ਤੁਸੀਂ ਪਾਣੀ ਪਿਲਾਉਣੇ, ਉਹ ਤਾਂ ਪੌਟੇ ਸਾਹਿਬ ਰਹਿੰਦਾ, ਅਨੰਦਪੁਰ ਸਾਹਿਬ ਵਾਲਾ, ਨਾ ਤੁਸੀਂ ਭੁਲੇਖਾ ਖਾਓ, ਮੇਰੇ ਵਿੱਚ ਵੀ ਉਹੀ ਬੋਲ ਰਿਹਾ। ਇਹਨਾਂ ਨੇ ਇੱਕ ਘੁੱਟਣਾ ਪਾਣੀ ਦਾ ਦਿੱਤਾ ਤੇ ਉਹ ਸਹਿਕ ਸਹਿਕ ਕੇ ਵਿਚਾਰੇ ਨੇ ਜਾਨ ਦੇ ਤੀ। ਉਹਦੇ ਜਿਹੜੇ ਬਚਨ ਨੇ ਦਰਸ਼ਨ ਨਹੀਂ ਜੇ ਦੇਣ ਲੱਗਾ, ਹੁਣ ਮੈਂ ਨਿਫਲ ਨਹੀਂ ਕਰ ਸਕਦਾ। ਗੁਰਸਿੱਖ ਦਾ ਬਚਨ ਨਹੀਂ ਨਿਫਲ ਹੁੰਦਾ ਕਦੇ ਵੀ। ਗੁਰੂ ਪੰਜਵੇਂ ਪਾਤਸ਼ਾਹ ਨੇ ਭਾਈ ਬੁੱਧੂ ਨੂੰ ਕਿਹਾ ਵੀ ਤੂੰ ਸੰਗਤ ਨੂੰ ਪ੍ਰਸ਼ਾਦਾ ਛਕਾ, ਤੇਰਾ ਕਾਰੋਬਾਰ ਚੱਲੇਗਾ। ਸੰਗਤ ਜਦ ਅਰਦਾਸ ਕਰਦੀ ਹੈ ਵੀ ਬੁੱਧੂ ਦੇ ਆਵੇ ਪੱਕ ਜਾਣ, ਉਸ ਵੇਲੇ ਇੱਕ ਗੁਰਸਿੱਖ ਨੇ ਆ ਕੇ ਦਰਵਾਜ਼ਾ ਖੜਕਾ ਤਾ, ਭਾਈ ਲੱਖੂ ਨੇ। ਇਹਨੇ ਕਿਹਾ ਬੁੱਧੂ ਦਰਵਾਜ਼ੇ ਕੋਲ ਖੜਾ ਸੀ ਜਾਂ ਖੋਲਿਆ ਲਟਬੌਰਾ ਜਾਂ ਸਿੱਖ ਸੀਗਾ ਉਹ, ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਆ, ਪ੍ਰਸ਼ਾਦਾ ਛਕਾ, ਤੇਰੇ ਘਰ ਅੱਜ ਲੰਗਰ ਗੁਰਸਿੱਖ ਆਏ ਹੋਏ ਨੇ। ਉਹ ਕਹਿੰਦਾ ਹੁਣ ਤਾਂ ਵਰਤ ਗਿਆ, ਪਹਿਲਾਂ ਟਾਈਮ ਤੇ ਆਉਣਾ ਨੀ, ਹੁਣ ਅਰਦਾਸ ਹੋ ਰਹੀ ਹੈ ਵਿੱਚ ਆ ਕੇ ਪ੍ਰਸ਼ਾਦੇ ਮੰਗਦੇ। ਰੁੱਖਾ ਬੋਲਿਆ, ਉਹ ਕਹਿੰਦਾ ਉਹ ਗੁਰਸਿੱਖਾ ਸਿੱਖੀ ਵਿੱਚ ਰੁੱਖਾ ਬੋਲਤਾ ਹੈ ਹੀ ਨੀ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਟੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਆ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਏ ਪਾਣਾ ਲੈ ਇਸ ਦਾ ਐਨਾ ਫਿੱਕਾ ਬੋਲਦਾ। ਹੋਣਾ ਪਿਆ ਦੋ ਪ੍ਰਸ਼ਾਦ, ਕੋਈ ਵਿਆਹ ਬੂਹਾ ਬਚਿਆ ਹੁੰਦਾ ਉਹ ਮੈਨੂੰ ਦੇ ਦੇ। ਜਦ ਅਰਦਾਸ ਚ ਆਇਆ ਵੀ ਇਹਦੇ ਆਵੇ ਪੱਕ ਜਾਣ, ਕਹਿੰਦਾ ਕੱਚੇ ਰਹਿਣਗੇ ਕੱਚੇ ਰਹਿਣਗੇ ਕੱਚੇ ਰਹਿਣਗੇ। ਸ਼ੰਕਾ ਪੈ ਗਿਆ ਸਿੱਖ ਨੂੰ, ਦੋ ਦਿਨ ਪਹਿਲਾਂ ਖੋਲ ਕੇ ਦੇਖ ਕੇ ਆਇਆ ਸੀ, ਟਰਨ ਟਰਨ ਕਰਦੀਆਂ ਸੀਟਾਂ, ਜਾ ਕੇ ਫੇਰ ਆ ਵੀ ਖੋਲ ਕੇ ਦੇਖੀ ਕੱਚੀਆਂ ਇੱਟਾਂ, ਮਿੱਟੀ ਬਣੀ ਪਈ ਸਾਰੀ। ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਕੋ ਆਇਆ, ਬਹੁਤ ਬਰਾਗ ਕਰਿਆ ਵੀ ਪਾਤਸ਼ਾਹ ਸੰਗਤ ਨੂੰ ਵੀ ਪ੍ਰਸ਼ਾਦਾ ਛਕਾਇਆ, ਤੁਹਾਡਾ ਵੀ ਬਚਨ ਸੀਗਾ ਵੀ ਕਾਰੋਬਾਰ ਸ਼ੁਰੂ ਕਰ ਲੈ, ਬੜਾ ਮੁਨਾਫਾ ਹੋਏਗਾ। ਪਰ ਉਹ ਤਾਂ ਮਿੱਟੀ ਬਣਾ ਦਿੱਤੀ, ਦੋ ਦਿਨ ਪਹਿਲਾਂ ਮੈਂ ਦੇਖੀਆਂ ਪੱਕੀਆਂ ਇੱਟਾਂ, ਤੇ ਇੱਕ ਲਟਬੌਰੇ ਦੇ ਸਿੱਖ ਨੇ ਕਹਿਤਾ ਕੱਚੀਆਂ ਰਹਿਣਗੀਆਂ, ਉਹ ਕੱਚੀਆਂ ਹੋ ਗਈਆਂ। ਮਹਾਰਾਜ ਕਹਿਣ ਲੱਗੇ ਪਿਆਰਿਆ ਮੈਂ ਉਹਦਾ ਬਚਨ ਨਹੀਂ ਮੋੜ ਸਕਦਾ, ਤੇਰੇ ਭੰਗਣਾ ਪੈ ਗਈ ਤਾਂ ਸਿੱਖ ਨੂੰ ਭੁੱਖਾ ਰੱਖਿਆ, ਉਹਦਾ ਬਚਨ ਨਹੀਂ ਮੈਂ ਮੋੜ ਸਕਦਾ, ਹੁਣ ਤਾਂ ਰਹਿਣਗੇ ਕੱਚੇ ਹੀ, ਚੱਲ ਇੰਨਾ ਹੋ ਸਕਦਾ ਵੀ ਪੱਕਿਆਂ ਤੋਂ ਮਹਿੰਗੇ ਵਿਕ ਜਾਣਗੇ। ਗੁਰੂ ਦਸਮੇਸ਼ ਪਿਤਾ ਕਹਿਣ ਲੱਗੇ ਵੀ ਦੇਖੋ ਪੂਰੇ ਸਮਰੱਥ ਸੀਗੇ ਸਤਿਗੁਰੂ ਪੰਜਵੇਂ ਪਾਤਸ਼ਾਹ, ਸਭ ਕੁਛ ਬਦਲ ਸਕਦੇ ਸੀ, ਲੇਕਿਨ ਆਪਣੇ ਸਿੱਖ ਦਾ ਬਚਨ ਨਹੀਂ ਉਹਨਾਂ ਨੇ ਬਦਲਿਆ। ਇਸ ਕਰਕੇ ਮੇਰਾ ਕੀਤਾ ਹੋਇਆ, ਗੁਰੂ ਦਾ ਕੀਤਾ ਹੋਇਆ ਸਿੱਖ ਆਪਣੇ ਹੱਥ ਤੇ ਲੈ ਲੈਂਦਾ, ਸਿੱਖ ਦਾ ਕਰਿਆ ਹੋਇਆ ਗੁਰੂ ਨਹੀਂ ਲੈਂਦਾ, ਗੁਰੂ ਫਿਰ ਉਹਦਾ ਸਾਥ ਦਿੰਦਾ। ਇਸ ਤਰ੍ਹਾਂ ਪੜ੍ਹ ਲਓ, ਮੇਰੀ ਬੰਨੀ ਹੋਈ ਭਗਤ ਚੜਾਉਂਦੇ ਨੇ ਭਗਤਾਂ ਦੀ ਬੰਨੀਆਂ ਸੁੱਕਦੀ, ਬੰਦੀ ਨਾ ਛੁੱਟਦੀ ਸਾਰੇ ਬੰਦਾਂ ਦੀ ਨਾ ਸ਼ਰਾਬ ਹੈ ਬੰਦ ਹੈ ਭਗਤ ਨਾ ਛੁੱਟਾ ਮੋਏ ਏਕ ਸਮੇਂ ਮੋਕੋ ਕਹਿ ਬੰਦ ਹੈ ਤੋਫਨ ਮੋਪੇ ਜਵਾਬ ਨਾ ਹੋਏ। ਮਾਤਾ ਜੀ ਨੂੰ ਕਹਿਣ ਲੱਗੇ ਕਿ ਆਦ ਜਗਾਤ ਤੋਂ ਚੱਲਦਾ ਹੈ। ਗੁਰੂ ਘਰ ਵਿੱਚ ਕਿੰਨੀਆਂ ਮਿਸਾਲਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਚੌਰ ਬਰਦਾਰ ਸੋਭਾ ਰਾਮ ਅੱਜ ਪ੍ਰਸ਼ਾਦ ਵਰਤਾਉਣ ਲੱਗ ਗਿਆ। ਉਧਰੇ ਪਾਸੋਂ ਕੀਰਤੀ ਗੁਰਸਿੱਖ ਭਾਈ ਧੰਨਾ ਦਸਵੰਧ ਦੇਣ ਵਾਸਤੇ ਗੱਡਾ ਲੈ ਕੇ ਆ ਗਏ। ਦੇਖਿਆ ਵੀ ਪ੍ਰਸ਼ਾਦ ਵਰਤ ਰਿਹਾ, ਕਿਉਂਕਿ ਸੀਤ ਪ੍ਰਸ਼ਾਦ ਜਿਹੜਾ ਹੁੰਦਾ ਨਾ, ਗੁਰੂ ਦਾ ਭੋਗ ਲੱਗਿਆ ਹੋਇਆ ਪ੍ਰਸ਼ਾਦ ਹੁੰਦਾ, ਉਹਨੂੰ ਲੈਣਾ ਹੀ ਗੁਰਸਿੱਖ ਦਾ ਬੜਾ ਭਾਰੀ ਮਹਾਤਮ ਹੋਇਆ ਕਰਦਾ। ਗੱਡਾ ਖੜਾ ਕਰਿਆ, ਪੁਰਾਣੀ ਉਹ ਜਿਵੇਂ ਕੱਛ ਵਿੱਚ ਲਈ ਹੋਈ ਹੈ, ਮੂੰਹ ਦੇ ਉੱਤੇ ਧੂੜ ਪਈ ਹੋਈ ਹੈ, ਬੇਅੰਤੇ ਸੜਕਾਂ ਹੁੰਦੀਆਂ ਹੀ ਨਹੀਂ ਸੀ, ਪੱਸੀ ਹੁੰਦੀ, ਪਾਊਡਰ ਹੁੰਦਾ ਇੱਕ ਤਰ੍ਹਾਂ ਦਾ, ਉੜ ਕੇ ਆ ਕੇ ਪੈਂਦਾ ਹੁੰਦਾ। ਉਹਨੇ ਕਿਹਾ ਇੱਕ ਪਾਸੇ ਗੱਡੇ ਨੂੰ ਦੇਖ ਰਿਹਾ ਮੁੜ ਕੇ, ਤੇ ਉਹ ਕਹਿਣ ਲੱਗੇ ਭਾਈ ਸਾਹਿਬ ਮੈਨੂੰ ਪ੍ਰਸ਼ਾਦ ਦੇ ਦਿਓ। ਉਹਨੇ ਕਿਹਾ ਹੁਣ ਆਇਆ, ਮੂੰਹ ਭਰਿਆ ਹੋਇਆ ਗਰਦ ਨਾ, ਨਾ ਦਾੜਾ ਸਾਫ ਕਰਿਆ, ਨਾ ਕੁਛ ਕਰਿਆ, ਤੇ ਪ੍ਰਸ਼ਾਦ ਦੇ ਦਿਓ। ਉਹ ਇੱਧਰ ਬੀਬੀਆਂ ਵੱਲ ਹੋ ਗਿਆ। ਉਹ ਥੋੜ੍ਹੀ ਦੇਰ ਬਾਅਦ ਉੱਠੇ ਆ ਕੇ, ਭਾਈ ਸਾਹਿਬ ਮੈਨੂੰ ਪ੍ਰਸ਼ਾਦ ਦੇ ਦਿਓ। ਉਹ ਇੱਧਰ ਹੋ ਗਿਆ। ਤੀਸਰੀ ਵਾਰੀ ਉਹ ਗੱਡਾ ਚੱਲ ਪਿਆ, ਕਹਿਣ ਲੱਗਿਆ ਭਾਈ ਸਾਹਿਬ ਪ੍ਰਸ਼ਾਦ ਦੇ ਦਿਓ, ਮੇਰਾ ਗੱਡਾ ਜਾ ਰਿਹਾ। ਕਹਿੰਦਾ ਨੰਬਰ ਬਾਰ ਦਊਂਗਾ, ਐਂ ਨਹੀਂ ਮੈਂ ਦਿੰਦਾ ਵੀ ਤੈਨੂੰ ਪ੍ਰਸ਼ਾਦ ਦੇਦਾ। ਕਹਿੰਦਾ ਰਿਛ ਜਿਹਾ ਟੱਪੀ ਜਾਂਦਾ, ਕਹਿੰਦੇ ਇੱਧਰ ਕਦੇ ਇੱਧਰ ਕਦੇ ਇੱਧਰ, ਕਿਉਂਕਿ ਅਭਿਮਾਨ ਸੀ ਮੈਂ ਗੁਰੂ ਦਾ ਹੈਗਾ ਚੌਰ ਬਰਦਾਰ। ਉਸ ਵੇਲੇ ਉਹਨੇ ਇੱਕ ਕਿਣਕਾ ਗਿਰਿਆ ਪਿਆ, ਉਹ ਚੱਕ ਕੇ ਮੂੰਹ ਚ ਪਾ ਲਿਆ। ਕਹਿਣ ਲੱਗਾ ਗੁਰਸਿੱਖਾ ਤੈਨੂੰ ਸਿੱਖੀ ਨੀ ਸਮਝ ਨਾ ਆ ਸਕੀ, ਗੁਰੂ ਕੋਲ ਬਹਿ ਕੇ ਇੰਨਾ ਫਿੱਕਾ ਬੋਲਿਆ ਤੂੰ, ਮੈਂ ਤਾਂ ਨਹੀਂ ਰਿਛ ਬਣਨਾ ਪਰ ਤੂੰ ਬਣੇਗਾ। ਬਚਨ ਅਮੋਕ ਬਾਣ ਨਿਕਲ ਗਿਆ ਜਿਹੜਾ ਕਦੇ ਵੀ ਖਤਾ ਨਹੀਂ ਕਰਦਾ, ਸੰਤਾਂ ਦਾ ਬਚਨ ਨਹੀਂ ਟਲਿਆ ਕਰਦਾ ਕਦੇ ਵੀ। ਉਸ ਵੇਲੇ ਅੰਦਰ ਪਹੁੰਚ ਗਈ ਗੱਲ ਉਹਦੇ ਸੋਭਾ ਰਾਮ ਦੇ, ਲੈ ਬਈ ਸਿੱਖ ਨੇ ਬਚਨ ਕਰਤਾ ਕਿਤੇ ਰਿਛੇ ਨਾ ਬਣਨਾ ਪੈ ਜੇ, ਗੁਰੂ ਤੋਂ ਪੁਛਾਈਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਜਾਂਦਾ, ਕਹਿੰਦੇ ਕੀ ਗੱਲ ਉਹ ਦੱਸਦੇ ਆ ਅੱਜ? ਕਹਿੰਦਾ ਸੱਚੇ ਪਾਤਸ਼ਾਹ ਇੱਕ ਸਿੱਖ ਆਇਆ ਸੀ ਇੱਥੇ, ਐਵੇਂ ਦਾੜੀ ਲਿਬੜੀ ਲੁੜਾਈ ਜੀ ਸੀਗੀ, ਉਹ ਮੈਂ ਪ੍ਰਸ਼ਾਦ ਮਰਿਆਦਾ ਦੇ ਮੁਤਾਬਕ ਬਤਾ ਰਿਹਾ ਸੀ, ਉਹ ਮੈਨੂੰ ਹੱਥ ਉੱਤੋਂ ਦੀ ਕਰਕੇ ਮੰਗਦਾ ਸੀ। ਮਹਾਰਾਜ ਕਹਿੰਦੇ ਪਿਆਰਿਆ ਸਮਾਂ ਦੇਖੀਦਾ, ਮਰਿਆਦਾ ਵੀ ਕਿਸੇ ਹਿਸਾਬ 'ਚ ਹੁੰਦੀ ਹੈ, ਬੰਦਿਆਂ ਦੀ ਬਣਾਈ ਹੋਈ ਹੈ। ਕੌਣ ਸੀ? ਕਹਿੰਦੇ ਭਾਈ ਧੰਨਾ। ਕਹਿੰਦੇ ਉਹ ਤਾਂ ਸਾਡਾ ਭੇਦ ਗੁਰਸਿੱਖ ਹੈ, ਹਰ ਵਕਤ ਮੇਰੇ 'ਚ ਰਹਿੰਦਾ। ਮਹਾਰਾਜ ਉਹਨੇ ਤਾਂ ਵਚਨ ਕਰਤਾ ਮੈਨੂੰ ਰਿਛ ਦਾ। ਕਹਿੰਦੇ ਹੁਣ ਤਾਂ ਤੂੰ ਰਿਛ ਬਣੇਗਾ। ਕਹਿੰਦੇ ਤੁਹਾਡੀ ਕੋਈ ਸੇਵਾ ਦਾ ਮੈਨੂੰ ਫਲ ਨਹੀਂ ਮਿਲੇਗਾ। ਕਹਿੰਦੇ ਮਿਲੇਗਾ, ਪਰ ਰਿਛ ਤੋਂ ਬਾਅਦ ਮਿਲੇਗਾ, ਰਿਛ ਤੈਨੂੰ ਬਣਨਾ ਹੀ ਪੈਣਾ। ਇਹ ਵਚਨ ਨਹੀਂ ਕਦੇ ਵੀ ਨਾਸ ਹੋਇਆ ਕਰਦਾ ਹੈ, ਪੜ੍ਹੋ ਭਾਵੇਂ ਚੰਦਰਮਾ ਨਾਸ ਹੋ ਜਾਵੇ।
ਚੰਦਰਮਾ ਰਾਜ ਹੋ ਜਾਵੇ।
ਵਚਨ ਅਟਲ ਹੈ, ਉਹ ਟਲਿਆ ਨੀ ਕਦੇ ਕਰਦਾ ਕਦੇ ਵੀ। ਸੰਤ ਮਹਾਰਾਜ ਡੇਰੂ ਸਾਹਿਬ ਵਾਲੇ ਨਵੀਂ ਘੋੜੀ ਆਈ ਬਹੁਤ ਹੀ ਵਧੀਆ, ਉਹਦੇ ਉੱਤੇ ਬੈਠ ਕੇ ਬਾਹਰ ਚਲੇ ਗਏ। ਉਹ ਘੋੜੀ ਨੇ ਬੱਕ ਮਾਰਿਆ, ਐਂ ਬੇਤਰਤੀਬਾ ਹੁੰਦੀ ਆ। ਉਹ ਸੰਤ ਮਹਾਰਾਜ ਥੱਲੇ ਆ ਗਏ, ਉਹਨਾਂ ਨੇ ਗਿਰਦੇ ਹੀ ਉੱਥੇ ਇੱਕ ਡਲੀ ਪਈ ਸੀ, ਐਂ ਡਲਾ ਚੱਕਿਆ ਐਂ ਮਾਰਿਆ। ਕਹੇ ਚੋਰਾਂ ਦੇ ਜਾਣੀ ਇੰਨਾ ਪੈਸਾ ਲਾਇਆ ਫਿਰ ਵੀ ਸਹੀ ਨਹੀਂ ਚੱਲਦੀ। ਸਵੇਰੇ ਹੀ ਸੇਵਾਦਾਰ ਆਇਆ, ਕਹਿੰਦਾ ਮਹਾਰਾਜ ਆਪਣੀ ਘੋੜੀ ਤਾਂ ਚੋਰ ਲੈ ਗਏ। ਉਹ ਜਾਣੀਆਂ ਸੀ ਭਾਈ ਸਾਡੇ ਮੂੰਹ ਚੋਂ ਨਿਕਲ ਗਿਆ ਸੀ। ਇੱਕ ਗੱਲ ਨਹੀਂ ਹੈ, ਸਹਿ ਸੁਭਾਅ ਬਾਤ ਕਰਦਾ ਹੈ, ਬਾਤ ਪੂਰੀ ਹੋ ਜਾਂਦੀ। ਭਾਈ ਗੋਦੜੀਆਂ ਜੀ ਸੀਗੇ, ਉਹ ਗੁਰੂ ਸੱਤਵੇਂ ਪਾਤਸ਼ਾਹ ਮਿਲੇ ਸੀ। ਗੁਰੂ ਦਸਵੇਂ ਪਾਤਸ਼ਾਹ ਨੂੰ ਜਦ ਮਿਲੇ, ਮਹਾਰਾਜ ਨੇ ਕਿਹਾ ਇਹ ਇਕੱਲਾ ਹੀ ਸਿੱਖ ਮਾਲਵੇ ਨੂੰ ਤਾਰ ਸਕਦਾ, ਇੰਨੀ ਸਮਰੱਥਾ ਰੱਖਦਾ। ਉਹ ਭਾਈ ਗੌਰੇ ਦੇ ਘੋੜਿਆਂ ਵਾਸਤੇ ਪੀ ਰਹੇ ਸੀ। ਭਾਈ ਗੌਰੇ ਨੇ ਕਿਸੇ ਸਿੱਖ ਸੀ, ਕੋਈ ਗਲਤੀ ਹੋਈ, ਉਹਨੂੰ ਮਾਰਨ ਲੱਗ ਗਿਆ। ਇਹ ਬੈਠੇ ਬੈਠੇ ਹੀ ਚੱਕੀ ਤੇ ਕਹਿਣ ਲੱਗੇ, ਉਹ ਭਾਈ ਗੌਰਾ ਕਿਉਂ ਆਫ ਰਿਹਾ? ਉਹ ਕਹਿੰਦਾ ਸੱਤ ਜੀ ਚੁੱਪ ਕਰੋ, ਤੁਹਾਨੂੰ ਨਹੀਂ ਰਾਜਸੀ ਮਾਮਲਿਆਂ ਦਾ ਪਤਾ। ਉਹਦੇ ਬਾਅਦ ਲੱਗ ਗਿਆ, ਧਰਤੀ ਤੇ ਗਿਰ ਗਿਆ, ਗੇੜੇ ਖਾਣ ਲੱਗ ਗਿਆ, ਹਕੀਮਾਂ ਬੁਲਾਏ, ਸਭ ਕੁਛ ਕਰੇ। ਉਹ ਦਰਦ ਦੇ ਵਿੱਚ ਇੰਨਾ ਪੀੜਾ ਪੀੜ ਹੋਣ ਲੱਗ ਗਈ, ਉਹਦੇ ਚੀਕਾਂ ਮਾਰਦਾ। ਉਹ ਨਾਲ ਦੇ ਨੇ ਕਿਹਾ ਵੀ ਇਹਦਾ ਭਾਈ ਗੋਦੜੀਏ ਦਾ ਵਚਨ ਹੋ ਗਿਆ, ਉਹਦੇ ਕੋਲੇ ਜਾਓ। ਉੱਥੇ ਉਹ ਚੱਕੀ ਪੀ ਰਿਹਾ ਸੀ, ਉਹਨੇ ਵਿੱਚੋਂ ਕੀਲੀ ਕੋਲੋਂ ਚੱਕਿਆ, ਕਹਿੰਦਾ ਲੈ ਪਾਣੀ ਨਾ ਦੇ ਦਿਓ ਉਹਨੂੰ, ਠੀਕ ਹੋ ਗਿਆ। ਉਹ ਕਹਿਣ ਲੱਗੇ ਵੀ ਇਹ ਤਾਂ ਵਚਨ ਹੈ, ਇਹਦਾ ਬਾਣ ਵਰਗ ਹੈ, ਅਮੋਘ ਬਾਣ, ਕੱਲ੍ਹ ਨੂੰ ਕੋਈ ਹੋਰ ਕਰਤਾ ਉਹ ਵੀ ਪੂਰਾ ਹੋਜੂ, ਵੀ ਇਹਨਾਂ ਨੂੰ ਸਰੋਪਾ ਦੇ ਕੇ ਤੋਰੀਏ। ਸਰੋਪਾ ਦੇ ਕੇ ਤੋਰਤਾ। ਉਹ ਘਰ ਆ ਕੇ, ਘਰ ਆ ਕੇ ਬੱਚਿਆਂ ਨੂੰ ਨਹੀਂ ਹੁੰਦਾ ਵਿਸ਼ਵਾਸ ਵੀ ਸਾਡਾ ਪਿਤਾ ਕਿੱਡਾ ਕੁ ਵੱਡਾ, ਤਿੰਨ ਚਾਰ ਨੂੰ ਨਹੀਂ ਹੁੰਦਾ, ਬੱਚਿਆਂ ਨੂੰ ਖਾਸ ਕਰਕੇ ਨਹੀਂ ਹੋਇਆ ਕਰਦਾ ਵੀ ਸਾਡੇ ਪਿਤਾ ਕਿੱਡੇ ਚ ਨੇ। ਉਹ ਬੱਚਿਆਂ ਨੇ ਕਿਹਾ ਵੀ ਚੱਲ ਬਾਪੂ ਆ ਗਿਆ, ਚੱਲ ਕੰਮੇ ਕਰੂਗਾ। ਸਰੋਂ ਦਾ ਖੇਤ ਸੀ, ਰਡਾਰ ਦੇ ਉਹ ਟਿੱਬੇ ਟਿੱਬੇ ਦੇ ਉੱਤੇ ਸਰੋਂ ਬੀਜੀ ਹੋਈ ਸੀ। ਉਹ ਕਹਿਣ ਲੱਗੇ ਬਾਪੂ ਸਰੋਂ ਪੱਕ ਗਈ, ਵੀ ਉਹ ਦਾਤੀ ਨਾਲ ਤਾਂ ਵੱਢਣੀ ਨਹੀਂ, ਵੱਟਣੀ ਹੈ ਹੱਥਾਂ ਨਾਲ, ਵੀ ਤੂੰ ਜਾਇਆ ਅੱਜ ਦਿਨ ਚ ਪ੍ਰਗਟ ਹੋ ਜੂ ਸਾਰੇ ਚ। ਸਵੇਰੇ ਹੀ ਚਲਿਆ ਗਿਆ, ਨਾ ਉਹਦੀਆਂ ਨੁਆਂ ਨੇ ਸਵੇਰ ਦਾ ਕੋਈ ਹਾਜ਼ਰੀ ਭੇਜੀ, ਨਾ ਦੁਪਹਿਰੇ ਭੇਜੀ, ਨਾ ਹੱਥ ਨੇ ਕੋਈ ਜਲ ਪਾਣੀ ਭੇਜਿਆ। ਚਾਰ ਕੁ ਵਜੇ ਉੱਥੋਂ ਦੀ ਲੰਘੇ ਜਾਂਦੇ ਸੀ, ਡੰਡੀ ਸੀ ਖੇਤ ਚ। ਉਹਨਾਂ ਨੇ ਦੇਖੋ ਭਾਈ ਗੋਦੜੀਆ ਸਰੋਂ ਪੱਟਦਾ, ਆਪਾਂ ਨੂੰ ਸੁਭਾਅ ਹੈ ਚਾਹੇ ਬੇੜਾ ਵੱਟਦਾ ਹੋਵੇ, ਉਹਨੂੰ ਕਹਾਂ ਕੀ ਕਰਦੇ ਤਾਂ ਕਹੂਗਾ ਦਿਖਦਾ ਤਾਂ ਹੈ ਤੁਹਾਨੂੰ ਵੀ ਬੇੜਾ ਵੱਟਦਾ, ਪੁੱਛਾਂਗੇ ਜ਼ਰੂਰ। ਉਹਨੂੰ ਪੁੱਛਿਆ, ਕਹਿੰਦਾ ਭਾਈ ਗੋਦੜੀਆ ਕੀ ਕਰਦਾ? ਉਹਨੇ ਕਹਿਣਾ ਤਾਂ ਸੀ ਵੀ ਘਰਦਿਆਂ ਦੀ ਸਰੋਂ ਦੀਆਂ ਜੜ੍ਹਾਂ ਵੱਟਦਾ, ਸਰੋਂ ਦੀਆਂ ਜੜ੍ਹਾਂ ਵੱਟਦਾ। ਉਹ ਕਹਿ ਦਿੱਤਾ ਘਰਦਿਆਂ ਦੀਆਂ ਜੜ੍ਹਾਂ ਵੱਟਦਾ, ਵਚਨ ਹੋ ਗਿਆ। ਸੱਤਾਂ ਦਿਨਾਂ ਦੇ ਅੰਦਰ ਸਾਰਾ ਪਰਿਵਾਰ, ਨੋਹਾਂ, ਪੁੱਤ ਪੋਤੇ ਸਾਫ਼ ਹੋ ਗਏ। ਉਹਦੇ ਬਾਅਦ ਕਹਿੰਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦਾ ਜਾਬੋਂ ਛੁੱਟੀ, ਹੁਣ ਖੁੱਲ੍ਹੇ ਫਿਰਾਂਗੇ। ਗਾਹਾਂ ਗਿਆ ਤਾਂ ਇੱਕ ਮਾਈ ਨੇ ਪਛਾਣ ਲਿਆ ਵੀ ਬਾਬਾ ਗੋਦੜੀਆ ਆਉਂਦਾ। ਉਹ ਕਹਿੰਦੀ ਬਾਬਾ ਜੀ ਦਹੀਂ ਖਾ ਕੇ ਜਾਇਓ। ਕਹਿ ਲਿਆ ਬੇਟਾ। ਉਹਨਾਂ ਦਹੀਂ ਜਾ ਪਾਇਆ ਤਾਂ ਉਹ ਥੋੜ੍ਹਾ ਸੀ, ਉਹਨੇ ਕਿਹਾ ਵੀ ਕਿਤੇ ਹੋਰ ਨਾ ਮੰਗ ਲੈ। ਮੁੱਠੀ ਮਿਰਚਾਂ ਦੀ ਚੱਕੀ, ਉਹਦੇ ਵਿੱਚ ਭਾਤੀ ਡਲਾਤੀ। ਉਹ ਜਦ ਭਾਂਡੇ ਲੈਣ ਆਈ, ਕਹਿੰਦੀ ਆਪਾਂ ਹੀ ਪੁੱਛਣ ਲੱਗ ਜਾਂਦੀ, ਬਾਬਾ ਜੀ ਦਹੀਂ ਵਧੀਆ ਸੀ? ਕਹਿੰਦੇ ਸੱਪ ਲੜਨੀ ਹੈ, ਦਹੀਂ ਤਾਂ ਵਧੀਆ ਸੀ ਤਾਂ ਮਿਰਚਾਂ ਪਾਤੀਆਂ। ਉਹ ਜਦ ਘਰ ਆਈ, ਪਾਥੀਆਂ ਲੈਣ ਲੱਗੀ ਘੋੜੀ ਜਾਂ ਦੁੱਧ ਰੱਖਣ ਵਾਸਤੇ, ਉਹ ਸੱਪ ਲੜ ਗਈ। ਉਹ ਸਹਿਜ ਨਾ ਬੋਲ ਨਹੀਂ ਡਲਿਆ ਕਰਦਾ, ਜਿਹੜੇ ਬੀਤਰਾਗ ਹੁੰਦੇ ਨੇ, ਬੋਲ ਪੂਰਾ ਹੋਣਾ ਹੀ ਹੈ। ਇਸ ਕਰਕੇ ਚਾਹੇ ਮਾੜਾ ਸੰਤ ਹੈ ਚਾਹੇ ਚੰਗਾ, ਚੁੱਪੇ ਚੰਗੀ ਆ, ਉਹਦੇ ਨਾਲ ਕੀ ਪਤਾ ਕੋਈ ਕਰਨੀ ਵਾਲਾ ਹੀ ਹੋਵੇ, ਐਵੇਂ ਬਚਨ ਉਲਟ ਪੁਲਟ ਕਰ ਦੇਵੇ। ਸੋ ਮਹਾਰਾਜ ਕਹਿਣ ਲੱਗੇ ਕਿ ਬਚਨ ਸਿੱਖ ਦਾ ਨੇਫਲ ਨਹੀਂ ਕੀਤਾ ਜਾ ਸਕਦਾ, ਮੈਂ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਥੇਰੀਆਂ ਬੇਨਤੀਆਂ ਕਰੀਆਂ, ਉਹ ਕਹਿੰਦੇ ਅਸੀਂ ਸਿੱਖ ਦਾ ਬਚਨ ਨਹੀਂ ਨਿਫਲ ਕਰ ਸਕਦੇ, ਗੁਰੂ ਪੰਜਵੇਂ ਪਾਤਸ਼ਾਹ ਨੇ ਨਾ ਕਰਿਆ। ਫਿਰ ਇਹ ਆਦਿ ਜਗ੍ਹਾ ਤੋਂ ਤੁਰੀ ਆ ਰਹੀ ਹੈ ਗੱਲ। ਕ੍ਰਿਸ਼ਨ ਮਹਾਰਾਜ ਦੇ ਪੁੱਤ ਪੋਤਰੇ ਉੱਥੇ ਪ੍ਰਭਾਸ ਖੇਤਰ ਦੇ ਉੱਤੇ ਸਾਧੂ ਆਏ ਹੋਏ ਸੀ ਬਹੁਤ, ਉਹ ਕੁਛ ਨਾਸਤਕ ਹੋ ਗਏ, ਸਾਧੂਆਂ ਨਾਲ ਮਖੌਲ ਕਰਨ ਲੱਗ ਗਏ, ਟਿਚਰਾਂ ਕਰਨ ਲੱਗ ਗਏ। ਇੱਕ ਬੱਚਾ ਸੀ, ਉਹਦੇ ਪੇਟ ਦੇ ਉੱਤੇ ਬਾਟੀ ਬੰਨਤੀ, ਕਪੜਾ ਉਲਾਤਾ, ਐਂ ਚੱਬੜਾ ਲਿਆ ਵੀ ਗਰਭਵਤੀ ਔਰਤ ਹੈ, ਨਾਲ ਲੈ ਕੇ ਤੁਰੇ ਫਿਰਦੇ ਆ। ਪੰਜ ਸੱਤ ਬੱਚਿਆਂ ਦੇ ਸਾੜੀਆਂ ਲਵਾਤੀਆਂ, ਸੰਤਾਂ ਨੂੰ ਮੱਥਾ ਟੇਕਦੇ ਨੇ ਬੜੇ ਪਿਆਰ ਨਾਲ, ਉਹ ਕਹਿੰਦੇ ਆਸ਼ੀਰਵਾਦ ਦਿੰਦੇ ਨੇ। ਕਹਿੰਦੇ ਕਿਵੇਂ ਆਏ? ਕਹਿੰਦੇ ਬਾਬਾ ਜੀ, ਐਂ ਨਹੀਂ ਪਤਾ ਲੱਗਦਾ ਵੀ ਇਹਦੇ ਲੜਕਾ ਹੋਊ ਕਿ ਲੜਕੀ ਹੋਊ। ਉਹ ਕਹਿੰਦੇ ਭਾਈ, ਇਹ ਤਾਂ ਰੱਬ ਜਾਣਦਾ, ਜਾਣਦੇ ਸਾਰੇ ਹੀ ਸੀ। ਸੰਤਨ ਸੇਤੀ ਮਸ਼ਕਰੀ, ਇਹ ਡੁੱਬਣ ਕੀ ਰੀਤ, ਜਿਹਨੇ ਡੁੱਬਣਾ ਹੋਵੇ ਸੰਤਾਂ ਨੂੰ ਛੇੜ ਲਈ। ਕਦੇ ਨਾ ਕਦੇ ਸੰਤਾਂ ਦਾ ਦੇਹ ਧੀਰ ਜੇ ਟੁੱਟ ਗਿਆ, ਫਿਰ ਵਾਕ ਨਿਕਲ ਜਾਂਦਾ, ਖਤਮ ਹੋ ਜਾਇਆ ਕਰਦਾ। ਉਸ ਵੇਲੇ ਸਾਰੇ ਤਾਂ ਚੁੱਪ ਰਹੇ। ਉਹਨਾਂ ਦਾ ਜਿਹੜਾ ਕੁਲਗੁਰੂ ਸੀਗਾ ਦਰਬਾਸਾ ਜੀ, ਉਹਦੇ ਕੋਲ ਚਲੇ ਗਏ। ਉਹਨੇ ਕਿਹਾ, ਕ੍ਰਿਸ਼ਨ ਦੀ ਔਲਾਦ ਸੰਤਾਂ ਦਾ ਇੰਨਾ ਨਿਰਾਦਰ ਕਰ ਰਹੀ ਹੈ? ਕਹਿੰਦਾ ਕੀ ਕਹਿੰਦੇ ਹੋ ਬੱਚੇ? ਜਾਂ ਕਿਹਾ, ਉਹ ਕਹਿੰਦੇ ਮਸ਼ਕਰੀਆਂ ਨਹੀਂ ਕਰੀ ਦੀਆਂ? ਨਹੀਂ ਮਹਾਰਾਜ, ਅਸੀਂ ਤਾਂ ਦੇਖਦੇ ਆਇਆ ਇੱਥੇ ਜਿੰਨੇ ਸਾਧ ਨੇ ਰੋਟੀਆਂ ਖਾਣੇ ਨੇ, ਕੋਈ ਜਾਣਦਾ ਨਹੀਂ ਹੈ ਵੀ ਇਹਦੇ ਲੜਕਾ ਹੋ ਕਿ ਲੜਕੀ ਹੋ। ਕਹਿੰਦੇ ਪੁੱਛਣਾ? ਕਹਿੰਦੇ ਹਾਂ। ਦੂਜੀ ਵਾਰੀ ਖਰਚ ਕੇ ਬੋਲੇ, ਕਿਉਂਕਿ ਉਹ ਥੋੜਾ ਕ੍ਰੋਧ ਚ ਰਹਿੰਦੇ ਸੀ। ਕਹਿੰਦੇ ਫਿਰ ਪੁੱਛਣਾ ਹੀ ਹੈ? ਕਹਿੰਦੇ ਹਾਂ। ਕਹਿੰਦੇ ਜਾਓ, ਇਹਦੇ ਉਹ ਪੈਦਾ ਹੋ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਦਰਬਾਸਾ ਸਿੰਘ ਕਰਤ ਗੌਰੀ ਜਾਦਵ ਇਹ ਫਲ ਪਾਏ। ਘਰ ਆ ਗਏ, ਆ ਕੇ ਕ੍ਰਿਸ਼ਨ ਮਹਾਰਾਜ ਦੇ ਕੋਲ ਗਏ। ਉਹ ਪੇਟੀ ਬਾਟੀ ਖੋਲੀ ਤਾਂ ਬਾਟੀ ਹੈ ਹੀ ਨਾ, ਮੂਸਲ ਬਣ ਗਿਆ ਲੋਹੇ ਦਾ। ਰੋਣ ਲੱਗ ਕੇ ਕ੍ਰਿਸ਼ਨ ਕਹਿਣ ਲੱਗੇ, ਤੁਸੀਂ ਰੋਂਦੇ ਕਿਉਂ? ਕਹਿੰਦੇ ਜੀ, ਸਾਨੂੰ ਦਰਬਾਸ਼ਾ ਜੀ ਨੇ ਸ਼ਰਾਬ ਦੇ ਤਾ। ਉਹ ਕਹਿਣ ਲੱਗੇ, ਮਹਾਂਪੁਰਸ਼ ਨਾ ਬਿਨਾਂ ਮਤਲਬ ਵਰ ਦਿੰਦੇ ਹੁੰਦੇ ਨੇ, ਨਾ ਬਿਨਾਂ ਮਤਲਬ ਸ਼ਰਾਬ ਦਿੰਦੇ ਨੇ। ਆਪਣੀ ਉਹ ਕਿਰਾਈ, ਆਪਣੀ ਉਹ ਨੀਤ ਵਰ ਲੈ ਲੈਂਦੀ, ਆਪਣੀ ਉਹ ਜਿਹੜੀ ਹੈ ਮਾੜੀ ਚੀਜ਼ ਉਹਨਾਂ 'ਤੇ ਸ਼ਰਾਬ ਲੈ ਲੈਂਦੀ ਆ। ਕੀ ਕਰਿਆ ਸੀ ਤੁਸੀਂ? ਸਾਰੀ ਗੱਲ ਦੱਸੀ। ਕਹਿੰਦੇ ਮਹਾਰਾਜ, ਤੁਸੀਂ ਵਿਚਾਰੋ ਕੁਲ ਨੂੰ। ਕਹਿੰਦੇ ਮੈਂ ਤਾਂ ਨਹੀਂ ਹੁਣ ਵਿਚਾਰ ਸਕਦਾ, ਸੰਤਾਂ ਦਾ ਬੋਲ ਨਹੀਂ ਟਲਣਾ, ਮੇਰੀ ਬੰਨੀ ਹੋਈ ਤਾਂ ਉਹ ਬਦਲ ਸਕਦੇ ਨੇ, ਲੇਕਿਨ ਸੰਤਾਂ ਦੀ ਬੰਨੀ ਹੋਈ ਨਹੀਂ ਕੋਈ ਵੀ ਬਦਲ ਸਕਦਾ, ਉਹਨਾਂ ਦਾ ਕੀਤਾ ਹੋਇਆ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਜਦੋਂ ਜਮਨਾ ਦੇ ਕੰਢੇ ਬੈਠੇ ਸੀ, ਹਾਥੀ ਮਰ ਗਿਆ, ਉਹ ਰੋਣ ਲੱਗ ਕੇ ਹਥਮਾਨ, ਮਹਾਰਾਜ ਨੇ ਮਰਦਾਨੇ ਨੂੰ ਕਿਹਾ ਵੀ ਜਾ ਪੁੱਛ ਕੇ ਆ ਕੀ ਗੱਲ ਹੈ। ਮਰਦਾਨੇ ਨੇ ਦੱਸਿਆ ਵੀ ਮਹਾਰਾਜ ਹਾਥੀ ਮਰ ਗਿਆ, ਜਿਹੜੇ ਪਰਿਵਾਰ ਦਾ ਹਾਥੀ ਮਰਿਆ ਉਹ ਰੋ ਰਿਹਾ ਵੀ ਸਾਡੀ ਤਾਂ ਰੋਜੀ ਗਈ। ਮਹਾਰਾਜ ਕਹਿੰਦੇ ਰੋਣਾ, ਉਹ ਤਾਂ ਜਿਉਂਦਾ ਹੀ ਹੈ। ਉਹ ਜਾ ਕੇ ਮਰਦਾਨੇ ਨੇ ਕਿਹਾ ਤਾਂ ਜਿਉਂਦਾ ਹੈ? ਉਹ ਜਾ ਕੇ ਦੇਖਣ, ਹਾਥੀ ਉੱਠ ਕੇ ਬੈਠ ਗਿਆ, ਰੌਲਾ ਪੈ ਗਿਆ। ਉਹ ਜਾ ਕੇ ਦਿੱਲੀ ਦੇ ਬਾਦਸ਼ਾਹ ਨੂੰ ਪਤਾ ਲੱਗਿਆ, ਉਹ ਆ ਗਿਆ ਦੂਏ ਦਿਨ ਆ ਕੇ ਕਹਿਣ ਲੱਗਿਆ, ਦਰਵੇਸ਼ ਤੇਰੇ 'ਚ ਬੜੀ ਤਾਕਤ ਹੈ, ਹਾਥੀ ਮਰਿਆ ਹੋਇਆ ਜਿਉਂਦਾ ਕਰਤਾ, ਹੁਣ ਮਾਰ ਕੇ ਦਿਖਾ। ਮਹਾਰਾਜ ਕਹਿੰਦੇ, ਬਾਦਸ਼ਾਹ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ, ਇਹਨੂੰ ਮਾਰ ਕੇ ਕੀ ਦਿਖਾਉਣਾ? ਉਹ ਹਾਥੀ ਦੜੰਬ ਕਰਕੇ ਗਿਰ ਗਿਆ। ਕਹਿੰਦੇ ਹੁਣ ਜਿਉਂਦਾ ਕਰਕੇ ਦਿਖਾ। ਕਹਿੰਦੇ ਹੁਣ ਨਹੀਂ ਹੈ ਜਿਉਂਦਾ ਹੁੰਦਾ, ਰੱਬ ਦੀ ਕੀਤੀ ਹੋਈ ਨੂੰ ਦਰਵੇਸ਼ ਚੁੱਕ ਲੈਂਦੇ ਨੇ, ਦਰਵੇਸ਼ ਦੀ ਕੀਤੀ ਹੋਈ ਰੱਬ ਨਹੀਂ ਚੁੱਕਿਆ ਕਰਦਾ। ਕਹਿੰਦਾ ਕਿਉਂ? ਕਹਿਣ ਲੱਗੇ, ਜੇ ਲੱਕੜੀਆਂ ਜਲਦੀਆਂ, ਕੋਲੇ ਨੂੰ ਕੱਢ ਲਓ, ਹੱਥ 'ਤੇ ਆ ਰਹੇ, ਹੱਥ 'ਤੇ ਐਂ ਕਰਕੇ ਅਸੀਂ ਥੋੜ੍ਹਾ ਟਾਈਮ ਉਹਨੂੰ ਸਹਿ ਸਕਦੇ ਹਾਂ, ਲੇਕਿਨ ਲੋਹਾ ਜਿਹੜਾ ਜੋ ਉਹਨੂੰ ਹੱਥ ਲਾ ਦਿਓ ਜਦੇ ਜਲ ਜੂ। ਕਹਿੰਦੇ ਜਿਹੜੇ ਦਰਵੇਸ਼ ਹੁੰਦੇ ਨੇ, ਇਹ ਪਰਮੇਸ਼ੁਰ ਦੇ ਨਾਮ ਵਿੱਚ ਉਹਦੇ ਪਿਆਰ ਵਿੱਚ ਲਾਲ ਹੋਏ ਹੁੰਦੇ ਨੇ, ਇਹਨਾਂ ਦਾ ਬਚਨ ਜਿਹੜਾ ਉਹਨੂੰ ਕੋਈ ਬਦਲ ਨਹੀਂ ਸਕਿਆ ਕਰ। ਉਸ ਵੇਲੇ ਸੋਭਾ ਰਾਮ ਨੇ ਕਿਹਾ ਵੀ ਮਹਾਰਾਜ, ਮੇਰਾ ਕੀ ਬਣੂਗਾ? ਇੱਧਰ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਜਾ ਕੇ ਇਹਨੂੰ ਰਗੜ ਦਿਓ। ਉਹ ਰਗੜ ਦਿੱਤਾ ਅਤੇ ਇੰਨੀ ਕੁ ਰਹਿ ਗਈ, ਉਹ ਹੱਥੋਂ ਨਿਕਲ ਗਈ, ਉੱਥੇ ਮੱਛੀ ਸੀ ਉਹ ਲੈ ਗਈ। ਵਾਪਸ ਆ ਕੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਸਾਧੂ ਦਾ ਬਚਨ ਹੈ, ਤੁਸੀਂ ਜਾ ਕੇ ਪ੍ਰਾਸ਼ਚਿਤ ਕਰੋ, ਕੁਛ ਨਰਮ ਹੋ ਜਾਵੇ। ਪਰ ਬਾਦਸ਼ਾਹ ਤੱਤੇ ਚਲੇ ਗਏ। ਇਹ ਸ਼ਰਾਬ ਪੀਣ ਲੱਗ ਗਏ ਸੀ, ਸ਼ਰਾਬ ਪੀਣ ਲੱਗੇ, ਲੜ ਪਿਆ ਉਹਦੇ ਵਿੱਚ, ਜਿੰਨੀ ਕੁੱਲ ਸੀ ਸਾਰੀ ਦੀ ਸਾਰੀ ਮਾਰੀ ਗਈ, ਇਕੱਲੇ ਕ੍ਰਿਸ਼ਨ ਮਹਾਰਾਜ ਬਚ ਗਏ। ਇਹਨਾਂ ਦਾ ਜਿਹੜਾ ਰਥਬਾਈ ਸੀ ਉਹਨੇ ਆ ਕੇ ਦੱਸਿਆ ਵੀ ਮਹਾਰਾਜ ਬਾਕੀ ਤਾਂ ਸਾਰੇ ਮਾਰੇ ਗਏ, ਸਾਰੀ ਕੁੱਲ ਦਾ ਖਾਤਮਾ ਹੋ ਗਿਆ। ਉਹ ਕਹਿੰਦੇ ਹੋਣਾ ਹੀ ਸੀਗਾ, ਉਹ ਮਹਾਂਪੁਰਸ਼ ਦਾ ਬਚਨ ਸੀਗਾ। ਆਪ ਇਹ ਜਾ ਕੇ ਪ੍ਰਭਾਤ ਖੇਤਰ ਚ ਜਾ ਕੇ ਪੈ ਗਏ, ਧਰਤੀ ਤੇ ਹੀ ਦਰਖਤ ਸੀਗਾ ਉਹਦੇ ਨਾਲ ਪਿੱਠਲਾ ਲਈ, ਆ ਪੈਰ ਚੱਕ ਕੇ ਇੱਥੇ ਰੱਖ ਗਿਆ ਗੋਡੇ ਤੇ। ਉਧਰੋਂ ਸ਼ਿਕਾਰੀ ਆ ਗਿਆ, ਉਹਨੇ ਕਿਹਾ ਇਹਨਾਂ ਦੇ ਚਰਨ ਕਮਲ ਵਿੱਚ ਪਦਮ ਸੀ, ਦੋ ਤਰ੍ਹਾਂ ਦੇ ਪਦਮ ਹੁੰਦੇ, ਇੱਕ ਤਾਂ ਹੁੰਦੇ ਲਕੀਰਾਂ, ਉਹ ਆਮ ਸਾਧੂਆਂ ਦੇ ਹੁੰਦੇ ਨੇ, ਇੱਕ ਹੁੰਦਾ ਜਿਵੇਂ ਅੱਖ ਚਮਕਦੀਆਂ ਹੈਗਾ, ਇਹਨਾਂ ਦੇ ਉਹ ਜਿਹਾ ਸੀ। ਉਹ ਜਦ ਦੂਰੋਂ ਸ਼ਿਕਾਰੀ ਨੇ ਦੇਖਿਆ, ਉਹਨੇ ਕਿਹਾ ਵੀ ਅੱਖ ਚਮਕ ਰਹੀ ਹੈ, ਉਹਨੇ ਕਮਾਨ ਦੇ ਵਿੱਚ ਤੀਰ ਪਾਇਆ, ਨਿਸ਼ਾਨਾ ਬੰਨ ਕੇ ਮਾਰਿਆ, ਇਹਨਾਂ ਦੀ ਬੱਖੀ ਜਾ ਕੇ ਲੱਗਿਆ। ਉਹ ਜਦ ਦੌੜ ਕੇ ਆਇਆ ਤਾਂ ਉਸ ਵੇਲੇ ਦੇਖਿਆ ਵੀ ਮੇਰੇ ਤਾਂ ਬੜੀ ਭਾਰੀ ਭੁੱਲ ਹੋ ਗਈ, ਵੀ ਮੈਂ ਤਾਂ ਕ੍ਰਿਸ਼ਨ ਮਹਾਰਾਜ ਦੇ ਤੀਰ ਮਾਰ ਉੱਚੀ ਉੱਚੀ ਰੋਣ ਲੱਗ ਗਿਆ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਬਦਕ ਤੂੰ ਰੋਣਾ ਕਿਉਂ ਹੈ? ਮਹਾਰਾਜ ਰੋਵਾਨਾ ਤਾਂ ਹੋਰ ਕੀ ਕਰਾਂ, ਮੈਂ ਤੁਹਾਡੇ ਤੀਰ ਮਾਰਿਆ, ਮੈਂ ਬੜੀ ਭਾਰੀ ਭੁੱਲ ਕੀਤੀ ਹੈ, ਕਿਰਪਾ ਕਰੋ ਇਸ ਨੂੰ ਮੈਨੂੰ ਬਖਸ਼ ਦਿਓ, ਮੈਂ ਤੁਹਾਨੂੰ ਤੁਹਾਡੇ ਨਹੀਂ ਮਾਰਿਆ, ਮੈਂ ਤਾਂ ਮਿਰਗ ਸਮਝ ਕੇ ਮਾਰਿਆ ਸੀ, ਐਂ ਪੜ ਲਓ ਅੱਧੋ ਅੱਧ ਮਿਰਗ ਜਾਣ ਕੇ ਮਾਰ ਮੈਂ ਮਾਰਿਆ, ਭੁੱਲ ਮੇਰੀ ਬਖਸ਼ੀ ਮਾਲਕ।
ਬਾਬਾ ਬਾਬਾ
ਪ੍ਰਵਾਸ ਵਿੱਚ ਗੋਡੇ ਉੱਪਰ ਚਰਨ ਸਾਰੇ ਚਰਨ ਕਮਲ ਵਿੱਚ ਪਦਮ ਹੈ, ਚਿਲਮਿਲ ਝਿਲਕੇ ਬਾਂਗੀ ਤਾਰੇ, ਬਦਕ ਆਇਆ ਭਾਲਦਾ ਮਿਰਗ ਜਾਣ ਬਾਣ ਲੈ, ਦਰਸ਼ਨ ਲਿਖਾ ਜਾਇ ਕੇ ਕਰਨ ਬਲਾਵ ਕਰੇ ਪੁਕਾਰੇ। ਜਾਂ ਉੱਚੀ ਉੱਚੀ ਰਹਿੰਦਾ ਕਿਸੇ ਮਹਾਰਾਜ ਕਹਿੰਦੇ ਬਦਕ ਸਾਡੇ ਕੋਲ ਆ, ਨੇੜੇ ਆ, ਨੇੜੇ ਆ, ਨਾ ਰੋ ਨੇੜੇ ਆ, ਜਾਂ ਬਹੁਤ ਨੇੜੇ ਆ ਕਹਿੰਦੇ ਹੋਰ ਨੇੜੇ ਆ, ਹੋਰ ਨੇੜੇ ਆਇਆ ਬੁੱਕਲ ਚ ਲੈ ਲਿਆ ਫੜ ਲਿਆ, ਕਹਿੰਦੇ ਨਾ ਰੋ ਨਾ ਤੂੰ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਔਗੁਣ ਕੀਤੇ ਹਾਰ ਨਾ ਵਿਚਾਰ, ਕਰ ਕਿਰਪਾ ਸੰਤੋਖਿਆ ਪਤਤ ਉਧਾਰਨ ਬਿਰਧ ਵਿਚਾਰੇ, ਭਲੇ ਭਲੇ ਕਰਮੰਦਿਆਂ ਬੁਰਿਆਂ ਦੇ ਹਰ ਕਾਸ ਸਵਾਰੇ, ਪਾਪ ਕਰੇਂਦੇ ਪਾਪੀ ਪਤਤ ਉਧਾਰੇ। ਮਹਾਰਾਜ ਕਹਿਣ ਲੱਗੇ ਵੀ ਦੇਖੋ, ਸੋਲਾਂ ਦਿਨਾਂ ਸੰਪੂਰਨ ਸੀ, ਆਪਣੀ ਕੁੱਲ ਦੀ ਰਾਖੀ ਕਰ ਸਕਦੇ ਸੀ, ਲੇਕਿਨ ਸੰਤ ਦਾ ਵਚਨ ਨਹੀਂ ਉਹਨਾਂ ਨੇ ਬਦਲਿਆ। ਸਤਿਗੁਰੂ ਨੌਵੇਂ ਪਾਤਸ਼ਾਹ ਕਹਿਣ ਲੱਗੇ ਕਿ ਸੋਭਾ ਰਾਮ ਮੈਂ ਬਚਨ ਨਹੀਂ ਬਦਲ ਸਕਦਾ, ਤੈਨੂੰ ਰਿੱਛ ਬਣਨਾ ਹੀ ਪੈਣਾ। ਰਿੱਛ ਬਣ ਗਿਆ, ਗੁਰੂ ਦਸਵੇਂ ਪਾਤਸ਼ਾਹ ਨੇ ਉਸ ਰਿੱਛ ਦੀ ਮੁਕਤੀ ਕਰੀ। ਮਾਤਾ ਜੀ ਨੂੰ ਕਹਿਣ ਲੱਗੇ ਵੀ ਦੇਖੋ, ਸਿੱਖ ਦਾ ਬਚਨ ਨਹੀਂ, ਇਹਨੇ ਪਾਣੀ ਦੀ ਘੁੱਟ ਨਹੀਂ ਪਿਲਾਈ, ਸਿੱਖ ਨੇ ਵਚਨ ਕਰਦਾ ਵੀ ਦਰਸ਼ਨ ਨਹੀਂ ਜੇ ਦੇਣ ਲੱਗਾ ਸੱਚੇ ਪਾਤਸ਼ਾਹ। ਉਹਨਾਂ ਦਾ ਤਾਂ ਜਿਹੜਾ ਬਿਰਹਾ ਹੈ ਉਹ ਪੰਛੀਆਂ ਨੂੰ ਵੀ ਰੁਲਾ ਰਿਹਾ, ਹਵਾ ਨੂੰ ਕਢਾ ਦਿੰਦਾ, ਪਾਣੀ ਰੁਕ ਜਾਂਦਾ, ਸੁਣਿਆ ਨਹੀਂ ਜਾਂਦਾ ਪਾਤਸ਼ਾਹ। ਮੇਰੇ ਤਾਂ ਜਲ ਦਾ ਧਾਰੇ ਵਗ ਪੈਂਦੀ ਅੱਖਾਂ 'ਚ ਜਦ ਮੈਂ ਉਹਨਾਂ ਦਾ ਬਿਰਹਾ ਸੁਣਦੀ ਹਾਂ। ਕੋਈ ਕਿਰਪਾ ਕਰੋ। ਉਹ ਕਹਿਣ ਲੱਗੇ ਵੀ ਦੇਖੋ ਇੱਕ ਹੈ ਆਦਮੀ ਜਿਹੜਾ ਜਿਉਂਦਾ ਹਉਮੈ ਦੇ ਮੰਡਲ 'ਚ ਜਿੰਨਾ ਚਿਰ ਹੈਗਾ ਉਨਾ ਚਿਰ ਜਿਉਂਦਾ। ਜਦੋਂ ਹਉਮੈ ਦਾ ਮੰਡਲ ਪਾਰ ਕਰ ਜਾਵੇ ਉਹ ਆਤਮਾ ਦੇ ਮੰਡਲ 'ਚ ਦਾਖਲ ਹੋ ਕੇ ਉਹਦੀ ਹੋਂਦ ਮਿੱਟ ਜਾਇਆ ਕਰਦੀ ਹੈ। ਤੁਸੀਂ ਇਹ ਕਰ ਸਕਦੇ ਹੋ, ਇਹਨਾਂ ਨੂੰ ਰੂਹਾਨੀ ਤੌਰ ਦੇ ਉੱਤੇ ਉੱਚਾ ਚੁੱਕੋ ਅਤੇ ਹਉਮੈ ਦੇ ਮੰਡਲ ਵਿੱਚੋਂ ਕੱਢੋ। ਜਦੋਂ ਕੱਢ ਲੈਣਗੇ ਫਿਰ ਦਰਸ਼ਨ ਹੋ ਜਾਣਗੇ। ਇਸੇ ਤਰ੍ਹਾਂ ਮਾਤਾ ਜੀ ਰੋਜ਼ ਜਾਣ ਲੱਗ ਕੇ ਨਾਮ ਦੀ ਦਾਤ ਦੇ ਤੀ, ਤਰੀਕਾ ਦੱਸ ਦਿੱਤਾ ਵੀ ਸਾਸ ਸਾਸ ਨਾਲ ਐਂ ਜਪੀਦਾ ਹੈ, ਅਤੇ ਮਹਾਰਾਜ ਨੇ ਵੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਿਆ ਬੋਲੋ ਪਿਆਰ ਸਾਥ
ਸਾਥ ਦੇ ਗੇੜੇ ਜਪਲੋ
ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰਾ। ਜਿਹੜੇ ਭਜਨ ਕਰਦੇ ਹੈ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹੈ ਪਤਾ ਉਹਨਾਂ ਨੂੰ ਵੀ ਰਸਨਾ ਨਾਲ ਨਾਮ ਕਿਵੇਂ ਜਪੀ ਰਹੇ, ਸਵਾਸ ਨਾਲ ਨਾਮ ਕਿਵੇਂ ਜਪੀ ਰਹੇ, ਅਨਹਦ ਸ਼ਬਦ ਦੀ ਮਦਦ ਨਾਲ ਕਿਵੇਂ ਜਪੀ ਰਹੇ, ਪਸੰਤੀ ਦੇ ਵਿੱਚ ਕਿਵੇਂ ਜਪੀ ਰਹੇ, ਪਰਾ ਬਾਣੀ 'ਚ ਕਿਵੇਂ ਜਪੀ ਰਹੇ, ਸਾਰੇ ਤਰੀਕੇ ਨੇ ਮਹਾਂਪੁਰਸ਼ਾਂ ਕੋਲ। ਸੋ ਐਸੀ ਅਵਸਥਾ 'ਚ ਪਹੁੰਚਾ ਦਿੱਤੇ, ਨਾਮ ਜਪਦੇ ਨੇ ਉਹ ਦਿਨ ਰਾਤ, ਇਸ ਪਾਸੇ ਲਾ ਤੇ ਫਿਰ ਬੰਦਗੀ ਕਰੋ ਸੀ। ਅਤੇ ਅੱਜ ਸੁਰਤ ਉਹਨਾਂ ਦੀ ਉੱਥੇ ਪਹੁੰਚ ਗਈ ਵੀ ਜਿੱਥੇ ਕੋਈ ਵੀ ਖੜਕਾ ਹੁੰਦਾ, ਕੋਈ ਪੰਛੀ ਬੋਲਦਾ, ਅਤੇ ਪੰਛੀ ਬੋਲਦਾ ਨਹੀਂ ਹੈ, ਉਹ ਪਰਮੇਸ਼ਰ ਦਾ ਨਾਮ ਜਪਦਾ ਪ੍ਰਤੀਤ ਦਿੰਦਾ। ਇਸ ਤਰ੍ਹਾਂ ਪਰਮ ਪੜੋ ਪਿਆਰ ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਬੁੱਕੇ
ਜਾਂਦੇ।
ਕਮੀਨ ਬੰਖੇਰੂ ਸੁਬਿਨ ਹਰ ਜਾਪਤ ਹੈ ਨਹੀਂ ਹੋਰ। ਸੋ ਇਸ ਤਰ੍ਹਾਂ ਨਾਮ ਜਪਦੇ ਜਪਦੇ ਅਵਸਥਾ ਚੜ੍ਹਦੀ ਗਈ, ਲੇਕਿਨ ਪਿਆਰ ਗੁਰੂ ਦੇ ਦਰਸ਼ਨ ਦਾ ਨਿਕਲ ਨਹੀਂ ਸਕਦਾ। ਕਿੱਦਾਂ ਹੀ ਗਿਆਨਵਾਨ ਹੋ ਜਾਏ, ਗੁਰੂ ਨਾਲ ਪਿਆਰ ਬਣਿਆ ਰਹਿੰਦਾ, ਗੁਰੂ ਤੋਂ ਬਾਕੀ ਨਹੀਂ ਹੁੰਦਾ ਕਦੇ। ਬਾਬਾ ਬੁੱਢਾ ਜੀ ਜਦੋਂ ਸਰੀਰ ਛੱਡਣ ਲੱਗੇ, ਗੁਰੂ ਛੇਵੇਂ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਤੁਹਾਡੇ ਸਨਮੁੱਖ ਮੈਂ ਸਰੀਰ ਛੱਡਣ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਹਮਣੇ ਬਿਠਾ ਕੇ ਸਰੀਰ ਛੱਡਿਆ ਉਹਨਾਂ ਨੇ। ਸਿੱਖ ਸਿੱਖ ਬਣਿਆ ਰਹਿੰਦਾ, ਗੁਰੂ ਗੁਰੂ ਬਣਿਆ ਰਹਿੰਦਾ, ਉਹਦੀ ਬਰਾਬਰੀ ਸਿੱਖ ਨਹੀਂ ਕਰਿਆ ਕਰਦਾ, ਭਾਵੇਂ ਪੂਰਨ ਗਿਆਨਵਾਨ ਹੋ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਅਵਸਥਾ ਚੜ੍ਹ ਗਈ ਉਹਨਾਂ ਦੀ, ਪਰ ਬਿਰਹਾ ਵੀ ਓਨਾ ਹੀ ਵੱਧਦਾ ਜਾਂਦਾ। ਹਰ ਰੋਜ਼ ਨਵਾਂ ਬਣਾ ਕੇ ਦਿੰਦੇ ਨੇ ਹਾਰ, ਨਵੇਂ ਨਵੇਂ ਫੁੱਲ। ਗੁਰੂ ਮਹਾਰਾਜ ਛੇ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਆਉਣ ਵਾਲਾ ਹੋ ਗਿਆ। ਉਸ ਵੇਲੇ ਹੋਇਆ ਵੀ ਸਾਰੇ ਫੁੱਲ ਜਿਹੜੇ ਗਰਮੀਆਂ ਦੇ ਹੁੰਦੇ ਨੇ ਉਹ ਪੈਦਾ ਕਰੀਏ। ਉਹਨਾਂ ਨੇ ਛੱਪਰ ਵਗੈਰਾ ਪਾ ਕੇ ਲਾ ਕੇ ਉੱਪਰ ਉਹਨਾਂ ਦੇ ਛੱਪਰ ਬੰਨ ਕੇ, ਪਰਾਲੀ ਬੰਨ ਬੰਨ ਕੇ ਫੁੱਲ ਅੱਗ ਜਾਲ ਜਾਲ ਕੇ ਫੁੱਲ ਕਰੋਤੇ ਤਿਆਰ ਕਰੇ। ਅਤੇ ਬੜੀ ਖੁਸ਼ੀ ਹੈ ਮਨ ਵਿੱਚ ਵੀ ਗੁਰੂ ਮਹਾਰਾਜ ਪਹਿਨਣਗੇ। ਮਾਤਾ ਜੀ ਬੜੇ ਪ੍ਰਸੰਨ ਹੋ ਰਹੇ ਨੇ ਵੀ ਮਹਾਰਾਜ ਜੀ ਨੂੰ ਇਹਨਾਂ ਫੁੱਲਾਂ ਦਾ ਸਿਹਰਾ ਮੈਂ ਪੇਸ਼ ਕਰੂੰਗੀ ਉਹਨਾਂ ਦੇ ਪ੍ਰਕਾਸ਼ ਉਤਸਵ 'ਤੇ। ਅਤੇ ਅੱਜ ਭਾਈ ਸੋਹਣਾ ਜੀ ਬਾਹਰ ਚਲੇ ਗਏ ਕਿਸੇ ਕੰਮ, ਪ੍ਰਸ਼ਾਦਾ ਲੰਗਰ 'ਚੋਂ ਨਹੀਂ ਸੀ ਚੱਕ ਕਰਦੇ, ਟੋਕਰੀਆਂ ਬਣਾਉਂਦੇ ਸੀ, ਹੋਰ ਬਣਾਉਂਦੇ ਸੀ ਪਾਸ ਦਾ, ਅਤੇ ਉਹਨੂੰ ਵੇਚਣ ਵਾਸਤੇ ਚਲੇ ਗਏ ਵੀ ਰਾਸ਼ਨ ਖਰੀਦ ਲਿਆ ਜੀ। ਇਹ ਬੀਬੀ ਮੋਹਣਾ ਇਕੱਲੀ ਘਰ ਰਹਿ ਗਈ। ਇਹਨਾਂ ਨੂੰ ਇੱਕ ਫਕੀਰ ਆਇਆ ਰੋਡਾ ਜਲਾਲੀ, ਉਹ ਕਹਿਣ ਲੱਗਿਆ ਮਾਲਣ ਮੈਂ ਫੁੱਲ, ਮੈਂ ਪੈਸਾ ਨਹੀਂ ਲੈਣਾ, ਮੈਂ ਕੁਛ ਨਹੀਂ ਲੈਣਾ, ਮੈਨੂੰ ਫੁੱਲ ਦੇ ਦੇ ਤੋੜ ਕੇ, ਐ ਜਿਹੜੇ ਲੱਗੇ ਹੋਏ ਨੇ। ਘਬਰਾ ਗਈ, ਕੁਛ ਨਹੀਂ ਪਤਾ ਲੱਗਦਾ ਵੀ ਅੱਗੇ ਅਸੀਂ ਪਾਣੀ ਨਹੀਂ ਦਿੱਤਾ, ਕਿਹੜੇ ਹਾਲ ਨੂੰ ਅਸੀਂ ਫਿਰ ਰਹੇ ਹਾਂ, ਜੇ ਫੁੱਲ ਨਾ ਦਿੱਤੇ ਪਤਾ ਨਹੀਂ ਕੀ ਹੋਊਗਾ, ਫਿਰ ਇਹ ਕੋਈ ਵਜਨ ਕਰ ਜੂ। ਉਸ ਵੇਲੇ ਅਰਦਾਸ ਕਰੀ ਵੀ ਹੈ ਗੁਰੂ ਕਰਨਗੀ ਦਾ ਪਾਤਸ਼ਾਹ, ਸਾਨੂੰ ਨਹੀਂ ਕੁਛ, ਮੈਨੂੰ ਕੁਛ ਨਹੀਂ ਸੁੱਝ ਰਿਹਾ, ਤੂੰ ਮੇਰੀ ਮਦਦ ਕਰ। ਉਸੇ ਵੇਲੇ ਅੰਦਰ ਆਵਾਜ਼ ਆ ਗਈ, ਮਾਲਣ ਇਹ ਕਹਿੰਦੇ ਵੀ ਮੈਂ ਮਾਲਕ ਨਹੀਂ ਹੈਗੀ, ਮਾਲਕ ਇਹਦਾ ਗੁਰੂ ਦਸ਼ਮੇਸ਼ ਪਿਤਾ, ਉਹ ਤਾਂ ਮੰਗ ਲੈ ਜਾ ਕੇ, ਮੈਂ ਤਾਂ ਨੌਕਰ ਹਾਂ, ਸੇਵਾਦਾਰ ਨਹੀਂ ਹਾਂ। ਉਹਨੇ ਕਿਹਾ ਫਕੀਰ ਸਾਈਂ ਅਸੀਂ ਤਾਂ ਸੇਵਾਦਾਰ ਹਾਂ, ਬਾਗ ਗੁਰੂ ਦਾ ਬਾਗ ਹੈ, ਫੁੱਲ ਵੀ ਉਹਦੇ ਨੇ, ਤੂੰ ਉਹਨਾਂ 'ਤੇ ਲੈ ਲੈ ਜਾ ਕੇ, ਮੈਂ ਤਾਂ ਦੇ ਨਹੀਂ ਸਕਦਾ। ਕਹਿਣ ਲੱਗਾ ਮੈਂ ਸ਼ਰਾਫ ਦੇ ਦੂੰ, ਉਹ ਕਹਿੰਦੇ ਤੇਰੀ ਮਰਜ਼ੀ, ਅੱਗੇ ਅਸੀਂ ਸ਼ਰਾਫ ਦੇ ਬਣਨੇ ਬੈਠੇ ਹਾਂ, ਪਰ ਮੈਂ ਫੁੱਲ ਨਹੀਂ ਦੇ ਸਕਦਾ। ਇਹਨੇ ਨੂੰ ਭਾਈ ਸੋਹਣਾ ਜੀ ਆ ਕੇ ਸਾਰੀ ਗੱਲ ਬੜਾ ਰੋਈ, ਬੜਾ ਹੀ ਰੋਈ, ਕਹਿਣ ਲੱਗੀ ਅੱਜ ਹੋਰ ਸੰਕਟ ਖੜਾ ਹੋ ਗਿਆ, ਫਕੀਰ ਨੂੰ ਮੈਂ ਫੁੱਲ ਨਹੀਂ ਦਿੱਤੇ, ਉਹ ਸ਼ਰਾਫ ਦੇਣਾ ਉਹਨੇ, ਹੁਣ ਪਤਾ ਨਹੀਂ ਆਪਾਂ ਨੂੰ ਕਿਹੜਾ ਸ਼ਰਾਫ ਲੱਗ ਜਾਵੇ। ਉਹ ਕਹਿੰਦਾ ਕੋਈ ਗੱਲ ਨਹੀਂ, ਗੁਰੂ ਕੋਲ ਅਰਦਾਸ ਕਰੀਏ, ਉਹਨੇ ਆਪ ਹੀ ਸਾਹਮਣਾ ਸਾਰਾ। ਇੱਧਰ ਰਾਤ ਨੂੰ ਬੜੀ ਦੇਰ ਤੱਕ ਰਾਖੀ ਕਰੀ, ਬੈਠੇ ਰਹੇ, ਭਜਨ ਕਰੀ ਗਏ ਵੀ ਸਵੇਰੇ ਮਾਤਾ ਜੀ ਨੇ ਆਉਣਾ, ਉਹ ਤੋਂ ਪਹਿਲਾਂ ਇਹਨਾਂ ਦਾ ਸਿਹਰੇ ਬਣਾ ਦਈਏ, ਇਸ ਤਰ੍ਹਾਂ ਦੇ ਨਿਯਮਤ ਬਣਾਈਏ ਵੀ ਫੁੱਲਾਂ ਦੀ ਜਿਹੜੀ ਗੋਂਦ ਹੈ ਉਹ ਇਸ ਤਰ੍ਹਾਂ ਗੁੰਦੀਏ ਵੀ ਇਹ ਮਹਾਰਾਜ ਦੇ ਸਜੂਗੀ। ਸਾਰੀ ਰਾਤ ਕਰੀ ਗਈ, ਉਹ ਥੋੜ੍ਹਾ ਜਿਹਾ ਨੀਂਦ ਆ ਗਈ ਬੈਠੇ ਬੈਠਿਆਂ, ਉਹ ਵੀ ਦੇਖਦਾ ਸੀ ਰੋਡਾ ਜਲਾਲੀ, ਜਦ ਦੇਖਿਆ ਵੀ ਇਹ ਸੁਸਤ ਹੋਏ ਆਇਆ ਬਾਗ ਦੇ ਵਿੱਚ, ਫਤੂਰ ਪਾ ਤਾ, ਟਾਹਣੀਆਂ ਤੋੜ ਤੋੜ ਸੁੱਟ ਗਈਆਂ, ਫੁੱਲਾਂ ਦੀ ਪਾ ਲਈ, ਟੋਕਰੀ ਪਾ ਲਈ, ਸਵੇਰੇ ਹੀ ਗੁਰੂ ਮਹਾਰਾਜ ਦੇ ਕੋਲ ਲੈ ਕੇ ਚਲਿਆ ਗਿਆ। ਇੱਧਰ ਜਦ ਇਹ ਉੱਠੇ, ਉੱਠ ਕੇ ਦਿਨ ਚੜ੍ਹਿਆ ਵੀ ਫੁੱਲ ਤੋੜੀਏ ਅਤੇ ਹਾਰ ਬਣਾਈਏ, ਉੱਥੇ ਕੀ ਦੇਖਦੇ ਨੇ, ਉੱਥੇ ਕੁਛ ਵੀ ਨਹੀਂ, ਸਾਰੇ ਫੁੱਲ ਟੁੱਟ ਗਏ, ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਹੁਣ ਕੀ ਹੋਏਗਾ, ਮਾਤਾ ਜੀ ਆਉਣ ਵਾਲੇ ਨੇ, ਕੀ ਜਵਾਬ ਦੇਵਾਂਗੇ। ਉਸ ਵੇਲੇ ਦੋਏ ਹੀ ਉਹਨਾਂ ਕਿਆਰਿਆਂ ਜਿਹਨਾਂ ਨੂੰ ਪਾਣੀ ਦਿੱਤਾ ਹੋਇਆ ਸੀ, ਉਹ ਬੇਹੋਸ਼ ਹੋ ਕੇ ਗਿਰ ਗਏ। ਸੂਰਜ ਦੀ ਟਿੱਕੀ ਨਿਕਲਿਆ ਹੀ ਖੇਤਾਂ 'ਚ ਪਏ ਨੇ, ਕੋਈ ਪਤਾ ਨਹੀਂ ਜਿਉਂਦੇ ਹੈ ਜਾਂ ਚੜ੍ਹਾਈ ਕਰਕੇ। ਇੱਧਰ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਜਾ ਕੇ ਉਹਨੇ ਫੁੱਲਾਂ ਦੀ ਟੋਕਰੀ ਭੇਟਾ ਕਰੀ, ਮਹਾਰਾਜ ਕਰੁੱਤੇ ਫੁੱਲ ਹੈ ਤੁਹਾਡੇ ਅੱਜ ਪ੍ਰਕਾਸ਼ ਉਤਸਵ 'ਚ, ਅਸੀਂ ਮੈਂ ਗਿਫਟ ਲੈ ਕੇ ਆਇਆ ਅਤੇ ਮੈਨੂੰ ਖੁਸ਼ੀਆਂ ਦੇਵੋ। ਉਸ ਵੇਲੇ ਮਹਾਰਾਜ ਇੱਕਦਮ ਇਸ ਤਰ੍ਹਾਂ ਹੋਏ ਸਾਵਧਾਨ, ਕਹਿੰਦੇ ਖੁਸ਼ੀਆਂ ਫੁੱਲ ਤੋੜ ਕੇ ਦਿਲਾਂ ਨੂੰ ਤੋੜਿਆ, ਇੱਥੋਂ ਪਾਲੇ ਖੁਸ਼ੀ ਗੁਰਾਂ ਦੀ, ਤੋੜ ਕੇ ਦਿਲਾਂ ਨੂੰ ਤੋੜਿਆ, ਕਿੱਥੋਂ ਪਾਲੇ ਖੁਸ਼ੀ ਗੁਰਾਂ ਦੀ,
ਤੋੜ ਕੇ ਦਿਲਾਂ ਨੂੰ
ਖੁਸ਼ੀ ਭਾਲਦਾ। ਇਕਦਮ ਮਹਾਰਾਜ ਜੀ ਤਖ਼ਤ ਤੇ ਬੈਠੇ ਬੈਠੇ ਉੱਠ ਖੜੇ, ਉਧਰੋਂ ਮਾਤਾ ਜੀ ਜਾ ਰਹੇ ਨੇ ਕਿ ਮੈਂ ਸਿਹਰਾ ਲੈ ਆਵਾਂ, ਤਿਆਰ ਹੋਇਆ ਪਿਆ ਹੋਣਾ। ਗੁਰੂ ਮਹਾਰਾਜ ਜੀ ਗੁਰੂ ਕੇ ਬਾਗ ਚ ਜਿਹੜਾ ਸਾਹਮਣੇ ਸੀਗਾ ਨੰਦਗੜ੍ਹ ਦੇ, ਉਹਦੇ ਚਲੇ ਗਏ ਤੇ ਮਾਤਾ ਜੀ ਵੀ ਚਲੇ ਗਏ। ਕੀ ਦੇਖਦੇ ਨੇ ਵੀ ਸੋਹਣਾ ਤੇ ਮੋਹਣਾ ਗਿੱਲੇ ਥਾਂ ਗਿਰੇ ਪਏ ਨੇ। ਉਸ ਵੇਲੇ ਮਹਾਰਾਜ ਜੀ ਇਕਦਮ ਆਪਣੇ ਸੰਘਾਸਨ ਤੋਂ ਉੱਠੇ ਤੇ ਐਸੀ ਸਿਚੁਏਸ਼ਨ ਹੋ ਗਈ ਜਿਸ ਤਰ੍ਹਾਂ ਬੜੋ ਪਿਆਰ ਨਾਲ ਹਾਂਜੀ ਛੱਡ ਕੇ ਸੰਘਾਸਨ ਆ ਕੇ ਦਰਸ਼ਨ ਦੇਣ ਪਿਆਰਿਆਂ
ਨੂੰ।
ਆਪੇ ਰੱਖ ਆਪੇ ਨਾਮ ਜਵਾਬ ਹੈ, ਜੈ ਜੈ ਕਾਜ ਕੇ ਤੋ ਸੇਵਕੀ ਤਹਾਂ ਤਹਾਂ ਉੱਠਤਾ। ਗੁਰੂ ਦਸ਼ਮੇਸ਼ ਪਿਤਾ ਇਕਦਮ ਕਾਲੀ ਕਾਲੀ ਜਿਵੇਂ ਦੌੜੇ ਹੁੰਦੇ ਨੇ ਇਸ ਤਰ੍ਹਾਂ ਆ ਰਹੇ। ਬੱਚਿਓ ਸਾਵਧਾਨ ਹੋਵੋ, ਦਰਸ਼ਨ ਦੇ ਵਿੱਚੋਂ ਨਾ ਕੱਟ ਦਿੱਤੀ ਗਈ, ਹੁਣ ਦਰਸ਼ਨ ਕਰੋ। ਕੌਣ ਦਰਸ਼ਨ ਕਰੇ? ਮਾਤਾ ਜੀ ਆ ਗਏ ਉਧਰੋਂ, ਉਹ ਗਿੱਲੇ ਕਿਆਰੇ ਵਿੱਚ ਬੈਠ ਗਏ ਉਵੇਂ ਜਿਵੇਂ ਠੰਡੇ ਥਾਂ। ਸੋਹਣ ਦਾ ਭਾਈ ਸੋਹਣ ਦਾ ਸੋਹਣੇ ਦਾ ਸੀਸ ਚੱਕਿਆ ਮਹਾਰਾਜ ਨੇ ਇੱਥੇ ਰੱਖ ਲਿਆ, ਮਾਤਾ ਜੀ ਨੇ ਬੀਬੀ ਦਾ ਸੀਸ ਚੱਕਿਆ ਆਪਣੇ ਰੱਖ ਲਿਆ। ਬੇਟੇ ਉਹ ਦਰਸ਼ਨ ਦੇਣ ਆ ਗਏ, ਕਰੋ ਦਰਸ਼ਨ ਤੁਸੀਂ। ਕੌਣ ਬੋਲੇ? ਬਾਰ ਬਾਰ ਮਹਾਰਾਜ ਕਹਿੰਦੇ ਨੇ ਨਾ ਕੱਟ ਦਿੱਤੀ ਗਈ, ਉੱਠੋ ਤੁਸੀਂ, ਸਾਵਧਾਨ ਹੋ। ਉਸ ਵੇਲੇ ਮਹਾਰਾਜ ਨੇ ਆਪਣੇ ਡਿੱਗ ਦਿੱਤੀ, ਸ਼ਕਤੀ ਦਿੱਤੀ ਤੇ ਨਾਲ ਕਿਹਾ ਕਿ ਤੁਹਾਡੇ ਫੁੱਲ ਆ ਪਹੁੰਚੇ ਸਾਡੇ ਕੋਲ, ਥੋਤੋਂ ਪਹਿਲਾਂ ਹੀ ਆ ਗਏ, ਨਾਲ ਹੈ ਸਾਡੇ ਕੋਲ ਹੈ ਫੁੱਲ, ਫੁੱਲਾਂ ਦੀ ਟੋਕਰੀ ਵੀ ਆ ਗਈ। ਉਸ ਵੇਲੇ ਹੌਲੀ ਹੌਲੀ ਸੁਰਤ ਮੁੜੀ ਉਹਨਾਂ ਨੂੰ, ਥੋੜ੍ਹਾ ਜਿਹਾ ਫਿਰ ਬੰਦ ਹੋ ਗਿਆ, ਫਿਰ ਸੁਰਤ ਮੁੜੀ। ਤੋਹਾਂ ਨੇ ਦੇਖਿਆ ਵੀ ਹੈ ਗੁਰੂ ਕਰਨਗੀਧਰ ਪਿਤਾ ਅਤੇ ਮਾਤਾ ਜੀ ਭੁੰਜੇ ਬੈਠੇ ਨੇ, ਸਾਡੇ ਕੋਲ ਆਏ ਤਾਂ ਅਸੀਂ ਸਭ ਵੀ ਨਹੀਂ ਦੇ ਸਕੇ, ਬੈਠਣ ਨੂੰ ਵੀ ਥਾਂ ਨਹੀਂ ਦੇ ਸਕੇ। ਹੋਰ ਬਰਾਗ ਛੁੱਟ ਗਿਆ, ਪਾਤਸ਼ਾਹ ਬਖਸ਼ਣੀ ਤੇਰੇ ਵਰਗਾ ਦਿਆਲੂ ਨਹੀਂ ਕੋਈ ਤੇ ਸਾਡੇ ਵਰਗਾ ਕੋਈ ਭੁੱਲਣ ਨਹੀਂ ਹੈ। ਉਸ ਵੇਲੇ ਮਹਾਰਾਜ ਜੀ ਨੇ ਪਿਆਰ ਕੀਤਾ, ਛਾਤੀ ਨਾਲ ਲਾ ਲਿਆ, ਮਾਤਾ ਜੀ ਨੇ ਉਹਨੂੰ ਲਾ ਲਿਆ। ਕਹਿੰਦੇ ਬੱਚਿਓ ਉਹ ਨਾ ਕੱਟੀ ਗਏ, ਹੁਣ ਤੁਸੀਂ ਰੱਜ ਕੇ ਦਰਸ਼ਨ ਕਰੋ, ਆਓ ਹੁਣ ਬਾਗ 'ਚ ਨਹੀਂ ਰਹਿਣਾ। ਨਾਲ ਲਿਆ ਮਾਤਾ ਜੀ ਨੇ, ਉਹਨਾਂ ਨੂੰ ਆਪਣੇ ਮਹਿਲ ਵਿੱਚ ਲੈ ਗਏ ਬੀਬੀ ਨੂੰ। ਗੁਰੂ ਮਹਾਰਾਜ ਭਾਈ ਸੋਹਣੇ ਨੂੰ ਲੈ ਆਏ ਇੱਥੇ, ਅਮਰ ਦਾ ਬਾਟਾ ਤਿਆਰ ਹੋਇਆ, ਦੋਹਾਂ ਨੂੰ ਅੰਮ੍ਰਿਤ ਛਕਾਤਾ ਅਤੇ ਉਹ ਮੋਹਨ ਕੌਰ ਬਣੀ ਅਤੇ ਇਹ ਸੋਹਣ ਸਿੰਘ ਬਣੇ। ਇਹ ਸੋਹਣ ਸਿੰਘ ਚਮਕੌਰ ਸਾਹਿਬ ਆ ਕੇ ਇਹਨਾਂ ਨੇ ਸਰੀਰ ਦਿੱਤਾ ਸੀ ਆਪਣਾ 40 ਸਿੰਘਾਂ ਦੇ ਅੰਦਰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿਹੜੇ ਨੇ ਨਾ ਇਹ ਸਿੱਖ ਨੂੰ ਪਿਆਰ ਕਰਦਾ। ਗੁਰੂ ਕਦੇ ਵੀ ਸਿੱਖੋਂ ਸਿੱਖ ਵੱਲੋਂ ਪਿੱਠ ਨਹੀਂ ਮੋੜਦਾ, ਜਦ ਮੋੜੇਗਾ ਸਿੱਖ ਮੋੜੇਗਾ ਗੁਰੂ ਵੱਲੋਂ। ਉਹਦੀ ਬਾਹਾਂ ਇਸ ਤਰ੍ਹਾਂ ਰਹਿੰਦੀਆਂ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿੰਦ ਸਵਾਮੀ ਸਭ ਭੁੱਲ ਗਿਆ, ਅੰਮ੍ਰਿਤ ਛਕ ਲਿਆ, ਮੁੜ ਕੇ ਸ਼ਰਾਬਾਂ ਸ਼ਰਾਬ 'ਤੇ ਡੁੱਲ ਗਿਆ, ਕੀ ਆਪਣੇ ਇਹੋ ਜਿਹੇ ਗੁਰੂ ਨਾਲੋਂ ਰਿਸ਼ਤਾ ਤੋੜਨਾ ਸ਼ਰਾਬ ਪਿੱਛੇ। ਉਹ ਤਾਂ ਐਡਾ ਪਿਆਰਾ ਹੈ, ਉਹਨੇ ਕਿਹਾ ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ ਮੈਂ ਅਤੇ ਸਕੇਰੀਏ ਤਾਂ ਮੇਰੇ ਨੇ, ਜਿਹੜੇ ਮੇਰੇ ਹੋ ਕੇ ਮੇਰੇ ਲੋਕ ਵਿੱਚ ਆਉਣਗੇ, ਮੇਰੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਮਿਲੇਗਾ। ਪੜ੍ਹੋ ਦਰਗੇ ਮਿਲਦਾ ਥਾਂ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰਨੋ ਸਤਿਗੁਰ ਸੇਤੀ ਰਤਿਆਂ ਦਰਗੇ ਪਾਈ ਅੱਠ। ਸੋ ਇਸ ਤਰ੍ਹਾਂ ਸਿੱਖ ਦਾ ਰਿਸ਼ਤਾ ਜਦ ਗੁਰੂ ਨਾਲ ਮਿਲ ਜਾਂਦਾ ਹੈ, ਹਮੇਸ਼ਾ ਰਿਸ਼ਤਾ ਜੇ ਤੋੜਦਾ ਤਾਂ ਸਿੱਖ ਤੋੜਦਾ, ਗੁਰੂ ਨਾ ਕਦੇ ਵੀ ਤੋੜੇਗਾ। ਗੁਰੂ ਦਾ ਫੇਰ ਜਦੋਂ ਭੁੱਲ ਕਰਕੇ ਆਜੂਗਾ ਫੇਰ ਕੰਠ ਨਾ ਲਾ ਲੈਂਦਾ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਜਿਹੜੇ ਪ੍ਰੇਮੀ ਗੁਰੂ ਦੇ ਨਾਲੋਂ ਟੁੱਟੇ ਹੋਏ ਨੇ, ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਪਿਛਲੀਆਂ ਪੁਰਨਾ ਬਖਸ਼ਾ ਲਓ ਅਤੇ ਗੁਰੂ ਦੇ ਬਣ ਕੇ ਬੰਦਗੀ ਕਰੋ, ਨਾਮ ਜਪੋ, ਇਹੀ ਕੰਮ ਅਸੀਂ ਕਰਨਾ, ਇਹਦੇ ਨਾਲ ਸਾਡਾ ਜੀਵਨ ਸਫਲਾ ਹੋਣਾ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ ਹੋਇਆ ਬੇਨਤੀ ਕਰਦਾ ਕਿ ਅੱਜ ਛੋਟਾ ਸਕੂਲ ਜਿਹਨੂੰ ਪ੍ਰਾਇਮਰੀ ਸਕੂਲ ਕਹਿੰਦੇ ਨੇ, ਉਹਨਾਂ ਨੇ ਮੈਨੂੰ ਰੋਕ ਲਿਆ ਸੀ, ਪੰਚਾਇਤ ਵੀ ਉੱਥੇ ਸੀ। ਕੱਲ੍ਹ ਮੈਂ ਬੇਨਤੀ ਕਰੀ ਸੀ, ਉਹ ਮੈਂ ਮੇਰੇ ਅੰਦਰੇ ਹੁੰਦੀ ਹੈ ਕੋਈ ਦਿਖਾਵਾ ਦਿਖੂਵਾ ਨਹੀਂ ਮੈਂ ਕਰਦਾ, ਵੀ ਮੈਂ ਕੁਛ ਲੈਣਾ ਕਿਸੇ ਤੋਂ ਗਰਾਈ ਲੈਣੀ ਹੈ। ਉਹ ਮੇਰੇ ਮਨ ਵਿੱਚ ਇਹ ਹੈ ਵੀ ਜਿਹੜੇ ਬੱਚੇ ਪੜ੍ਹ ਰਹੇ ਨੇ ਨਾ, ਧਮੋੜਦੇ ਚਲੋ ਮੰਨ ਲਓ, ਮੈਂ ਇੱਥੇ ਤਾਂ ਜੰਮਿਆ ਜਾਇਆ, ਮਿੱਟੀ ਲੱਗੀ ਹੋਈ ਆ, ਮੈਨੂੰ ਇਹਦੀ ਜ਼ਿਆਦਾ ਖਿੱਚ ਹੈ ਵੀ ਕਿਸੇ ਦਾ ਜੀਵਨ ਨਾ ਖਰਾਬ ਹੋਵੇ, ਇਸ ਕਰਕੇ ਵੀ ਉਹਦੇ ਕੋਲ ਗੁੰਜਾਇਸ਼ ਨਹੀਂ ਦੀ, ਪੜ੍ਹ ਨਹੀਂ ਹੋ ਸਕਦਾ। ਅਤੇ ਮੇਰਾ ਜਿਹੜਾ ਪਲੈਨ ਹੈ ਉਹ ਮੈਂ ਹੁਣੇ ਦੱਸ ਦਿੰਦਾ, ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਦਾ ਕਾਲਜ ਬਣਾਉਣਾ ਹੈ, ਸਾਰੇ ਪਹਿਲਾਂ ਡਿਪਲੋਮਾ ਕਾਲ ਕਲਾਸ ਸ਼ੁਰੂ ਕਰੀਏ, ਉਹਦੇ ਵਿੱਚ ਬੱਚੇ ਲੈਣੇ ਨੇ। ਉਹ ਚੁਣਨ ਵਾਲਾ ਕਿਉਂਕਿ ਵਿੱਚ ਅਸੀਂ ਗੌਰਮੈਂਟ ਲੈ ਲਿਆ ਡਿਗਰੀ ਦੇਣੀ ਹੈ, ਇਹਨਾਂ ਦਾ ਹੱਥ ਹੋ ਗਿਆ ਯੂਨੀਵਰਸਿਟੀ ਵਾਲਿਆਂ ਦਾ ਨਾਲ ਸਾਡੇ, ਉਹਦੇ 'ਚ ਰੂਲ ਬਣੇ ਹੋਏ ਨੇ ਕੁਛ, ਵੀ ਬੱਚਾ ਇਸ ਤਰ੍ਹਾਂ ਦਾ ਲੈਣਾ ਜਿਹੜਾ ਇੰਟਰਵਿਊ ਚ ਹੋਵੇ, ਸਿਲੈਕਸ਼ਨ ਕਰਨੀ ਹੈ, ਸਿਲੈਕਸ਼ਨ ਵਾਲੇ ਬੰਦੇ ਉਹਨਾਂ ਦੇ ਵੀ ਹੋਣਗੇ, ਸਾਡੇ ਵੀ ਹੋਣਗੇ, ਤੇ ਮੇਰੀ ਨਿਗਾਹ ਇਹਨਾਂ ਬੱਚਿਆਂ ਤੇ ਹੈ ਜਿਹੜੇ ਪੜ੍ਹ ਰਹੇ ਨੇ ਹਾਇਰ ਸੈਕੰਡਰੀ ਚ। ਵੀ ਇਹ ਬੱਚੇ ਇਹਨਾਂ ਦੇ ਕੰਪੀਟੀਸ਼ਨ ਚ ਨਹੀਂ ਆ ਸਕਣਾ, ਤੇ ਉਹਦੇ ਬਾਰੇ ਹੈ ਕਿ ਮੈਂ ਇੱਥੇ ਕੱਲ ਪੁੱਛਿਆ ਸੀ, ਉੱਥੇ ਤਾਂ ਉਸ ਸਕੂਲ ਵਿੱਚ 6 ਘੱਟ ਸੀਗੇ ਮਾਸਟਰ। ਮੈਂ ਕਿਹਾ ਵੀ ਤੁਸੀਂ 10 ਲੈ ਲਓ ਮਾਸਟਰ ਮੇਤੇ 2 ਮਹੀਨੇ ਵਾਸਤੇ, ਪੈਸੇ ਮੈਂ ਦੇ ਦਿੱਤੇ ਉਸ ਸਕੂਲ ਦੇ ਜਿੰਨਾ ਵੀ ਖਰਚਾ ਹੋਣਾ, ਵੀ ਤੁਸੀਂ 6 ਤਾਂ ਲਾਏ ਦਿਓ, 30-32 ਬੱਚੇ ਇੱਕ ਮਾਸਟਰ ਨੂੰ ਦੇ ਦਿਓ, 2 ਕੋਈ ਨਹੀਂ। ਸਰਕਾਰ ਇੱਥੇ ਬੀਬੀ ਬੈਠੀ ਆ, ਮਹਿਕਮੇ ਦੀ ਹੈੱਡ ਹੈ, ਉਹ ਵੀ ਉਹਨਾਂ ਨੂੰ ਵੀ ਪਤਾ ਲੱਗ ਜੂ, ਅਤੇ ਉਹਦੇ ਬਾਰੇ ਤੁਸੀਂ ਕਰੋ। ਅਤੇ ਅੱਜ ਮੈਨੂੰ ਦੱਸਿਆ ਵੀ 4-6 ਮਾਸਟਰ ਰੱਖ ਲਏ ਨੇ, 4 ਦਾ ਉਹ ਕਹਿੰਦੇ ਸੀ ਵੀ ਇਹ ਤੁਹਾਡਾ ਪੈਸਾ ਆ ਗਿਆ, ਇਹਨੂੰ ਵੀ ਅਸੀਂ ਠੀਕ ਤਰ੍ਹਾਂ ਵਰਤ ਲਾਂਗੇ, ਕੋਈ ਗੱਲ ਨਹੀਂ, ਬੱਚੇ ਪੜ੍ਹਨੇ ਚਾਹੀਦੇ। ਇੱਥੇ ਕੱਲ੍ਹ ਪ੍ਰਿੰਸੀਪਲ ਸਾਹਿਬ ਬੁਲਾਏ ਸੀ, ਉਹ ਕਹਿੰਦੇ ਵੀ ਸਾਡੇ 5 ਮਾਸਟਰ ਘੱਟ ਨੇ। ਮੈਂ ਕਿਹਾ ਤੁਸੀਂ ਕੀ ਕਿਵੇਂ ਕਰਦੇ ਹੋ? ਕਹਿੰਦੇ 2-2 ਹਜ਼ਾਰ ਨੂੰ ਮਿਲਦਾ। ਮੈਂ ਕਿਹਾ 10,000-20,000 ਰੁਪਈਆ ਮੈਂ 2 ਮਹੀਨੇ ਦੇ ਦੇ ਦਿੰਦਾ ਇਹਨਾਂ ਬੱਚਿਆਂ ਚੋਂ, ਅਸੀਂ ਸ਼ੁਰੂ ਕਰਨਾ ਹੈ ਇਨਫੋਰਮੇਸ਼ਨ ਟੈਕਨੋਲੋਜੀ, ਅਤੇ ਜੇ ਬੱਚੇ ਇੱਥੇ ਇਮਤਿਹਾਨ ਚੰਗੇ ਦੇ ਕੇ ਨੰਬਰ ਵਧੀਆ ਦੇ ਦੇਣ ਲੈ ਲੈਣਗੇ ਨਾ, ਫਿਰ ਉਹ ਚੋਣ ਬੋਰਡ ਦੇ ਵਿੱਚ ਆ ਜਾਣਗੇ, ਉੱਥੇ ਮੈਨੂੰ ਵੀ ਮਜਬੂਰੀ ਨਹੀਂ ਹੋਏਗੀ, ਵੈਸੇ ਤਾਂ ਮੇਰਾ ਕੋਟਾ ਹੋਊਗਾ ਉਹਦੇ ਵਿੱਚ। ਪਰ ਉਹ ਮਾਸਟਰ ਇਸ ਗੱਲ 'ਤੇ ਕਹਿ ਦੇਣਗੇ ਵੀ ਜੀ ਤੁਸੀਂ ਬੱਚੇ ਕਮਜ਼ੋਰ ਛੱਡ ਲਏ ਤਾਂ ਨਹੀਂ ਇਹ ਰਿਜ਼ਲਟ ਸਾਡਾ ਨਿਕਲ ਰਿਹਾ, ਮੈਂ ਇਸ ਦੋਸ਼ ਤੋਂ ਹਟ। ਦੂਜਾ ਕਿ ਅਸੀਂ ਉੱਥੇ ਕਮਜ਼ੋਰ ਬੱਚਿਆਂ ਵਾਸਤੇ ਵੀ ਇੰਤਜ਼ਾਮ ਕਰ ਰਹੇ ਹਾਂ, ਵੀ ਇਹ ਤਾਂ ਹੋ ਗਿਆ ਯੂਨੀਵਰਸਿਟੀ ਦਾ, ਉਹ ਬੱਚਿਆਂ ਨੂੰ ਕੰਪਿਊਟਰ ਦੀ ਪੜ੍ਹਾਈ ਕਰਾਉਣ ਵਾਸਤੇ ਅਸੀਂ ਉਹ ਕਲਾਸਾਂ ਲੱਗ ਕੇ ਜਦੋਂ ਵਿਹਲਾ ਹੋ ਗਿਆ ਨਾ ਕਾਲਜ, ਫਿਰ ਅਸੀਂ ਉਹ ਬੱਚੇ ਜਿਹੜੇ ਥੋੜ੍ਹੇ ਪੜ੍ਹੇ ਹੋਏ ਨੇ ਉਹ ਲੈ ਲੈਣੇ ਨੇ, ਉਹਨਾਂ ਨੂੰ ਵੀ ਸਿਖਾ ਦੇਣਾ ਉਵੇਂ ਜਿਵੇਂ ਹੀ ਉਹਨਾਂ ਨੂੰ ਡਿਪਲੋਮੇ ਦਾ ਜਿਹੜਾ ਸਰਟੀਫਿਕੇਟ ਆ ਉਹ ਸਾਡੇ ਹੱਥ ਦਾ ਹੋਣਾ, ਇੰਸਟੀਟਿਊਸ਼ਨ ਦੇ ਨੌਕਰੀ ਉਹਨਾਂ ਨੂੰ ਵੀ ਮਿਲ ਜਾਏਗੀ। ਉਹਨਾਂ ਨੂੰ ਅਸੀਂ ਡਿਗਰੀ ਤੱਕ ਲਿਜਾਣਾ ਚਾਹੁੰਦੇ ਹਾਂ, ਐਤਕੀ ਡਿਪਲੋਮੇ ਵਾਲਾ ਸ਼ੁਰੂ ਕਰ ਰਹੇ ਹਾਂ, ਫਿਰ ਡਿਗਰੀ ਦਾ ਹੋ ਜਾਏਗਾ। ਸੋ ਮੈਂ ਤਾਂ ਇੰਟਰਸਟ ਲੈ ਰਿਹਾ ਵੀ ਇੱਥੇ ਬੱਚੇ ਨਾ ਐਵੇਂ ਹੀ 2 ਨੰਬਰ 'ਤੇ ਹੀ ਰਹਿ ਗਏ, 4 'ਤੇ ਹੀ ਰਹਿ ਗਏ, ਐਂ ਨਾ ਹੋਵੇ। ਪੈਸੇ ਦੀ ਕੋਈ ਬਾਤ, ਤੁਸੀਂ 5 ਦੇ ਥਾਂ ਜ਼ਿਆਦਾ ਰੱਖ ਲਓ, ਖਰਚ ਮੈਂ ਦੇ ਦੂੰਗਾ, ਮੈਂ ਕਿੱਥੋਂ ਲੈਣਾ? ਤੁਸੀਂ ਮੈਨੂੰ ਮੱਥਾ ਟੇਕੀ ਜਾਂਦੇ, ਮੈਂ ਫੜ ਚੱਕ ਕੇ ਫੜਾ ਦਿੰਦਾ, ਮੇਰਾ ਤਾਂ ਹੈ ਨਹੀਂ ਕੋਈ ਅਧਿਕਾਰ ਉਹਦੇ ਉੱਤੇ, ਉਹ ਜਾਣੀ ਉਹ ਸਹੀ ਥਾਂ ਲੱਗ ਜਾਂਦੇ ਨੇ। ਸੋ ਇਸ ਕਰਕੇ ਇਹਨਾਂ ਨੂੰ ਵੀ ਮੈਂ ਕਹਿੰਦਾ, ਪ੍ਰਧਾਨ ਸਾਹਿਬ ਨੂੰ ਕਿਹਾ, ਆਪਣਾ ਪੰਚਾਇਤ ਵਾਲਿਆਂ ਨੂੰ, ਦੂਜਿਆਂ ਨੂੰ ਕਿਹਾ, ਬਲਜੀਤ ਸਿੰਘ ਵੀ ਤੁਸੀਂ ਖੁਦ ਧਿਆਨ ਰੱਖੋ ਥੋੜ੍ਹਾ ਜਿਹਾ, ਜਿੱਥੇ ਮੈਂ ਉੱਥੇ ਬੈਠਾ ਧਿਆਨ ਰੱਖ ਰਿਹਾ, ਤੁਸੀਂ ਵੀ ਰੱਖੋ, ਦੇਖੋ ਬੱਚਿਆਂ ਦੀ ਪੜ੍ਹਾਈ ਠੀਕ ਹੋ ਰਹੀ ਹੈ ਕਿ ਨਹੀਂ। ਕੱਲ੍ਹ ਨੂੰ ਇਹਨਾਂ ਦੇ ਨੰਬਰ 6 ਆ ਜਾਣ ਤਾਂ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ 'ਚ ਲੈ ਲਾਂਗੇ, ਵੱਧ ਤੋਂ ਵੱਧ ਲੈ ਲਾਂਗੇ, ਰਿਜ਼ਰਵੇਸ਼ਨ ਕਰ ਦੂੰ ਬਈ, ਇੰਨੀ ਧਮੋਟ ਦੇ ਬੱਚੇ ਇੰਨੇ ਲੈਣੇ ਹੀ ਲੈਣੇ ਪੈਣਗੇ ਤੁਹਾਨੂੰ ਹਰ ਹਾਲਤ 'ਚ। ਸੋ ਉਸ ਕਰਕੇ ਮੈਂ ਇਹ ਗੱਲਾਂ ਕਰ ਰਿਹਾ, ਹੇਠਾਂ ਤੋਂ ਕਿਉਂ ਕਰ ਰਿਹਾ? ਹੇਠਾਂ ਤੋਂ ਉਹ ਬੱਚੇ ਤਾਂ ਸਾਡੇ ਨਹੀਂ, ਫੁੱਲ ਨੇ ਛੋਟੇ ਛੋਟੇ, ਉਹ ਕਿਉਂ ਮਾੜੀ ਜਿਹੀ ਗੱਲ ਦੇ ਉੱਤੇ ਵੀ ਮਾਸਟਰ ਨਹੀਂ ਹੈਗੇ ਉਹ ਫੇਲ ਹੋਣ? ਅਸੀਂ ਜਦ ਦੇ ਸਕਦੇ ਹਾਂ, ਸਾਡੇ ਕੋਲ ਵਾਹਿਗੁਰੂ ਨੇ ਦਿੱਤਾ ਹੋਇਆ, ਮੈਂ ਦੇ ਦਿੰਦਾ ਪੈਸਾ, ਅਤੇ ਕਹਾਂ ਪਤਾ ਨਹੀਂ ਮਹਾਰਾਜ ਮੇਰੇ 'ਤੇ ਕੀ ਕਰਾਉਣ ਵਾਲੇ ਨੇ, ਉਹ ਮੈਂ ਦੱਸਦਾ ਨਹੀਂ। ਸੋ ਜਦ ਸਮਾਂ ਆਇਆ ਉਹ ਵੀ ਕਰਾਂਗੇ, ਸੋ ਇੱਥੇ ਹੀ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ।